ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਆਪ ਸਭ ਦਾ ਸਵਾਗਤ ਕਰਦਾ ਹਾਂ ਜੀ। ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ, ਖੁਸ਼ ਹੋ? ਤੇ ਆਓ ਫਿਰ ਆਪਾਂ ਪਹਿਲਾਂ ਸਰਬੱਤ ਦਾ ਨਾਰਾ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 11 ਹੋ ਗਈ ਹੈ ਜੁਲਾਈ ਦੀ, ਔਰ 2020 ਸਨ ਚੱਲ ਰਿਹਾ। 8:02 ਘੜੀ ਦਿਖਾ ਰਹੀ ਹੈ ਸ਼ਨਿਚਰਵਾਰ ਸਵੇਰ ਆਸਟ੍ਰੇਲੀਆ ਦੇ ਉੱਤੇ, ਤੇ ਸਵੇਰ ਤੇ 8:02 ਈਸਟ ਕੋਸਟ ਤੇ ਸਾਰੇ ਸ਼ਹਿਰਾਂ ਦੇ ਵਿੱਚ ਨੇ, ਤੇ ਮੱਧਵਰਤੀ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿੱਚ 7:32 ਹੈ। ਪਰਥ ਦੇ ਵਿੱਚ 6:02 ਹੈ। ਨਵੀਂ ਦਿੱਲੀ 3:32 ਤੜਕੇ ਦੇ, ਔਰ ਲੰਡਨ ਦੇ ਵਿੱਚ ਅੱਧੀ ਰਾਤ ਹੋਣ ਵਾਲੀ ਹੈ 11:02 ਸ਼ੁੱਕਰਵਾਰ 10 ਜੁਲਾਈ, ਔਰ 6:02 ਸ਼ਾਮ ਦੇ ਹੋ ਗਏ ਨੇ ਸ਼ੁੱਕਰਵਾਰ ਦੇ ਟੋਰੋਂਟੋ ਅਤੇ ਨਿਊਯਾਰਕ ਦੇ ਵਿੱਚ। ਵੈਨਕੂਵਰ ਤੇ ਐਲਏ ਦੇ ਵਿੱਚ 3:02 ਦੁਪਹਿਰ ਦੇ ਨੇ। ਸੋ ਸਾਰੇ ਸਰੋਤੇ ਦੇਸ਼ ਵਿਦੇਸ਼ ਤੋਂ, ਵੱਖਰੇ ਵੱਖਰੇ ਖਿੱਤਿਆਂ ਤੋਂ, ਜਿੱਥੋਂ ਵੀ ਤੁਸੀਂ ਜੁੜ ਰਹੇ ਹੋ ਸਾਡੇ ਨਾਲ, ਸੁਣ ਰਹੇ ਹੋ ਸਾਨੂੰ, ਆਪ ਜੀ ਦਾ ਸਵਾਗਤ ਹੈ। ਅਗਰ ਪੋਡਕਾਸਟ ਤੇ ਵੀ ਸੁਣ ਰਹੇ ਹੋ ਤਾਂ ਸਮਾਂ ਆਪਣੀ ਘੜੀ ਤੇ ਦੇਖ ਲੈਣਾ, ਤੇ ਇਸੇ ਹੀ ਤਰਤੀਬ ਦੇ ਵਿੱਚ ਬਾਕੀ ਸ਼ਹਿਰਾਂ ਦਾ ਹੋਏਗਾ। ਸਵਾਗਤ ਹੈ ਸਾਰਿਆਂ ਦਾ ਜੀ ਆਇਆਂ ਨੂੰ। ਸੋ ਅੱਜ 2 ਘੰਟੇ ਦਾ ਸਫ਼ਰ ਸਾਡਾ ਰਹੇਗਾ। ਇਸ ਸਫ਼ਰ ਦੌਰਾਨ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਜੁੜਨਗੇ ਸਿਡਨੀ ਤੋਂ, ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਚਿੰਤਨ ਕਰਾਂਗੇ, ਔਰ ਕਈ ਮਸਲੇ ਨੇ ਉਹਨਾਂ 'ਤੇ ਅਸੀਂ ਸਲਾਹਾਂ ਕਰਨੀਆਂ। ਤੁਹਾਡੇ ਸੁਨੇਹੇ ਆਉਂਦੇ ਆ, ਆ ਰਹੇ ਨੇ, ਅਤੇ ਇੰਤਜ਼ਾਰ ਰਹਿੰਦਾ ਹਮੇਸ਼ਾ। ਟੈਲੀਗ੍ਰਾਮ ਦੇ ਰਾਹੀਂ ਤੁਸੀਂ ਭੇਜ ਸਕਦੇ ਹੋ ਕੋਈ ਤਸਵੀਰ ਆਸ ਪਾਸ ਦੀ, ਹਫ਼ਤੇ ਦੀ ਕੋਈ ਵੀ ਯਾਦ ਤਸਵੀਰ ਦੇ ਵਿੱਚ ਕੈਦ ਕੀਤੀ ਹੋਵੇ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ। ਤਾਂ ਨਾਲੇ ਈਮੇਲ ਦਾ ਐਡਰੈਸ request@harmanradio.com, ਇਸ ਦੇ ਉੱਤੇ ਤੁਸੀਂ ਸੁਨੇਹਾ ਭੇਜ ਸਕਦੇ ਹੋ। ਮੈਂ ਬੇਨਤੀ ਕਰਾਂ ਕਿ ਕਈ ਵਾਰੀ ਸੱਜਣ ਪਰਸਨਲ ਮੈਸੇਜ ਭੇਜ ਦਿੰਦੇ, SMS ਜਾਂ ਵਟਸਐਪ ਜਾਂ ਫੇਸਬੁੱਕ ਦੇ ਉੱਤੇ ਵੀ, ਤਾਂ ਉਹ ਕਈ ਵਾਰੀ ਦੇਖ ਨਹੀਂ ਹੁੰਦਾ, ਮਾਫ਼ੀ ਚਾਹੁੰਦੇ ਹਾਂ, ਅਤੇ ਰੇਅਰਲੀ ਕਿਤੇ ਦੇਖ ਹੋ ਜਾਂਦਾ। ਪਰ ਇਹ 2 ਚੈਨਲ ਜਿਹੜੇ ਟੈਲੀਗ੍ਰਾਮ ਅਤੇ ਈਮੇਲ ਦੇ ਆ, ਇਹ ਸਾਡੇ ਪਰਮਾਨੈਂਟ ਚੈਨਲ ਸਟੂਡੀਓ ਦੇ ਨੇ। ਸੋ ਇੱਥੇ ਮੈਸੇਜ ਆ ਹੀ ਜਾਂਦਾ ਜਿੱਥੋਂ ਮਰਜ਼ੀ ਪ੍ਰੋਗਰਾਮ ਚੱਲਦਾ ਹੋਵੇ। ਸੋ ਅੱਜ ਕੌਫ ਸਾਰਬਰ ਦੇ ਵਿੱਚ ਇਸ ਵੇਲੇ ਬਾਹਰ ਹਵਾ ਚੱਲ ਰਹੀ ਹੈ ਕਾਫ਼ੀ, ਅਤੇ ਬੱਦਲ ਇਕਦਮ ਹੁਣ ਆ ਗਏ ਨੇ, ਅਤੇ ਮੈਨੂੰ ਲੱਗਦਾ ਮੀਂਹ ਲੱਗ ਪੈਣਾ ਹੈ। ਅਤੇ ਕੱਲ੍ਹ ਮੈਨੂੰ ਸਿਡਨੀ ਜਾਣਾ ਪਿਆ, ਅਚਾਨਕ ਆਉਣ ਜਾਣ ਕਰਨਾ ਪਿਆ, ਅਤੇ ਰਾਸਤੇ ਦੇ ਵਿੱਚ ਆਲਮੋਸਟ ਮੀਂਹ ਪੈਂਦਾ ਗਿਆ, ਅਤੇ ਸਿਡਨੀ ਵੀ ਪੈ ਰਿਹਾ ਸੀ। ਸੋ ਗਰਮ ਹਵਾਵਾਂ ਚੱਲ ਰਹੀਆਂ ਨੇ ਸਰਦੀਆਂ ਦੇ ਵਿੱਚ, ਇਸ ਦਾ ਮਤਲਬ ਇਹ ਹੈ ਕਿ ਸਮੁੰਦਰ ਦੇ ਵਿੱਚ ਲੋਅ ਪ੍ਰੈਸ਼ਰ ਬਣਿਆ ਹੋਇਆ, ਅਤੇ ਮੀਂਹ ਪਏਗਾ। ਵੈਸੇ ਤਾਂ ਚੰਗਾ ਆ, ਇਸ ਵਾਰੀ ਮਾਈਲਡ ਵਿੰਟਰ ਹੈ, ਪਰ ਕਈ ਵਾਰੀ ਫਸਲਾਂ ਨੂੰ ਸਿਆਲ ਦਾ ਮੀਂਹ ਨੁਕਸਾਨ ਕਰ ਜਾਂਦਾ ਹੁੰਦਾ, ਕਿਤੇ ਉਹ ਨਾ ਹੋ ਜਾਵੇ। ਸੋ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੀਤ ਸੰਗੀਤ ਵੀ ਲਾਉਣਾ, ਸੋਹਣੇ ਸੋਹਣੇ ਗੀਤ ਵੀ ਤੁਹਾਨੂੰ ਸੁਣਾਉਣੇ ਆ। ਫਰਮੈਸ਼ੀ ਗੀਤ ਆਏ ਹੋਏ ਨੇ, ਦਲਜੀਤ ਸਿੰਘ ਮਹਿਤਾ ਚੌਂਕ ਨੇ ਭੇਜੀ ਸੀ ਫਰਮੈਸ਼, ਉਹ ਆਪਾਂ ਕੱਲ੍ਹ ਨੂੰ ਲਾਵਾਂਗੇ ਕਿਉਂਕਿ ਮੇਰੇ ਕੋਲ ਗੀਤ ਹੈ ਨਹੀਂ। ਤਾਂ ਅੱਜ ਤੁਹਾਡੇ ਨਾਲ ਨਾ ਇੱਕ ਵਿਚਾਰ ਸ਼ੇਅਰ ਕਰਨਾ। ਕੱਲ੍ਹ ਰਸਤੇ ਵਿੱਚ ਮੇਰੇ ਦੋਸਤ ਨਾਲ ਮੇਰੀਆਂ ਗੱਲਾਂ ਬਾਤਾਂ ਹੁੰਦੀਆਂ ਗਈਆਂ, ਕਿਉਂਕਿ ਟਾਈਮ ਬਹੁਤ ਹੁੰਦਾ ਡਰਾਈਵਿੰਗ ਦੇ ਵਿੱਚ, ਅਤੇ ਗੱਲਾਂ ਦਾ ਆਪਣਾ ਪੁਰਾਣਾ ਨਿੱਜੀ ਤਜਰਬੇ ਆਲੇ ਦੁਆਲੇ ਜਿੰਨੇ ਸੱਜਣ ਮਿੱਤਰ ਹੈ ਹੋਰ ਆਪਣੇ ਵਰਕਰ ਉਹਨਾਂ ਦੇ ਤਜਰਬਿਆਂ ਤੋਂ। ਅੱਜ ਮੈਂ ਕੁਦਰਤੀ ਕਿਤਾਬ ਖੋਲ੍ਹੀ ਅੰਤਰਝਾਤ ਨਰਿੰਦਰ ਸਿੰਘ ਕਪੂਰ ਦੀ, ਅਤੇ ਮੈਂ ਤੁਹਾਡੇ ਨਾਲ ਨਾ ਸਾਂਝੀ ਕਰਦਾ। ਵੈਸੇ ਤਾਂ ਬਹੁਤਿਆਂ ਨੇ ਪੜ੍ਹੀ ਹੋਣੀ ਆ, ਪਰ ਫਿਰ ਵੀ ਜਿਹੜੇ ਚੰਗੇ ਵਿਚਾਰ ਹੁੰਦੇ ਨੇ ਜਿੰਨੀ ਵਾਰੀ ਮਰਜ਼ੀ ਦੁਹਰਾਈ ਜਾਓ ਉਨੇ ਪੱਕੇ ਹੁੰਦੇ ਰਹਿੰਦੇ ਨੇ। ਵਧੀਆ ਗੱਲ ਹੈ। ਤਾਂ ਇਹ ਜਿਹੜਾ ਵਿਚਾਰ ਹੈ ਇਹ ਕਹਿੰਦੇ ਕਿ ਜੇ ਤੁਸੀਂ ਅਸਫਲ ਹੋਵੋ ਤਾਂ ਇਹ ਨਾ ਭੁੱਲਣਾ ਕਿ ਤੁਹਾਡੀ ਅਸਫਲਤਾ ਕਿਸੇ ਦੀ ਸਫਲਤਾ ਦਾ ਕਾਰਨ ਬਣ ਰਹੀ ਹੈ। ਇਹ ਲੈਣ ਦੇਣ ਜੀਵਨ ਦੇ ਹਰ ਖੇਤਰ ਤੇ ਹਰ ਪੱਧਰ ਤੇ ਚੱਲਦਾ ਹੈ। ਜ਼ਿੰਦਗੀ ਦਾ ਤਜਰਬਾ ਜ਼ਿੰਦਗੀ ਵਿੱਚੋਂ ਹੀ ਪ੍ਰਾਪਤ ਹੋਵੇਗਾ, ਇਹ ਖੋਇਆ ਜਾਂ ਖਰੀਦਿਆ ਨਹੀਂ ਜਾ ਸਕਦਾ। ਆਪਣੇ ਜੀਵਨ ਦੀਆਂ ਕੁਛ ਅਸਫਲਤਾਵਾਂ ਨਰਿੰਦਰ ਸਿੰਘ ਕਪੂਰ ਕਹਿੰਦੇ ਮੈਂ ਸਾਂਝੀਆਂ ਕਰ ਰਿਹਾ, ਜੋ ਤੁਸੀਂ ਆਪਣੀਆਂ ਅਸਫਲਤਾਵਾਂ ਦਾ ਰੰਗ ਪਹਿਚਾਣ ਸਕੋ। ਕਹਿੰਦੇ ਕਿ ਸਕੂਲ ਦੀ ਪੜ੍ਹਾਈ ਮੁਕਾ ਕੇ ਫੀਸ ਨਾ ਹੋਣ ਕਾਰਨ ਮੈਂ ਓਵਰਸੀਅਰੀ ਦਾ ਕੋਰਸ ਨਾ ਕਰ ਸਕਿਆ। ਜਿਸ ਬਜਾਜੀ ਦੀ ਦੁਕਾਨ ਤੇ ਮੈਂ ਨੌਕਰੀ ਆਰੰਭ ਕੀਤੀ ਉੱਥੇ ਮਹੀਨਾ ਮੁੱਕਣ ਤੇ ਮਾਲਕ ਨੇ ਮੈਨੂੰ ਤਨਖਾਹ ਦੇਣ ਦੀ ਥਾਂ ਮੇਰੇ ਉੱਤੇ ਚੋਰੀ ਦਾ ਝੂਠਾ ਦੋਸ਼ ਲਾ ਕੇ ਕੁਟਾਪਾ ਵੀ ਚਾੜਿਆ। ਮੈਂ ਇਸ ਦੋਹਰੇ ਅਪਮਾਨ ਲਈ ਤਿਆਰ ਨਹੀਂ ਸਾਂ, ਕਿਉਂਕਿ ਮੈਂ ਅਣਕਿਆਸਿਆ ਹਾਦਸਾ ਕਿ ਇਹ ਅਣਕਿਆਸਿਆ ਹਾਦਸਾ ਵਾਪਰਿਆ, ਸੋ ਮੈਨੂੰ ਪਹਿਲੀ ਵਾਰੀ ਜੀਵਨ ਵਿੱਚ ਬੇਵਸੀ ਦਾ ਅਹਿਸਾਸ ਹੋਇਆ। ਇਸ ਘਟਨਾ ਨੇ ਮੇਰੇ ਤੋਂ ਮੇਰੇ ਬਚਪਨ ਦੇ ਸਾਰੇ ਭੋਲੇ ਅਹਿਸਾਸ ਖੋਹ ਲਏ ਅਤੇ ਮੈਂ ਬੜਾ ਕਠੋਰ ਚਿੱਤ ਬਣ ਗਿਆ। ਜਿਸ ਕੰਮ ਵਿੱਚ ਕਿਸੇ ਵੀ ਚੋਰੀ ਦੀ ਸੰਭਾਵਨਾ ਹੋ ਸਕਦੀ ਸੀ ਮੈਂ ਉਸ ਬਾਰੇ ਸੋਚਣਾ ਹੀ ਬੰਦ ਕਰ ਦਿੱਤਾ ਤੇ ਮੈਂ ਕਈ ਵਾਰੇ ਉਸ ਬਾਜ਼ਾਰ ਵਿੱਚ ਹੀ ਨਾ ਗਿਆ। ਕੁਛ ਅਰਸੇ ਮਗਰੋਂ ਕੰਮ ਲੱਭਣ ਦੇ ਯਤਨ ਵਿੱਚ ਜਦੋਂ ਮੈਂ ਆਪਣੇ ਸ਼ਹਿਰ ਦੇ ਨਵੇਂ ਉਸਾਰੇ ਜਾ ਰਹੇ ਸਿਨੇਮੇ ਨੂੰ ਦੇਖ ਰਿਹਾ ਸੀ ਤਾਂ ਉੱਥੇ ਖਲੋਤੇ ਠੇਕੇਦਾਰ ਨੇ ਪੁੱਛਿਆ ਇੱਥੇ ਕੀ ਕਰ ਰਿਹਾ ਹੈ। ਮੈਂ ਕਿਹਾ ਮੈਂ ਕੰਮ ਕਰਨਾ ਚਾਹੁੰਦਾ, ਕੋਈ ਵੀ ਕੰਮ ਜਿਹੜਾ ਤੁਸੀਂ ਕਰਵਾਉਣਾ ਚਾਹੁੰਦੇ ਹੋ, ਪਰ ਕੋਈ ਕਰਨ ਲਈ ਨਹੀਂ ਮਿਲ ਰਿਹਾ। ਮੈਂ ਜੋ ਕੋਈ ਵੀ ਕਰਨ ਮੈਂ ਉਹ ਕਰਨ ਨੂੰ ਤਿਆਰ ਹਾਂ। ਸ਼ਾਇਦ ਉਸਨੇ ਮਖੌਲ ਨਾਲ ਹੀ ਕਿਹਾ ਇੱਟਾਂ ਦੀ ਰੋੜੀ ਕੁੱਟਣ ਦਾ ਕੰਮ ਹੈ, ਕਰਨਾ ਹੈ ਤਾਂ ਕਰ ਲੈ। ਮੈਂ ਉੱਥੇ ਹੀ ਰੋੜੀ ਇਸ ਅਹਿਸਾਸ ਨਾਲ ਕੁੱਟਣੀ ਸ਼ੁਰੂ ਕਰਤੀ ਜਿਵੇਂ ਉਹ ਸਿਨੇਮਾ ਮੇਰਾ ਸੀ ਤੇ ਮੈਂ ਉਸਦਾ ਮਾਲਕ ਸਾਂ। ਮੈਂ ਮਾਲਕ ਵਾਂਗ ਰੋੜੀ ਕੁੱਟਦਾ ਗਿਆ, ਨੌਕਰ ਵਾਂਗ ਨਹੀਂ। ਜਦੋਂ ਸਾਰੇ ਮਿਸਤਰੀ ਮਜ਼ਦੂਰ ਛੁੱਟੀ ਕਰ ਗਏ ਮੈਂ ਤਾਂ ਵੀ ਰੋੜੀ ਕੁੱਟਦਾ ਰਿਹਾ। ਹਨੇਰਾ ਪੈਣ ਉੱਤੇ ਜਦੋਂ ਠੇਕੇਦਾਰ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਿਆ ਤਾਂ ਵੀ ਮੈਂ ਦਿਹਾੜੀ ਪੂਰੀ ਕਰਨ ਦੇ ਉਦੇਸ਼ ਨਾਲ ਰੋੜੀ ਕੁੱਟ ਰਿਹਾ ਸਾਂ। ਅਗਲੇ ਹੀ ਦਿਨ ਉਸਨੇ ਮੈਨੂੰ ਬਰਾਬਰ ਦੀ ਕੁਰਸੀ ਤੇ ਬਿਠਾ ਕੇ ਗੱਲਬਾਤ ਕੀਤੀ, ਚਾਹ ਪਿਲਾਈ ਤੇ ਮੈਨੂੰ ਹੋਰ ਮਜ਼ਦੂਰਾਂ ਦੀ ਨਿਗਰਾਨੀ ਕਰਨ ਦੇ ਕੰਮ ਤੇ ਲਾ ਦਿੱਤਾ। ਉਸਨੇ ਮੈਨੂੰ ਓਏ ਤੋਂ ਕਾਕਾ ਜੀ ਕਹਿਣਾ ਬੁਲਾ ਦਿੱਤਾ। ਹੌਲੀ ਹੌਲੀ ਮੈਂ ਉਸਦੇ ਹਰ ਕੰਮ ਨੂੰ ਆਪਣੀ ਜ਼ਿੰਮੇਵਾਰੀ ਬਣਾ ਲਿਆ। ਪੈਸਿਆਂ ਵੱਲੋਂ ਉਸਨੇ ਮੈਨੂੰ ਸੌਖਾ ਕਰ ਦਿੱਤਾ ਸੀ, ਪਰ ਮੈਂ ਵੀ ਇਹ ਨਿਸ਼ਚਾ ਕੀਤਾ ਹੋਇਆ ਸੀ ਕਿ ਮੈਂ ਨੌਕਰ ਵਾਂਗ ਘੜੀ ਵੇਖ ਕੇ ਕੰਮ ਨਹੀਂ ਕਰਨਾ, ਸਗੋਂ ਮਾਲਕ ਵਾਂਗ ਕੰਮ ਮੁਕਾ ਕੇ ਘੜੀ ਵੇਖਾਂਗਾ ਤੇ ਮਿਲਣ ਵਾਲੀ ਉਜ਼ਰਤ ਦੇ ਮੁਕਾਬਲੇ ਵੱਧ ਕੰਮ ਕਰਾਂਗਾ। ਮੈਨੂੰ ਉੱਥੇ ਦਿਨ ਵੇਲੇ ਸੁਪਨੇ ਵੇਖਣ ਦੀ ਆਦਤ ਪੈ ਗਈ, ਪਰ ਮੈਨੂੰ ਅਚਾਨਕ ਜ਼ਿੰਦਗੀ ਨੇ ਕੂਹਣੀ ਮਾਰੀ ਅਤੇ ਹਾਦਸੇ ਵਿੱਚ ਠੇਕੇਦਾਰ ਦੀ ਅਚਾਨਕ ਮੌਤ ਨਾਲ ਮੇਰਾ ਉਸਰਿਆ ਸੰਸਾਰ ਉੱਜੜ ਗਿਆ। ਸੋ ਇਹੋ ਜਿਹੇ ਜਿਹੜੇ ਵਰਕ ਐਥਿਕਸ ਹੈ ਇਹਦੇ ਬਾਰੇ ਕੱਲ ਗੱਲ ਚੱਲ ਰਹੀ ਸੀ ਕਿ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਕਿਸ ਤਰ੍ਹਾਂ ਦੀ ਜਿਹੜੀ ਇੰਡਸਟਰੀ ਆ ਉਹ ਐਕਸਪੈਕਟ ਕਰਦੀ ਆ ਤੇ ਕਿਸ ਤਰ੍ਹਾਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਨੂੰ ਕਿਹੜੇ ਕਿਹੜੇ ਸੁੱਖ ਮਿਲਣ, ਕਿੱਦਾਂ ਦੀਆਂ ਤਨਖਾਹਾਂ ਮਿਲਣ ਤੇ ਕਿਹੋ ਜਿਹਾ ਮਾਹੌਲ ਮਿਲੇ। ਪੁਰਾਣੇ ਸਮਿਆਂ ਦੇ ਮੁਤਾਬਕ ਜੇ ਦੇਖੀਏ ਤਾਂ ਅੱਜ ਦਾ ਜਿਹੜਾ ਵਰਕ ਕਲਚਰ ਹੈ, ਮਾਹੌਲ ਹੈ, ਉਹ ਬੜਾ ਸੁਖਦਾਈ ਹੈ, ਬੜਾ ਸੇਫ ਹੈ। ਕਈ ਡਿਪਾਰਟਮੈਂਟ ਨੇ ਔਰ ਬਹੁਤ ਸਾਰੇ ਜਿਹੜੇ ਡਿਪਾਰਟਮੈਂਟ ਨੇ ਉਹ ਕਾਮਿਆਂ ਜਾਂ ਕਰਿੰਦਿਆਂ ਦੇ ਹੱਕ ਦੇ ਵਿੱਚ ਜ਼ਿਆਦਾ ਭੁਗਤਦੇ ਨੇ, ਕਈ ਵਾਰੀ ਮਾਲਕ ਤੰਗ ਹੋ ਜਾਂਦੇ ਨੇ। ਪਰ ਬਹੁਤ ਕੇਸਾਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਆ ਕਿ ਵਰਕਰ ਦੀ ਆਪਸ ਦੀ ਖਿੱਚੋ ਤਾਣ ਦੇ ਕਾਰਨ ਮਾਲਕ ਦਾ ਜਾਂ ਬਿਜ਼ਨਸ ਦਾ ਨੁਕਸਾਨ ਹੁੰਦਾ ਆ, ਚਾਹੇ ਉਹ ਬਿਜ਼ਨਸ ਸਰਕਾਰੀ ਕਿਉਂ ਨਾ ਹੋਵੇ। ਇਸ ਦੀਆਂ ਕਲਾਸਿਕ ਐਗਜ਼ਾਮਪਲਸ ਵੀ ਭਾਰਤ ਦੇ ਵਿੱਚ ਦੇਖ ਸਕਦੇ ਹੋ ਕਿ ਕੋਈ ਵੀ ਕੰਮ ਸਿਰੇ ਤੇ ਚੜ੍ਹਦਾ ਨਹੀਂ ਟਾਈਮ ਸਿਰ। ਇੱਥੇ ਵੀ ਇਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ। ਔਰ ਬਹੁਤ ਵਾਰੀ ਸੋਚਣਾ ਬਣਦਾ ਆਪ ਵੀ ਕਿ ਕੀ ਜਿਹੜਾ ਅਸੀਂ ਤਨਖਾਹ ਲੈ ਰਹੇ ਹਾਂ ਅਸੀਂ ਉਸਦਾ ਮੁੱਲ ਮੋੜ ਰਹੇ ਹਾਂ। ਇਹ ਆਪਣੇ ਐਥਿਕਸ ਨੇ, ਆਪਣੇ ਮਨ ਦੇ ਐਥਿਕਸ ਨੇ, ਇਹਨੂੰ ਧਰਮ ਕਹਿੰਦੇ ਆ ਕਿ ਕੀ ਜਿਹੜਾ ਮਨ ਦੇ ਵਿੱਚ ਸਾਡੇ ਧਰਮ ਹੈ ਜਿੰਨਾ ਕੁ ਵੀ ਹੈਗਾ ਆ, ਥੋੜਾ ਆ ਬਹੁਤਾ ਆ, ਉਸ ਦੀ ਕਸਵੱਟੀ ਦੇ ਉੱਤੇ, ਉਸ ਦੇ ਮੀਟਰ ਦੇ ਉੱਤੇ, ਉਸ ਦੇ ਮਾਪਦੰਡ ਜਿਹੜੇ ਦੇਖੀਏ ਆਪਾਂ ਕਿ ਕੀ ਅਸੀਂ ਜਸਟੀਫਾਈ ਕਰ ਰਹੇ ਹਾਂ ਕਿ ਜਿੰਨੀ ਅਸੀਂ ਤਨਖਾਹ ਇਸ ਹਫ਼ਤੇ ਲਈ ਆ ਉਨਾ ਅਸੀਂ ਕੰਮ ਕੀਤਾ। ਹਰ ਬੰਦੇ ਨੂੰ ਵੈਸੇ ਲੱਗਦਾ ਹੁੰਦਾ ਕਿ ਮੈਂ ਜ਼ਿਆਦਾ ਕੰਮ ਕਰ ਰਿਹਾ, ਬਹੁਤ ਜ਼ਿਆਦਾ ਕੰਮ ਕਰ ਰਿਹਾ, ਪਰ ਮੈਂ ਬਹੁਤ ਸਾਰੇ ਇਹੋ ਜਿਹੇ ਬੰਦੇ ਵੀ ਦੇਖੇ ਨੇ, ਇਹੋ ਜਿਹੇ ਕੰਮ ਵੀ ਜਿਹੜੇ ਮਤਲਬ ਲਿਟਰਲੀ ਕੰਮ 'ਤੇ ਸੁੱਤੇ ਪਏ ਵੀ ਦੇਖੇ ਅਸੀਂ। ਸੋ ਇਹੋ ਜਿਹੜੇ ਐਥਿਕਸ ਨੇ ਜਿਨ੍ਹਾਂ ਨੇ ਡਿਵੈਲਪ ਕਰ ਲਏ ਵੀ ਜੇ ਅਸੀਂ ਕੰਮ ਕਰਨਾ ਆ ਤਾਂ ਉਹਦੇ ਅਸੀਂ ਮੁੱਲ ਮੋੜਨਾ, ਮੇਕ ਸ਼ੋਰ ਕਿ ਉਹਦਾ ਆਪਾਂ ਨੂੰ ਮਤਲਬ ਓਨਾ ਹੀ ਪੈਸੇ ਮਿਲਣ ਜਿੰਨੇ ਅਸੀਂ ਕੰਮ ਕੀਤਾ। ਤਾਂ ਜਿਨ੍ਹਾਂ ਨੇ ਇਹ ਡਿਵੈਲਪ ਕੀਤਾ ਆ ਉਹ ਕਾਮਯਾਬ ਹੁੰਦੇ ਨੇ, ਤੇ ਜਿਹੜੇ ਕੰਮ ਚੋਰੀ ਕਰਦੇ ਨੇ ਉਹ ਫੇਲ ਹੋਣ ਦੇ ਆਸਾਰ ਬਹੁਤ ਜ਼ਿਆਦਾ ਹੁੰਦੇ ਨੇ, ਇਹੋ ਜਿਹੇ ਕੰਮਾਂ 'ਚ ਉਹਨਾਂ ਦੇ ਪੈਣ ਦੇ ਜ਼ਿਆਦਾ ਆਸਾਰ ਹੁੰਦੇ ਨੇ ਜਿੱਥੇ ਧੋਖਾਧੜੀ ਜ਼ਿਆਦਾ ਹੋਵੇ। ਇਹੀ ਮਾਲਕਾਂ 'ਤੇ ਵੀ ਢੁੱਕਦਾ ਆ, ਇੰਪਲੋਇਰਸ 'ਤੇ ਵੀ ਢੁੱਕਦਾ ਆ ਕਿ ਜਿਸ ਤਰ੍ਹਾਂ ਨਰਿੰਦਰ ਸਿੰਘ ਕਪੂਰ ਉਹਨਾਂ ਨੇ ਕਿਹਾ ਕਿ ਪਹਿਲਾਂ ਦੁਕਾਨ 'ਤੇ ਕੰਮ ਕੀਤਾ, ਜਦੋਂ ਤਨਖਾਹ ਦਾ ਟਾਈਮ ਆਇਆ ਤਾਂ ਕੋਈ ਇਲਜ਼ਾਮ ਲਾ ਕੇ ਉਹਨਾਂ ਨੂੰ ਕੱਢ ਦਿੱਤਾ। ਇਹੋ ਜਿਹੇ ਬਹੁਤ ਕਿਰਤਘਾਣ ਬੰਦੇ ਵੀ ਦੇਖੇ ਨੇ ਇੰਪਲੋਇਰਸ ਜਿਹੜੇ ਇਹੋ ਜਿਹੇ ਟੈਕਟਿਕਸ ਕਰਦੇ ਨੇ। ਇੱਕ ਦੌਰ ਚੱਲਿਆ ਸੀ ਆਸਟ੍ਰੇਲੀਆ ਦੇ ਵਿੱਚ 2005 ਤੋਂ ਲੈ ਕੇ ਸ਼ਾਇਦ 2009 ਤੱਕ ਕਿ ਜਦੋਂ ਬਹੁਤ ਸਾਰੇ ਨੌਜਵਾਨ ਆਏ ਪੜ੍ਹਨ ਆਏ ਇੱਥੇ ਐਜ਼ ਏ ਸਟੂਡੈਂਟ, ਤਾਂ ਕਾਫੀ ਇੰਪਲੋਇਰਸ ਨੇ ਇਹ ਟੈਕਟਿਕ ਵਰਤੇ ਐਕਸਪੀਰੀਅੰਸ ਦੇ ਨਾਂ 'ਤੇ, ਲੈਟਰਾਂ ਦੇਣ ਦੇ ਨਾਂ 'ਤੇ। ਪਰ ਉੱਥੇ ਵੀ ਕਸੂਰ ਤੋਂ ਟੂ ਵੇਜ ਨਿਕਲਦਾ ਸੀ ਕਿਉਂਕਿ ਉਹ ਵੀ ਕੁਛ ਮਤਲਬ ਇਹੋ ਜਿਹੀ ਚੀਜ਼ ਲੈਣਾ ਚਾਹੁੰਦੇ ਸੀ ਵਰਕ ਐਕਸਪੀਰੀਅੰਸ ਜਿਹੜਾ ਕਿ ਉਹਨਾਂ ਨੂੰ ਆਉਂਦਾ ਨਹੀਂ ਸੀਗਾ। ਦੂਜੇ ਪਾਸੇ ਉਹਨਾਂ ਦੀ ਇਸ ਮਜ਼ਬੂਰੀ ਦਾ ਫਾਇਦਾ ਵੀ ਉਠਾਇਆ ਗਿਆ। ਸੋ ਇਹੋ ਜਿਹੇ ਇੰਪਲੋਇਰਸ ਬਹੁਤੇ ਲੰਬੇ ਟਾਈਮ ਨਹੀਂ ਚੱਲਦੇ, ਉਹਨਾਂ ਦੇ ਬਿਜ਼ਨਸ ਬਹੁਤੇ ਲੰਬੇ ਟਾਈਮ ਨਹੀਂ ਚੱਲਦੇ ਜਾਂ ਬਹੁਤਾ ਵੱਡਾ ਨਹੀਂ ਹੁੰਦਾ। ਜਿਹੜੀ ਕੋਈ ਵੀ ਇਸੇ ਤਰ੍ਹਾਂ ਧਰਮ ਵੀ ਆ, ਕੋਈ ਸੁਸਾਇਟੀ ਵੀ ਆ, ਜਿਹੜੀ ਸੁਸਾਇਟੀ ਖੋਖਲੀ ਹੋ ਚੁੱਕੀ ਆ ਐਥਿਕਸ ਤੋਂ, ਕਰਨੀ ਤੋਂ, ਕਰਨੀ ਅਤੇ ਕਥਨੀ ਜਿਹਦੀ ਵੱਖਰੀ ਵੱਖਰੀ ਹੋ ਚੁੱਕੀ ਆ, ਉਹ ਭਾਈਚਾਰਾ ਬਹੁਤੀ ਦੇਰ ਨਹੀਂ ਚੱਲਦਾ, ਉਹ ਪਿੰਡ ਵੀ ਬਹੁਤੀ ਦੇਰ ਨਹੀਂ ਚੱਲਦਾ, ਉਹ ਟੱਬਰ ਵੀ ਬਹੁਤੀ ਦੇਰ ਨਹੀਂ ਚੱਲਦਾ। ਸੋ ਇੱਕ ਟੱਬਰ ਦੇ ਵਿੱਚ, ਇੱਕ ਬੰਦੇ ਦੇ ਅੰਦਰ, ਇੱਕ ਪਿੰਡ ਦੇ ਅੰਦਰ, ਇੱਕ ਸ਼ਹਿਰ ਦੇ ਅੰਦਰ, ਇੱਕ ਸੂਬੇ ਦੇ ਅੰਦਰ, ਇੱਕ ਦੇਸ਼ ਦੇ ਅੰਦਰ ਇੱਕ ਧਰਮ ਹੋਣਾ ਜ਼ਰੂਰੀ ਆ, ਐਥਿਕਸ ਹੋਣੇ ਜ਼ਰੂਰੀ ਆ। ਜਿਹੜੇ ਧਰਮ ਨੂੰ ਨਹੀਂ ਮੰਨਦੇ ਉਹ ਐਥਿਕਸ ਕਹਿ ਲਓ ਕਿ ਐਥਿਕਸ ਜਿਹੜੇ ਹੈਗੇ ਆ ਉਹ ਹੋਣੇ ਜ਼ਰੂਰੀ ਆ। ਕਾਨੂੰਨ ਵੱਖਰੀ ਚੀਜ਼ ਆ, ਕੌਂਸਟੀਟਿਊਸ਼ਨ ਇੱਕ ਵੱਖਰੀ ਚੀਜ਼ ਆ, ਪਰ ਕੌਂਸਟੀਟਿਊਸ਼ਨ ਤੋਂ ਪਹਿਲਾਂ ਐਥਿਕਸ ਆਉਂਦੇ ਨੇ, ਧਰਮ ਆਉਂਦਾ ਆ। ਧਰਮ ਪਹਿਲਾਂ ਹੁੰਦਾ ਬੰਦੇ ਦੇ ਆਲਵੇਜ਼, ਕੌਂਸਟੀਟਿਊਸ਼ਨ ਤਾਂ ਹਰੇਕ ਨੇ ਪੜ੍ਹਿਆ ਨਹੀਂ ਹੁੰਦਾ, ਉਹ ਤਾਂ ਜਦੋਂ ਜੱਜਾਂ ਨੇ ਪੜ੍ਹਨਾ ਉਦੋਂ ਟੌਪ ਦੇ ਬੰਦਿਆਂ ਨੇ ਉਹਨੂੰ ਇੰਪਲੀਮੈਂਟ ਕਰਨਾ। ਪਰ ਜਿਹੜੀ ਚੀਜ਼ ਅਸੀਂ ਤੁਸੀਂ ਇੰਪਲੀਮੈਂਟ ਕਰ ਸਕਦੇ ਹਾਂ ਇਸ ਵੇਲੇ ਹੁਣੇ ਹੀ, ਜਿਹੜੀ ਸਾਡੇ ਅੰਦਰ ਭਰੀ ਆ, ਸਾਡੇ ਗੁਰੂ ਸਾਹਿਬਾਨਾਂ ਨੇ ਭਰੀ ਆ, ਸਾਡੇ ਪੀਰ ਪੈਗੰਬਰਾਂ ਨੇ ਭਰੀ ਆ, ਸਾਡੇ ਰਿਸ਼ੀਆਂ ਮੁਨੀਆਂ ਨੇ ਭਰੀ ਹੋਈ ਆ ਸਾਡੇ ਅੰਦਰ, ਉਹ ਗ੍ਰੰਥ ਅਸੀਂ ਬਚਪਨ ਤੋਂ ਸੁਣਦੇ ਹਾਂ, ਪੜ੍ਹਦੇ ਹਾਂ, ਸਾਡੇ ਮਾਂ ਬਾਪ ਸਾਨੂੰ ਸੁਣਾਉਂਦੇ ਨੇ, ਉਹ ਅਸੀਂ ਇਮੀਡੀਏਟਲੀ ਲਾਗੂ ਕਰ ਸਕਦੇ ਹਾਂ, ਵੀ ਦੇਖ ਸਕਦੇ ਹਾਂ ਸੱਚ ਅਤੇ ਝੂਠ, ਵੀ ਇਹ ਸੱਚ ਹੈ ਜਾਂ ਝੂਠ ਹੈ, ਇਹ ਸਹੀ ਹੈ ਜਾਂ ਗਲਤ ਹੈ। ਔਰ ਜਿਹੜੀ ਚੀਜ਼ 'ਤੇ ਤੁਹਾਨੂੰ ਸਕੂਨ ਮਿਲਦਾ ਆ ਵੀ ਹਾਂ ਵੀ ਇਹ ਸਹੀ ਆ, ਮੈਨੂੰ ਲੱਗਦਾ ਸਹੀ ਆ, ਤਾਂ ਉਹ ਕਰਨੀ ਚਾਹੀਦੀ। ਨਾ ਕਿ ਜੇ ਤੁਹਾਨੂੰ ਆਪ ਨੂੰ ਹੀ ਸਾਨੂੰ ਮੈਨੂੰ ਹੀ ਲੱਗੀ ਜਾਂਦਾ ਵੀ ਇਹ ਨਹੀਂ ਯਾਰ ਇਹ ਗਲਤ ਹੈ, ਮੈਂ ਕੰਮ ਨਹੀਂ ਕਰ ਰਿਹਾ, ਮੈਂ ਇਸ ਹਫ਼ਤੇ ਕੁਛ ਡੱਖਾ ਨਹੀਂ ਦੌੜਿਆ, ਪਰ ਮੈਂ ਤਨਖਾਹ ਪੂਰੀ ਲਈ ਆ, ਇਹ ਮੈਨੂੰ ਪਚਣੀ ਨਹੀਂ ਹੈਗੀ, ਇਹ ਹੁੰਦਾ ਆ, ਇਸ ਤਰ੍ਹਾਂ ਹੁੰਦੀ ਆ। ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਕਿਸੇ ਦੀ ਤੋਂ ਚੀਜ਼ ਲੈਂਦੇ ਹਾਂ ਤਾਂ ਕੀ ਉਹਦਾ ਅਸੀਂ ਮੁੱਲ ਮੋੜਿਆ। ਸੰਗਤ ਜੀ, ਇੱਥੇ ਮੈਂ ਥੋੜ੍ਹੀ ਜਿਹੀ ਲੰਗਰ ਦੀ ਗੱਲ ਕਰਾਂਗਾ ਕਿ ਸਾਡੇ 'ਚੋਂ ਬਹੁਤਿਆਂ ਦੀ ਇਹ ਸੋਚਣੀ ਬਣ ਗਈ ਆ ਆ ਗੁਰਦੁਆਰੇ ਨੀ ਨਾ ਨਾ ਉੱਥੇ ਨੀ ਪੈਸੇ ਚੜਾਉਣੇ, ਗੱਲੇ ਚ ਨੀ ਪਾਉਣੇ, ਆਪਾਂ ਗੋਲਕ ਚ ਨੀ ਪਾਉਣੇ, ਆਪਾਂ ਗਰੀਬਾਂ ਨੂੰ ਸਿੱਧਾ ਹੀ ਵੰਡਣਾ। ਤੇ ਜਦੋਂ ਹਿਸਾਬ ਲਾਈਏ ਗੁਰਦੁਆਰੇ ਦੀ ਪਾਰਕਿੰਗ ਦੇ ਅੰਦਰ ਐਂਟਰ ਹੁੰਦੇ ਹੋਏ, ਔਰ ਉਹ ਪਾਰਕਿੰਗ ਵੀ ਕਈ ਵਾਰੀ ਚਾਰ ਚਾਰ ਪੰਜ ਪੰਜ ਲੱਖ ਦੀ ਬਣੀ ਹੁੰਦੀ ਹੈ ਜਿੱਥੇ ਆਪਾਂ ਕਾਰ ਖੜੀ ਕਰਦੇ ਹਾਂ ਗੁਰੂ ਘਰ ਦੇ ਵਿੱਚ ਜਾ ਕੇ, ਉਹ ਫੈਸਿਲਿਟੀ। ਫਿਰ ਅਸੀਂ ਪਹਿਲਾਂ ਕੀ ਕੰਮ ਕਰੀਦਾ, ਜਾ ਕੇ ਟੋਇਲਟ ਜਾਈਦਾ, ਉੱਥੇ ਹੱਥ ਮੂੰਹ ਧੋਈਦਾ, ਪੱਗ ਸਹੀ ਕਰੀਦੀ, ਚੁੰਨੀਆਂ ਸਹੀ ਕਰੀਦੀਆਂ ਨੇ, ਉੱਥੇ ਫਲੱਸ਼ ਕਰੀਦੀ ਆ, ਉਹਦੇ ਵੀ ਪੈਸੇ ਲੱਗਦੇ ਨੇ। ਫਿਰ ਅਸੀਂ ਕੰਪਲੇਂਟ ਕਰੀਦੀ ਤੇ ਹੱਥ ਸੁਕਾਉਣ ਵਾਲਾ ਨੀ ਜੀ ਲਾਇਆ, ਉਹਦੇ ਵੀ ਪੈਸੇ ਲੱਗਦੇ ਨੇ। ਫਿਰ ਅਸੀਂ ਮੱਥਾ ਟੇਕਣ ਬਾਅਦ ਚੋਂ ਜਾਈਦਾ, ਪਹਿਲਾਂ ਚਲੋ ਚਾਹ ਪੀ ਚੱਲਦੇ ਆ ਜੀ, ਚਾਹ ਜਦ ਪੀਣ ਜਾਂਦੇ ਹਾਂ ਜੀ, ਫਿਰ ਪੁੱਛਦੇ ਹਾਂ ਪਕੌੜੇ ਨੀ ਬਣਾਏ ਜੀ ਜਾਂ ਪਰੌਂਠੇ ਹੈ ਨੀ ਜੀ, ਫਿਰ ਮੱਥਾ ਟੇਕਦੇ ਹਾਂ ਕਿੰਨੇ ਨਾਲ, 50 ਸੈਂਟ ਨਾਲ ਜਾਂ ਡਾਲਰ ਦੇ ਨਾਲ। ਮੱਥਾ ਟੇਕ ਕੇ ਫਿਰ ਬੈਠ ਕੇ, ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਮੇਰੇ ਵਰਗੇ ਕਿਰਤ ਘਾਣੇ ਜਿਹੜੇ ਮੈਂ ਉਹਨਾਂ ਦੀ ਗੱਲ ਕਰ ਰਿਹਾ। ਫਿਰ ਅਸੀਂ ਨੁਕਤਾ ਚੀਨੀਆਂ ਕਰਨੀਆਂ ਹੁੰਦੀਆਂ, ਇੱਕ ਦੂਜੇ ਦਾ ਦੇਖਣਾ, ਫਿਰ ਉੱਠ ਕੇ ਥੱਲੇ ਆ ਕੇ ਲੰਗਰ ਛੱਕ ਕੇ ਐਨ ਕਮੀਆਂ ਪੇਸ਼ੀਆਂ ਕੱਢ ਕੇ ਗੁਰੂ ਘਰ ਦੀਆਂ ਆਉਂਦੇ ਹਾਂ, ਅਤੇ ਇੱਦਾਂ ਸੋਚਦੇ ਹਾਂ ਵੀ ਅਸੀਂ ਬਹੁਤ ਵੱਡਾ ਪਰਉਪਕਾਰ ਕਰਕੇ ਆਏ ਹਾਂ ਗੁਰੂ ਸਾਹਿਬ ਦੇ ਉੱਤੇ, ਆਸਾਨ ਕਰਕੇ ਆਏ ਹਾਂ ਵੀ ਅਸੀਂ ਤੈਨੂੰ ਦੇਖਣ ਆਏ ਸੀ। ਸੋ ਜਦੋਂ ਆਪਾਂ ਦੇਖੀਏ ਤਾਂ ਇੱਕ ਬੰਦੇ ਦੀ ਜਿਹੜੀ ਫੇਰੀ ਆ ਗੁਰੂ ਘਰ ਦੇ ਵਿੱਚ $20 ਨੂੰ ਕੋਸਟ ਕਰਦੀ ਆ ਸੰਗਤ ਨੂੰ, ਅਤੇ ਅਸੀਂ ਡਾਲਰ ਚੜ੍ਹਾ ਕੇ 5 ਜਣੇ ਪੂਰੀ ਕਾਰ ਭਰ ਕੇ ਛੱਕ ਕੇ ਆਈਦਾ ਉੱਥੇ 150-200 ਦਾ, ਅਤੇ ਫਿਰ ਆਸਾਨ ਦੱਸ ਜਿਤਾਉਂਦੇ ਅਸੀਂ ਕਮੇਟੀ ਦੇ ਉੱਤੇ ਸੰਗਤ ਦੇ ਉੱਤੇ ਵੀ ਅਸੀਂ ਆਏ ਸੀ। ਇਹ ਹੁੰਦੇ ਆ ਕਿਰਤਕਣ ਲੋਕ। ਸੋ ਜਿੱਥੇ ਵੀ ਜਾਂਦੇ ਹੋ, ਅਸੀਂ ਕਿਸੇ ਹੋਰ ਔਰਗਨਾਈਜੇਸ਼ਨ 'ਚ ਗਏ ਹਾਂ, ਉੱਥੇ ਚਾਹ ਦਾ ਕੱਪ ਫ੍ਰੀ ਦੇ ਰਹੇ ਨੇ, ਤਾਂ ਕੁਛ ਨਾ ਕੁਛ ਡੋਨੇਟ ਕਰਕੇ ਆਓ। ਆਪਾਂ ਕਿਸੇ ਦੇ ਰਿਸ਼ਤੇਦਾਰ ਦੇ ਜਾਂਦੇ ਹਾਂ, ਧੀ ਭੈਣ ਦੇ ਜਾਂਦੇ ਹਾਂ, ਉਹ ਸਾਨੂੰ ਰੋਟੀ ਖਿਲਾਉਂਦੀ ਹੈ ਬੜੇ ਪਿਆਰ ਦੇ ਨਾਲ, ਤਾਂ ਅਸੀਂ ਬੱਚਿਆਂ ਨੂੰ $50 ਦੇ ਕੇ ਆਉਂਦੇ ਹਾਂ ਜਾਂ $100 ਦੇ ਕੇ ਆਉਂਦੇ ਹਾਂ। ਇਹੀ ਪਰੰਪਰਾ ਹੈ ਸਾਡੀ, ਉਹ ਇੱਦਾਂ ਹੁੰਦੀ ਮਨ ਨੂੰ ਸੈਟਿਸਫੈਕਸ਼ਨ ਕਿ ਜਿਹੜਾ ਡੰਗ ਖਾਧਾ ਆ ਇਹ ਮੇਰਾ ਨਹੀਂ ਸੀ, ਉਹਨੇ ਮੈਨੂੰ ਦਿੱਤਾ ਆ, ਪਰ ਮੈਂ ਉਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਰੀਇੰਬਰਸ ਕਰਾਂ। ਜਦੋਂ ਤੱਕ ਅਸੀਂ ਇਹ ਸੋਚ ਨਹੀਂ ਆਪਣੇ ਮਨ ਦੇ ਵਿੱਚ ਲੈ ਕੇ ਆਉਂਦੇ, ਉਦੋਂ ਤੱਕ ਜੋ ਮਰਜ਼ੀ ਧਰਮੀ ਹੋ ਲਈਏ ਅਸੀਂ, ਜਿੰਨਾ ਮਰਜ਼ੀ ਅਸੀਂ ਕਰ ਲਈਏ, ਉਹ ਸਾਰਾ ਨਿਫਲ ਹੈ। ਲਓ ਫਿਰ ਹੁਣ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਗੀਤਾਂ ਵੱਲ ਨੂੰ। ਇਹ ਸੀ ਅੱਜ ਦਾ ਵਿਚਾਰ, ਅਤੇ ਬਹੁਤ ਸਾਰੇ ਸੁਨੇਹੇ ਸਾਡੇ ਨਾਲ ਸੱਜਣ ਜੁੜੇ ਹੋਏ ਨੇ, ਉਹ ਭੇਜ ਰਹੇ ਨੇ। ਅਤੇ ਕੱਲ੍ਹ ਰਾਜਮਿੰਦਰ ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀ, ਹਿੰਦੀ ਗੀਤ ਦੀ, ਅਤੇ ਉਹ ਮੈਂ ਤੁਹਾਨੂੰ ਅੱਜ ਪ੍ਰੋਗਰਾਮ ਦੇ ਵਿੱਚ ਸ਼ੁਰੂ 'ਚੋਂ ਸੁਣਾਉਣਾ। ਬਹੁਤ ਸੋਹਣਾ ਗੀਤ ਹੈ, ਤੁਸੀਂ ਪਸੰਦ ਕਰੋਗੇ। ਆਓ ਗੀਤ ਦਾ ਨਾਮ ਲੈਂਦੇ ਹਾਂ ਲਤਾ ਜੀ ਦੀ ਆਵਾਜ਼। मैं नहीं तो क्या जिंदा रहेगा प्यार मेरा। ਇਹ ਗੀਤ ਨਾ ਅਸਲ ਚ ਰਾਜ ਬੇਕਰਸਫੀਲਡ USA ਵਾਲਿਆਂ ਨੇ ਫਰਮੈਸ਼ ਕੀਤਾ ਸੀ, ਰਾਜ ਮਹਿੰਦਰ ਕੈਨੇਡਾ ਵਾਲਿਆਂ ਨੇ ਨਹੀਂ ਸੀ ਕੀਤਾ, ਪਰ ਉਹਨਾਂ ਨੂੰ ਵੀ ਜ਼ਰੂਰ ਪਸੰਦ ਆਏਗਾ। ਗੀਤ ਇੱਕ ਬੜਾ ਖੂਬਸੂਰਤ ਹੈ। ਮਾਫੀ ਚਾਹਨਾ ਰਾਜ ਜੀ, ਪਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ। ਗੁਰਵਿੰਦਰ ਸਿੰਘ ਨਾਤੂਣੀ ਪ੍ਰੋਗਰਾਮ ਚ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕੀਮਤੀ ਤੇ ਉੱਤਮ ਵਿਚਾਰ ਸਾਂਝੇ ਹੋਏ ਨੇ ਜੀ, ਸ਼ੁਕਰਾਨਾ ਜੀ ਬਹੁਤ ਬਹੁਤ। ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਮੈਲਬਨ ਦੇ ਵਿੱਚ ਸ਼ਾਵਰਸ ਨੇ ਅੱਜ ਦੱਸੇ ਗਏ ਤੇ ਪਰ ਇਸ ਵੇਲੇ ਸਨੀ ਆ। ਮਲਕੀਤ ਸਿੰਘ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਪ੍ਰਗਟ ਸਿੰਘ ਬੜਿੰਗ ਦਾ ਇੱਕ ਵਿਚਾਰ ਸਾਂਝਾ ਕਰ ਰਹੇ ਨੇ, ਕਹਿੰਦੇ ਨਫ਼ਰਤ ਇੱਕ ਵਿਚਾਰ ਦਾ ਹਿੱਸਾ ਹੈ ਕਿਉਂਕਿ ਨਫ਼ਰਤ ਕ੍ਰੋਧ ਦੀ ਧੀ ਹੈ। ਅਕਾਲ ਪੁਰਖ ਨਾਲ ਇਸ਼ਕ ਫਰਮਾਉਣ ਵਾਲੇ ਦਾ ਕੋਈ ਰਿਸ਼ਤਾ ਵਿਕਾਰਾਂ ਦੇ ਪਰਿਵਾਰ ਨਾਲ ਨਹੀਂ ਹੁੰਦਾ। ਬਹੁਤ ਬਹੁਤ ਸ਼ੁਕਰਾਨਾ ਜੀ। ਕੈਨਬਰਾ ਤੋਂ ਜੁੜਦੇ ਨੇ ਰਣਜੀਤ ਸਿੰਘ ਮੁਦਕੀ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇੱਕ ਸੋਹਣੀ ਤਸਵੀਰ ਹਰਨੇਕ ਸਿੰਘ ਹੋਣਾ ਨੇ ਵੀ ਭੇਜੀ ਆ, ਔਰ ਇੰਜੋਇੰਗ ਦਾ ਵੀਕਐਂਡ ਐਟ ਬੁਲਬੁਲਗਾ ਬੀਚ। ਅੱਛਾ ਤੁਸੀਂ ਬੁਲਬੁਲਗੇ ਆਏ ਹੋਏ, ਕਿਆ ਬਾਤ ਹੈ ਜੀ, ਆਇਆਂ ਨੂੰ ਆ ਜਾਓ ਫਿਰ ਇੱਧਰ ਨੂੰ। ਸੁਖਵਿੰਦਰ ਸੰਤ ਭਾਜੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਮਨਿੰਦਰਜੀਤ ਸਿੰਘ ਸਿੱਧੂ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਔਰ ਹਰੀਸ਼ ਅਰੋੜਾ ਜੀ ਵੀ ਆ ਗਏ ਨੇ। ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਪਰਮਾਤਮਾ ਕਹਿੰਦੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ। ਸ਼ੁਕਰ ਜੀ ਸ਼ੁਕਰ। ਤੇ ਜੀ ਐਸ ਚਾਹਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਇਹ ਆਪਾਂ ਨਾਲ ਦੀ ਨਾਲ ਸ਼ੇਅਰ ਕਰਦੇ ਰਵਾਂਗੇ। ਤੇ ਇੱਕ ਗੀਤ ਦੀ ਫਰਮਾਇਸ਼ ਕੀਤੀ ਆ ਉਹਨਾਂ ਨੇ, ਤੇ ਇਹ ਮੈਂ ਗੀਤ ਅਗਰ ਹੋਇਆ ਤਾਂ ਜ਼ਰੂਰ ਤੁਹਾਨੂੰ ਵਿੱਚ ਆਹੇ ਵਗਾਹੇ ਸੁਣਾ ਦਾਂਗਾ, ਨਹੀਂ ਤਾਂ ਕੱਲ੍ਹ ਆਪਾਂ ਲਾਵਾਂਗੇ ਗੀਤ। ਤੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਵੀ ਸ਼ਾਮਿਲ ਹੋ ਗਏ ਨੇ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਬਹੁਤ ਸੋਹਣੀ ਇੱਕ ਤਸਵੀਰ ਭੇਜੀ ਹੈ ਜੀ। ਤੇ ਇਹ ਫੋਟੋ ਕਹਿੰਦੇ ਜੇਮਸ ਰਿਵਰ ਰਿਚਮੰਡ ਵਰਜੀਨੀਆ ਦੀ ਹੈ, ਕਿਆ ਬਾਤ ਹੈ, ਮੈਂ ਸ਼ੇਅਰ ਕਰਦਾ ਜੀ ਥੋੜ੍ਹੀ ਦੇਰ ਬਾਅਦ। ਤੇ ਇਹ ਜਿਹੜਾ ਤੁਸੀਂ ਵਿਚਾਰ ਭੇਜਿਆ, ਆਪਣਾ ਐਕਸਪੀਰੀਅੰਸ ਭੇਜਿਆ ਨਾ, ਦਿਲ ਵਾਲੀ ਗੱਲ, ਇਹ ਅਮਰੀਕ ਭਾਜੀ ਨੂੰ ਆਲਣ ਦਿਓ, ਫਿਰ ਆਪਾਂ ਉਦੋਂ ਸਾਂਝੀ ਕਰਾਂਗੇ ਜਦੋਂ ਤੁਸੀਂ ਅਮਰੀਕਾ ਗਏ ਸੀ ਨਵੇਂ ਨਵੇਂ ਤੇ ਕੰਮ ਲੱਭਣ ਦੇ ਲਈ ਇੱਧਰ ਉੱਧਰ ਫਿਰ ਰਹੇ ਸੀ, ਤਾਂ ਜ਼ਰੂਰ ਆਪਾਂ ਐਕਸਪੀਰੀਅੰਸ ਸ਼ੇਅਰ ਕਰਾਂਗੇ। ਹੋਰ ਵੀ ਸੱਜਣ ਮਿੱਤਰ ਜਿਹੜੇ ਆ ਉਹ ਆਪਣੇ ਜਿਹੜੇ ਮੁੱਢਲੇ ਕੰਮਾਂ ਦੇ ਬਾਰੇ ਕੋਈ ਲਿਖ ਕੇ ਭੇਜਣਾ ਚਾਹੁਣ ਕਿ ਕਿਸ ਤਰ੍ਹਾਂ ਸਟਰਗਲ ਕੀਤੀ ਉਹਨਾਂ ਦਾ, ਤਾਂ ਬਹੁਤ ਧੰਨਵਾਦੀ ਹੋਵਾਂਗਾ ਮੈਂ। ਰਾਜਨਦੀਪ ਸਿੰਘ ਕੈਨਬਰਾ ਤੋਂ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਤੇ ਸਾਰੇ ਸੱਜਣ ਮਿੱਤਰ ਜਿਹੜੇ ਸੁਣ ਰਹੇ ਨੇ, ਮੈਸੇਜ ਨਹੀਂ ਕਰ ਸਕਦੇ ਕੰਮਾਂ ਕਾਰਾਂ ਦੇ ਕਾਰਨ, ਤਾਂ ਕੋਈ ਗੱਲ ਨਹੀਂ ਜੀ, ਹੈਪੀ ਲਿਸਨਿੰਗ ਤੇ ਆਪਣਾ ਕੰਮ ਕਾਰ ਜਾਰੀ ਰੱਖੋ, ਰਿਸਕ ਨਹੀਂ ਲੈਣਾ ਕੰਮ ਤੇ, ਇੱਦਾਂ ਨਾ ਹੋਵੇ ਕਿ ਕੰਮ ਦੀਆਂ ਅੱਜ ਗੱਲਾਂ ਕਰ ਰਹੇ ਹਾਂ ਤੇ ਜਿਹੜਾ ਤੁਹਾਡਾ ਇੰਪਲੋਇਰ ਹੈ ਉਹ ਅਪਸੈਟ ਹੋ ਜਾਵੇ। ਤੇ ਇੱਧਰ ਸਾਡੇ ਨਾਲ ਜਸਜੋਤ ਸਿੰਘ ਸਿੱਧੂ ਬ੍ਰਿਸਬਨ ਤੋਂ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਹਨ, ਸਤਿ ਸ੍ਰੀ ਅਕਾਲ ਜਸਜੋਤ ਜੀ, ਜੀ ਆਇਆਂ ਨੂੰ ਪ੍ਰੋਗਰਾਮ ਚ। ਚਲੋ ਹੁਣ ਆਪਾਂ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਮੈਲਬਨ ਦਾ ਪਤਾ ਲੱਗ ਗਿਆ ਕਿ ਉੱਥੇ ਹਜੇ ਵੈਸੇ ਕਲਾਊਡੀ ਹੈ ਪਰ ਮੀਂਹ ਪੈਣ ਦੇ ਆਸਾਰ ਨੇ, ਇਸੇ ਤਰ੍ਹਾਂ ਕੌਫ ਸਾਰਵਰ ਦੇ ਵਿੱਚ ਅੱਜ 21 ਡਿਗਰੀ ਤੱਕ ਰਹੇਗਾ। ਬ੍ਰਿਸਬਨ ਦੇ ਵਿੱਚ ਬੱਦਲ ਛਾਏ ਰਹਿਣਗੇ 24 ਡਿਗਰੀ, ਕੇਂਜ ਦੇ ਵਿੱਚ 27 ਡਿਗਰੀ, ਉੱਥੇ ਵੀ ਹਲਕੇ ਬੱਦਲ ਹੋ ਸਕਦੇ ਨੇ। ਸਿਡਨੀ ਦੇ ਵਿੱਚ ਮੀਂਹ ਜ਼ਿਆਦਾ ਦੱਸਿਆ ਗਿਆ 21 ਡਿਗਰੀ, ਔਰ ਕੈਨਬਰਾ ਦੇ ਵਿੱਚ 14 ਡਿਗਰੀ, ਹਲਕੇ ਸ਼ਾਵਰ ਗਰਜ ਨਾਲ ਚਿੱਟਾ ਮੈਲਬਨ ਦੇ ਵਿੱਚ 13 ਡਿਗਰੀ। ਮੈਲਬਨ ਤੋਂ ਬਾਅਦ ਐਡਲੇਟ ਦੇ ਵਿੱਚ ਤੇ ਐਡਲੇਟ ਦੇ ਆਸ ਪਾਸ 150-200 ਕਿਲੋਮੀਟਰ ਅੱਜ ਮੀਂਹ ਪੈ ਰਿਹਾ ਹੈ, ਇਹ ਦੱਸਿਆ ਜਾ ਰਿਹਾ ਹੈ। 13 ਡਿਗਰੀ ਤਾਪਮਾਨ, ਪਰਥ ਦੇ ਵਿੱਚ ਦਿਨ ਬਿਲਕੁਲ ਸਾਫ਼ ਹੈ 18 ਡਿਗਰੀ, ਡਾਰਵਿਨ ਦੇ ਵਿੱਚ 33 ਡਿਗਰੀ ਤੇ ਹਲਕੇ ਬੱਦਲ ਹੋ ਸਕਦੇ ਨੇ। ਐਲਿਸ ਸਪ੍ਰਿੰਗ ਦੇ ਵਿੱਚ ਬਹੁਤ ਹੀ ਖੂਬਸੂਰਤ ਦਿਨ ਚੜਿਆ, 6 ਤੋਂ ਲੈ ਕੇ 19 ਡਿਗਰੀ ਤਾਪਮਾਨ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਇਹ ਸੀ ਮੌਸਮ ਦੀ ਜਾਣਕਾਰੀ, ਤੇ ਸੁੱਖ ਸੁਨੇਹੇ ਤੁਹਾਡੇ ਆ ਰਹੇ ਨੇ, ਸਾਰਿਆਂ ਦਾ ਸਵਾਗਤ ਹੈ ਜੀ ਆਇਆਂ ਨੂੰ। ਤੇ ਲਓ ਫਿਰ ਤੁਹਾਨੂੰ ਇੱਕ ਹੋਰ ਮੈਂ ਗੀਤ ਸੁਣਾਉਣਾ ਹੈ ਜਸਟਿਨ ਸਿੱਧੂ ਦੀ ਆਵਾਜ਼ ਦੇ ਵਿੱਚ। ਇਹ ਮੁੰਡਾ ਬੜਾ ਮਿਹਨਤੀ ਹੈ, ਇਹ ਅੱਗੇ ਵੀ ਫਰਮਾਇਸ਼ ਆਈ ਸੀ, ਤੇ ਲਓ ਮੈਂ ਗੀਤ ਸੁਣਾਉਣਾ ਪਰਦੇਸੀਆਂ ਦੇ ਬਾਰੇ, NRI ਦੇ ਬਾਰੇ, ਤੇ ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸੁਹਿਰਦ ਸੱਜਣੋ, ਆਓ ਗੱਲ ਕਰੀਏ ਚੀਨ ਦੇ ਵੁਹਾਨ ਸ਼ਹਿਰ ਤੋਂ ਚੱਲੀ ਮੌਤ ਦੀ ਹਨੇਰੀ ਦੀ, ਜੋ ਦੁਨੀਆਂ ਦੇ ਦਿਮਾਗ ਟੇਢੇ ਕਰਦੀ ਪੰਜਾਬ ਵਿੱਚ ਵੀ ਦਾਖਲ ਹੋਈ। ਇਸੇ ਦੌਰਾਨ ਕੁਝ ਮੂਰਖ ਵਿਅਕਤੀ ਦੇ ਲੋਕਾਂ ਨੇ NRI ਵੀਰਾਂ ਤੇ ਉਂਗਲੀ ਚੁੱਕਣੀ ਸ਼ੁਰੂ ਕੀਤੀ ਅਤੇ ਕੁਝ ਉੱਚ ਅਹੁਦਿਆਂ ਤੇ ਬੈਠੇ ਸੱਜਣਾਂ ਨੇ ਸਾਡੇ NRI ਭਰਾਵਾਂ ਨੂੰ ਵਿਸਫੋਟਕ ਸਮੱਗਰੀ ਤੱਕ ਆਖ ਦਿੱਤਾ। ਯਾਦ ਰੱਖਿਓ, ਪਰਦੇਸੀ ਭਰਾ ਸਾਡੇ ਪੰਜਾਬ ਦੀ ਰੀੜ੍ਹ ਦੀ ਹੱਡੀ ਸਨ, ਰੀੜ੍ਹ ਦੀ ਹੱਡੀ ਹਨ ਅਤੇ ਰੀੜ੍ਹ ਦੀ ਹੱਡੀ ਰਹਿਣਗੇ। ਇਹਨਾਂ ਵੱਲੋਂ ਪੰਜਾਬ ਦੀ ਤਰੱਕੀ ਵਿੱਚ ਪਾਏ ਹੋਏ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਪ੍ਰਦੇਸੀ ਭਰਾਵਾਂ ਦੇ ਸਤਿਕਾਰ ਵਿੱਚ ਬਾਈ ਸੁਰਜੀਤ ਹਠੂਰ ਦੀਆਂ ਲਿਖੀਆਂ ਲਾਈਨਾਂ ਨੂੰ ਜਸਟਿਨ ਸਿੱਧੂ ਦੀ ਆਵਾਜ਼ ਵਿੱਚ ਹੇ ਇੰਜ ਸੁਣੋ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲੈ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਜੀ ਤੁਸੀਂ ਸੁਣ ਰਹੇ ਹੋ ਜੀ ਦਿਲ ਵਾਲੀ ਗੱਲ, ਤੇ ਅੱਜ ਸ਼ਨਿਚਰਵਾਰ ਹੈ 11 ਜੁਲਾਈ 2020। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ ਮੇਰੇ ਨਾਲ ਹੁਣ ਜੁੜ ਚੁੱਕੇ ਨੇ ਸਿਡਨੀ ਸਟੂਡੀਓ ਤੋਂ ਅਮਰੀਕ ਸਿੰਘ ਫਲੋਰਾ। ਸਤਿ ਸ੍ਰੀ ਅਕਾਲ ਭਾਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਸਾਨੂੰ ਦੇਸ਼ਾਂ ਤੇ ਵਿਦੇਸ਼ਾਂ ਵਿੱਚੋਂ ਇਸ ਪ੍ਰੋਗਰਾਮ ਨੂੰ ਬਰਾਹ ਰਾਸਤ ਸੁਣ ਰਹੇ ਆ, ਤੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜਿਹੜੇ ਇਸ ਪ੍ਰੋਗਰਾਮ ਨੂੰ ਬਾਅਦ ਵਿੱਚ ਸੁਣਨਗੇ ਪੋਡਕਾਸਟ ਤੇ, ਉਹ ਵੀ ਸਾਡੇ ਬੜੇ ਸਹਿਨਾਜ ਸਰੋਤੇ ਹੁੰਦੇ ਹਨ ਅਤੇ ਸਾਨੂੰ ਅੱਛੀ ਫੀਡਬੈਕ ਦਿੰਦੇ ਆ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ। ਤੇ ਸਿਡਨੀ ਦਾ ਮੌਸਮ ਅਮਨਦੀਪ, ਰਾਤੀ ਕਿਣਮਿਣ ਹੁੰਦੀ ਰਹੀ ਹੈ, ਇੱਥੇ ਸਵੇਰੇ ਵੀ ਥੋੜੇ ਥੋੜੇ ਬੂੰਦਾਬਾਂਦੀ ਹੋਈ ਆ, ਸਿੱਲਾ ਮੌਸਮ ਆ, ਤੇ ਬਾਅਦ ਦੁਪਹਿਰ ਖੁੱਲਣ ਦੀ ਸੰਭਾਵਨਾ ਵੀ ਹੈ ਅਮਨਦੀਪ। ਇੱਥੇ ਕਹਿੰਦੇ ਆ ਕਿ ਮੌਸਮ ਜਿਹੜਾ ਖੁੱਲੂਗਾ ਕੱਲੂ ਵੀ ਵਧੀਆ ਰਹੂਗਾ, ਪਰ ਹਾਲੇ ਮੈਨੂੰ ਲੱਗਦਾ ਨੀ ਕਿ ਵਧੀਆ ਰਹੂਗਾ, ਤੁਹਾਡੇ ਵੀ ਇਸੇ ਤਰ੍ਹਾਂ ਦਾ ਮੌਸਮ ਸ਼ਾਇਦ ਹੈ।
ਜੀ 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 ਬਿਲਕੁਲ, ਔਰ ਬੱਦਲ ਹੋਏ ਨੇ ਤੇ ਮੈਨੂੰ ਲੱਗਦਾ ਸ਼ਾਵਰ ਹੋ ਜਾਣਾ ਆ। ਖੈਰ ਆਪਾਂ ਇਹ ਗੱਲ ਕਰ ਰਹੇ, ਪਰ ਬੜੀ ਵਧੀਆ ਗੱਲ ਹੈ ਕਿ ਤੁਹਾਡਾ ਉਰਦੂ ਫੇਰ ਪਾਣੀ ਚੱਕਣਾ ਸ਼ੁਰੂ ਕਰਤਾ। ਉਰਦੂ ਨੇ 2-4 ਅੱਖਰ ਤੁਸੀਂ ਭੇਜੇ ਨੇ ਸਾਡੇ ਵੱਲ ਨੂੰ।
ਨਹੀਂ ਅਮਨਦੀਪ, ਉਰਦੂ ਪਾਣੀ ਤਾਂ ਉਰਦੂ ਨੇ ਪਾਣੀ ਚੱਕਿਆ, ਜਾਂ ਅਸੀਂ ਜਿੱਦਾਂ ਤੁਸੀਂ ਸਾਡੇ ਸ਼ਰੀਕੇ ਸਾਇਆ ਆ, ਵਧੀਆ ਤੁਸੀਂ ਬੰਦੇ ਆ, ਤੇ ਇਹਦੇ ਨਾਲ ਫੇਰ ਸਾਨੂੰ ਉਰਦੂ ਤਾਂ ਹੁਣ ਆਉਣਾ ਹੀ ਹੈ। ਜਿੱਦਾਂ ਜਿਸ ਵੇਲੇ ਕੋਈ ਚੰਗੀ ਗੱਲ ਸੁਣਨ ਨੂੰ ਮਿਲਦੀ ਆ, ਚੰਗੀ ਗੱਲ ਕਰਨ ਨੂੰ ਮਿਲਦੀ ਆ, ਚੰਗੇ ਲੋਕਾਂ ਦਾ ਸਹਿਯੋਗ ਮਿਲਦਾ, ਉਹਨਾਂ ਦਾ ਸਾਥ ਹੁੰਦਾ, ਤੇ ਤੁਹਾਡੇ ਵਰਗੇ ਜਿਹੜੇ ਸਿਆਸਤਦਾਨ ਵੀ ਕਹਿ ਸਕਦੇ ਆ, ਦਾਰਸ਼ਨਿਕ ਵੀ ਕਹਿ ਸਕਦੇ ਆ, ਤੇ ਤੁਹਾਨੂੰ ਅਸੀਂ ਸ਼ਹਿਨਾਜ਼ ਬ੍ਰੌਡਕਾਸਟਰ ਵੀ ਕਹਿ ਸਕਦੇ ਆ, ਜਵਾਨੇ ਸੀਰੀ ਵੀ ਕਹਿ ਸਕਦੇ ਆ, ਹਲੇ ਕਈ ਹੋਰ ਵੀ ਕਹਿ ਸਕਦੇ, ਪਰ ਸਾਡੇ ਕੋਲ ਟਾਈਮ ਜਿਹੜਾ ਖਤਮ ਹੋ ਜਾਣਾ, ਇਸ ਲਈ ਤੁਹਾਨੂੰ ਅਮਨਦੀਪ ਸਿੱਧੂ ਕੌਫ ਸਰਵਰ ਵਾਲੇ ਹੀ ਕਹਾਂਗੇ।
ਇੱਥੇ ਆ ਜਾਓ, ਆ ਜਿਹੜੇ ਬਾਕੀ ਵਿਸ਼ੇਸ਼ਣ ਜਿਹੇ ਆ, ਮੈਨੂੰ ਤਾਂ ਕਈ ਵਾਰੀ ਏਦਾਂ ਲੱਗਦਾ ਹੁੰਦਾ ਵੀ ਸਮਝ ਆਉਂਦੀ ਨੀ ਵੀ ਕਿਤੇ ਗਾਲਾਂ ਹੀ ਨਾ ਕੱਢਦੇ ਹੋ ਤੁਸੀਂ ਸਾਨੂੰ। ਆਹੋ, ਕੱਲ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਦਾ ਸੀਗਾ, ਕਹਿੰਦੇ ਇੱਕ ਬੰਦਾ ਲਖਨਊ ਤੋਂ ਅੰਮ੍ਰਿਤਸਰ ਗਿਆ, ਉਹ ਇੱਕ ਭਾਊ ਨੂੰ ਕਹਿੰਦਾ, ਅੰਮ੍ਰਿਤਸਰੀ ਹੋ ਜਰਾ ਮਾਇੰਡ ਨਾ ਕਰਿਓ, ਕਹਿੰਦੇ ਭਾਊ ਨੂੰ ਮੁਖਾਤਿਬ ਹੋ ਕੇ ਕਹਿੰਦਾ, ਹਜ਼ੂਰ ਆਪਕੋ ਇੱਕ ਜ਼ਹਿਮਤ ਦੇਣੀ ਥੀ। ਭਾਊ ਕਹਿੰਦਾ, ਉਹ ਕੀ ਹੁੰਦੀ ਆ? ਤੇ ਕਹਿੰਦਾ ਹੁੰਦੀ, ਕਹਿੰਦਾ ਮੇਰਾ ਮਤਲਬ ਹੈ, ਮੇਰਾ ਮਤਲਬ ਥਾ ਕਿ ਆਪਕੋ ਇੱਕ ਤਕਲੀਫ਼ ਦੇਣੀ ਥੀ। ਭਾਊ ਗੁੱਸੇ ਚ ਕਹਿੰਦਾ, ਕਹਿੰਦਾ ਦੇਖ, ਕਹਿੰਦਾ ਬੰਦੇ ਦਾ ਪੁੱਤ ਨਾ ਬਣਾ ਦਾ ਤੈਨੂੰ ਹੁਣੇ ਮੈਂ ਤਕਲੀਫ ਦੇਣੀ।
ਸਮਾਂ ਵਾਲੀ ਡਾਂਗ ਵੀ ਉਹਦੇ ਕੋਲੇ ਹੀ ਸੀਗੀ।
ਸਾਨੂੰ ਤਾਂ ਕਈ ਵਾਰੀ ਉਰਦੂ ਏਦਾਂ ਲੱਗਦਾ ਸੱਚੀ ਭਾਜੀ ਵੀ ਇਹਦਾ ਕੋਈ ਮਤਲਬ ਵੀ ਨਿਕਲਦਾ ਕਿ ਤੁਸੀਂ ਆਪਣੇ ਕੋਲੇ ਬਣਾਈ ਜਾਂਦੇ ਆ। ਮੈਨੂੰ ਸ਼ੱਕ ਪੈਂਦੀ ਸੀਗੀ, ਫਿਰ ਮੈਂ ਇੱਕ ਵਾਰੀ ਆਇਆ ਵੀ ਸਪੈਸ਼ਲੀ ਦੇਖਣ ਤੁਹਾਨੂੰ ਵੀ ਉਰਦੂ ਕਿੱਧਰੋਂ ਉਤਰ ਰਿਹਾ ਆ, ਜਾਂ ਉਰਦੂ ਦਾ ਬੋਰ ਕਿੱਥੇ ਕੀਤਾ ਜਿੱਥੇ ਪਾਣੀ ਚੱਕ ਰਹੇ ਆ। ਉਹ ਫਿਰ ਮੈਨੂੰ ਪਤਾ ਲੱਗਿਆ ਜਦ ਤੁਹਾਡਾ ਓਬਜ਼ਰਵੇਸ਼ਨ ਕੀਤੀ ਆ। ਤੁਸੀਂ ਨਾ ਉਹ ਦੂਜੇ ਚੈਨਲ ਬਹੁਤ ਦੇਖਦੇ ਆ, ਉਰਦੂ ਚੈਨਲ ਜਿਹੜਾ ਨਾ, ਉੱਥੇ ਨਿਊਜ਼ ਚੱਲਦੀ ਰਹਿੰਦੀ ਹੈ, ਤੇ ਉੱਥੋਂ ਤੁਸੀਂ ਵੈਸੇ ਤਾਂ ਚਲੋ ਤੁਸੀਂ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਗ੍ਰੈਜੂਏਟ ਹੋ, ਉਹ ਤਾਂ ਤੁਹਾਡਾ ਬਣਦਾ ਹੀ ਆ, ਉਰਦੂ ਤੁਸੀਂ ਕਹਿ ਸਕਦੇ ਹੋ ਵੀ ਤੁਸੀਂ ਸਿੱਖਿਆ ਆ ਓਫੀਸ਼ਲੀ। ਠੀਕ ਹੈ ਜੀ ਚਲੋ।
ਕਈ ਵਾਰੀ ਨਾ ਜਿਹੜੀ ਕੋਈ ਤੁਸੀਂ ਕੋਈ ਲੈਂਗੁਏਜ ਸਿੱਖਦੇ ਆ ਜਾਂ ਜਿਆਦਾ ਪੜ੍ਹਦੇ ਆ ਜਾਂ ਕੁਛ ਕਰਦੇ ਆ, ਕਈ ਵਾਰ ਤੁਹਾਨੂੰ ਮੁਸੀਬਤ ਦਾ ਘਰ ਵੀ ਬਣ ਜਾਂਦੀ ਉਹ ਤੁਹਾਡੀ ਐਕਸਟਰਾ ਕੁਆਲੀਫਿਕੇਸ਼ਨ।
ਅੱਛਾ ਉਹ
ਏਦਾਂ ਨਾ ਪਿੱਛੇ ਜਾਏ ਨੀ, ਮੈਂ ਤੁਹਾਨੂੰ ਗੱਲ ਸੁਣਾਉਂਦਾ ਹਾਂ ਕਿੱਦਾਂ ਮੁਸੀਬਤ ਬਣਦੀ ਆ।
ਅੱਛਾ
ਕਿ ਸਾਡੇ ਸਰਟੀਫਿਕੇਟ ਤੇ ਨਾ ਲਿਖਿਆ ਆ ਵੀ ਈਜ਼ੀ ਉਰਦੂ ਪਾਸ, ਵੀ ਇਹਨਾਂ ਨੂੰ ਇਸ ਬੰਦੇ ਨੂੰ ਈਜ਼ੀ ਉਰਦੂ ਆਉਂਦਾ ਆ ਵੀ ਲਿਖ ਪੜ੍ਹ ਸਕਦਾ ਉਰਦੂ। 1999 ਦੇ ਵਿਚ ਸਕੂਲਾਂ ਦੇ ਵਿਚ ਇਹ ਉਦੋਂ ਇਲੈਕਸ਼ਨ ਹੋਣੀ ਸੀ ਜੰਮੂ ਕਸ਼ਮੀਰ ਦੇ ਵਿਚ, ਤਾਂ ਉਹਨਾਂ ਨੂੰ ਜਿਹੜੇ ਸੁਪਰਵਾਈਜ਼ਰ ਵਗੈਰਾ ਨਹੀਂ ਮਿਲਦੇ ਸੀ, ਤਾਂ ਡਿਪਾਰਟਮੈਂਟ ਨੇ ਕਿਹਾ ਵੀ ਜਿਹੜੇ ਨੂੰ ਉਰਦੂ ਆਉਂਦਾ ਨਾ, ਜਿਹਨਾਂ ਟੀਚਰਾਂ ਨੂੰ ਉਰਦੂ ਆਉਂਦਾ, ਉਹਨਾਂ ਦੀ ਡਿਊਟੀ ਲਾਉਣੇ ਆ ਉਧਰ ਜਾ ਕੇ। ਫਿਰ ਉਹਨਾਂ ਨੇ ਰਿਸਰਚ ਕਰਨੀ ਸ਼ੁਰੂ ਕੀਤੀ, ਸਰਵਿਸ ਬੁੱਕਾਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ ਕਿਹਨੂੰ ਈਜ਼ੀ ਉਰਦੂ ਆਉਂਦਾ। ਉਹ ਮੈਂ ਕਿਹਾ ਤਾਂ ਜੇ ਪੰਗਾ ਹੀ ਪੈ ਗਿਆ ਜੇ ਇਹ ਲੋਕੇਟ ਹੋ ਗਿਆ ਵੀ ਇਹਨੂੰ ਉਰਦੀ ਇਹਦਾ ਡਿਊਟੀ ਲਾ ਦੇਣੀ ਕਸ਼ਮੀਰ ਚ ਜਾ ਕੇ, ਸਾਡੀ ਸਾਨੂੰ ਉਰਦੂ ਇੱਦਾਂ ਆਉਂਦਾ ਨੀ ਉਦਾਂ ਨਾ। ਫਿਰ ਕੁਦਰਤੀ ਉਹ ਗੱਲ ਠੱਪ ਹੋ ਗਈ, ਨਹੀਂ ਤਾਂ ਕਈ ਵਾਰੀ ਜਿਹੜੀ ਐਕਸਟਰਾ ਕੁਆਲੀਫਿਕੇਸ਼ਨ ਹੁੰਦੀ ਆ ਤੁਹਾਡੀ ਉਹ ਤੁਹਾਨੂੰ ਮੁਸੀਬਤ ਵਿਚ ਵੀ ਪਾ ਦਿੰਦੀ ਆ।
ਉਹ ਮੈਂ ਕਿਹਾ ਤੁਸੀਂ ਕਹਿਣਾ ਸੀ ਨਹੀਂ ਨਹੀਂ ਮੈਨੂੰ ਨੀ ਆਉਂਦਾ ਜੀ ਉਰਦੂ, ਮੈਂ ਤਾਂ ਜਮਾ ਹੀ ਮੈਂ ਤਾਂ ਜੀ ਜਾਲੀ ਡਿਗਰੀ ਲਈ ਸੀ, ਏਦਾਂ ਵੀ ਕਹਿ ਸਕਦੇ ਸੀਗੇ ਤੁਸੀਂ। ਖੈਰ ਚਲੋ, ਤੇ ਸਾਡੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਤੇ ਆਪਣੇ ਰਾਜ ਬੇਕਰਫੀਲਡ ਵਾਲੇ ਕਹਿੰਦੇ ਨੇ ਕਿ ਥੈਂਕ ਯੂ ਜੀ, ਮੇਰਾ ਪੂਰਾ ਨਾਮ ਵੈਸੇ ਕਹਿੰਦੇ ਰਾਜ ਇਕਬਾਲ ਨੱਤ ਹੈ ਜੀ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਆਪਣਾ ਪੂਰਾ ਨਾਮ ਸ਼ੇਅਰ ਕੀਤਾ। ਗੁਰਵਿੰਦਰ ਨਾਥ ਜੀ ਤੁਹਾਡੇ ਸਰਨਾਮੀ ਹੈ, ਇਹ ਮੈਲਬਨ ਚ ਰਹਿੰਦੇ ਨੇ, ਗੁਰਵਿੰਦਰ ਤੇ ਰਾਜ ਇਕਬਾਲ ਹੁਣੀ ਰਹਿੰਦੇ ਨੇ ਬੇਕਰਫੀਲਡ ਕੈਲੀਫੋਰਨੀਆ ਦੇ ਵਿਚ। ਚਲੋ ਜੀ, ਇੱਧਰ ਯੋਗੇਸ਼ ਠਾਕੁਰ ਜੀ ਵੀ ਆ ਗਏ ਨੇ ਜਪਾਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਰਦੇ ਆ ਜੀ ਗੱਲ ਵਿਕਾਸ ਦੁਬੇ ਦੀ ਵੀ ਕਿ ਕਿਸ ਤਰ੍ਹਾਂ ਉਲਟਾਇਆ ਸਾਰਾ ਕੁਛ, ਗੱਡੀਆਂ ਸਾਰਾ ਮੁਕਾਬਲਾ ਬਣਿਆ ਫੜਿਆ। ਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਜੀ ਆਇਆਂ ਨੂੰ ਫਲੋਰਾ ਸਾਹਿਬ, ਇਹ ਸ਼ਹਿਨਾਜ਼ ਕਿੱਥੋਂ ਆ ਗਈ, ਕਿਧਰੇ ਕੋਈ ਪੁਰਾਣੀ ਚਾਹਤ ਤੇ ਨਹੀਂ ਭਾਜੀ?
ਸ਼ਹਿਨਾਜ਼ ਬ੍ਰੌਡਕਾਸਟਰ ਕਿਹਾ ਮੈਂ ਅਮਨਦੀਪ ਹੁਣਾਂ ਨੂੰ, ਕਿ ਉਹ ਪਾਕਿਸਤਾਨ ਦੇ ਨਾਲ ਰਿਲੇਟਡ ਆ ਨਾ।
ਕਿਆ ਬਾਤ ਹੈ, ਠੀਕ ਹੈ। ਤੇ ਹਰਨੇਕ ਸਿੰਘ ਹੁਣੀ, ਹਾਂਜੀ ਉਹਨਾਂ ਦੀ ਫੋਟੋ ਮੈਂ ਸ਼ੇਅਰ ਕਰਤੀ ਆ ਤੇ ਸੱਜਣ ਮਿੱਤਰ ਹੋਰ ਜਿਹੜੇ ਸਾਡੇ ਨਾਲ ਜੁੜੇ ਨੇ, ਮਨਦੀਪ ਸਿੰਘ, ਅੰਮ੍ਰਿਤਸਰ ਕੋਟ ਖਾਲਸਾ ਥਾਣੇ ਦੀ ਪੁਲਿਸ ਨੇ ਮੂੰਹ ਨਾ ਢੱਕਣ ਤੇ ਖੰਡ ਵਾਲਾ ਬਿਜਲੀ ਘਰ ਦਾ ਜੇਈ ਦਾ 500 ਦਾ ਨਗਦ ਚਲਾਨ ਕਰਤਾ। ਅਗਲੇ ਦਿਨ ਜੇਈ ਨੂੰ ਥਾਣੇ ਲੈ ਗਏ ਤੇ ਥਾਣੇ ਚ ਲੱਗੀ ਕੁੰਡੀ ਕੱਟ ਕੇ SHO ਨੂੰ 1,45,000 ਦਾ ਜੁਰਮਾਨਾ ਕਰਤਾ। ਥਾਣੇ ਵਾਲਿਆਂ ਦਾ ਹੀਟਰ ਵੀ ਚੈੱਕ ਕਰਕੇ ਲੈ ਚੱਕ ਕੇ ਲੈ ਗਏ ਭਾਜੀ, ਸੁਣਿਆ?
ਹਾਂਜੀ ਹਾਂਜੀ
ਕਹਿੰਦੇ ਇੱਕ ਜੇਈ ਨੂੰ ਨਾ ਲਾਈਨਮੈਨ ਨੂੰ ਪੁਲਿਸ ਵਾਲਿਆਂ ਨੇ ਚਲਾਨ ਕਰਤਾ ਵੀ ਮੂੰਹ ਨੀ ਸੀ ਢਕਿਆ ਹੋਇਆ, ਮਾਸਕ ਨੀ ਸੀ ਪਾਇਆ, 500 ਦਾ। ਉਹਦੀ ਫੋਟੋ ਵੀ ਖਿੱਚ ਲਈ ਹੈ, ਨਿਊਜ਼ ਚ ਲਵਾਈ। ਅਗਲੇ ਦਿਨ ਨਾ SDO ਕਹਿੰਦੇ ਜੇਈ SDO ਨੂੰ ਲੈ ਗਿਆ ਨਾਲ ਥਾਣੇ, ਕਹਿੰਦੇ ਉੱਤੇ ਕਹਿੰਦੇ ਥਾਣੇ ਚ ਕਹਿੰਦੇ ਦੇਖ ਲਈ ਉਹਨੇ ਕੁੰਡੀ ਲੱਗੀ, ਉਹ ਤੇ ਕੁੰਡੀ ਲਾ ਕੇ ਬਿਜਲੀ ਚਲਾ ਰਹੇ ਥਾਣੇ ਚ ਤੇ ਕਹਿੰਦੇ ਨਾਲੇ ਕੁੰਡੀ ਕੱਟੀ ਤੇ ਨਾਲੇ SHO ਨੂੰ 1,45,000 ਦਾ ਜੁਰਮਾਨਾ ਕੀਤਾ ਤੇ ਨਾਲ ਉਹਨਾਂ ਦਾ ਹੀਟਰ ਵੀ ਲੈ ਗਿਆ ਚੱਕ ਕੇ। ਇਹਦਾ ਕਿਆ ਬਾਤ ਹੈ ਜੀ,
SHO ਨੇ ਮੂੰਹ ਢੱਕਿਆ ਸੀਗਾ,
ਉਹ ਕਹਿੰਦਾ ਕੋਈ ਗੱਲ ਨੀ ਟਗਿਆ ਨਾ ਆਵੇ, ਜਿਹੜੀ ਕੁੰਡੀ ਲਾਈ ਹੋਵੇ, ਕੁੰਡੀ ਜਿਆਦਾ ਮਹਿੰਗੀ ਪਈ ਹੈ ਨਾ ਉਹਨਾਂ ਨੂੰ ਜਿਹੜਾ।
ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ,
ਕੁੰਡੀ ਲਾਈ
ਫਸ ਗਏ
ਉਹ ਆਪ ਹੀ ਫਸ ਗਏ,
ਠੀਕ ਹੈ
ਠੀਕ ਹੈ। ਇਹ ਵੀ ਵਧੀਆ ਲੈਣੇ ਕੋ ਦੇਣੇ ਪੈ ਰਹੇ ਆ। ਤਾਂ ਸਾਡੇ ਨਾਲ ਨਾ ਸਾਡੇ ਸਤਿਕਾਰਯੋਗ ਅੰਕਲ ਜੀ ਦਰਸ਼ਨ ਸਿੰਘ ਮਾਂਗਟ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਈ ਗ੍ਰੇਟ ਸੌਂਗ ਕਹਿੰਦੇ, ਤੇ ਬਾਕੀ ਕਹਿੰਦੇ ਸਾਹਨੇਵਾਲ ਵੀ ਯਾਦ ਕਰਾ ਦਿਆ ਕਰੋ ਕਦੇ ਕਦੇ ਕਦੇ, ਆਹ ਪੂਰਾ ਕਰਾਵਾਂਗੇ ਜੀ ਅੰਕਲ ਜੀ ਅੱਜ, ਬਸ 15 ਮਿੰਟ ਵੇਟ ਕਰੋ, ਤੁਹਾਨੂੰ ਸਾਹਨੇਵਾਲ ਦਾ ਇੱਕ ਗੀਤ ਸੁਣਾਉਣਾ, ਨਾਲੇ ਤੁਹਾਨੂੰ ਥੋੜੀਆਂ ਗੱਲਾਂ ਵੀ ਸਾਹਨੇਵਾਲ ਦੀਆਂ ਸੁਣਾਉਣੀਆਂ ਨੇ। ਤੇ ਇੱਧਰ ਸਾਡੇ ਨਾਲ ਰਾਜਾ ਧਾਲੀਵਾਲ ਮਲਡੂਰੇ ਤੋਂ ਆ ਗਏ ਨੇ ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਜੀ ਆਇਆਂ ਕਹਿ ਰਹੇ ਨੇ। ਤੇ ਚਲੋ ਆਪਾਂ ਗੱਲਬਾਤ ਅਮਰੀਕ ਭਾਜੀ ਜਾਰੀ ਰੱਖਦੇ ਹਾਂ। ਤੇ ਆਸਟ੍ਰੇਲੀਆ ਦੇ ਵਿੱਚ ਨਾ ਸਿਚੁਏਸ਼ਨ ਜਿਹੜੀ ਆ ਉਹ ਕਾਫੀ ਭਖੀ ਹੋਈ ਆ, ਕੋਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਕੇਸ ਆਸਟ੍ਰੇਲੀਆ ਦੇ ਵਿੱਚ ਆ ਰਹੇ ਨੇ, ਖਾਸ ਕਰਕੇ ਵਿਕਟੋਰੀਆ ਦੇ ਵਿੱਚ। ਤੇ ਰੱਬ ਭਲੀ ਕਰੇ, ਵੈਸੇ ਪਿਛਲੇ 24 ਘੰਟਿਆਂ ਦੇ ਵਿੱਚ 288 ਕੋਰੋਨਾ ਵਾਇਰਸ ਦੇ ਕੇਸ ਹੋਏ ਨੇ। ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਨੂੰ ਸੀਲਬੰਦ ਕੀਤਾ ਗਿਆ, ਨਾਕੇ ਲਾਏ ਗਏ ਨੇ, ਉਹਨਾਂ ਚੈਕਿੰਗ ਚੱਲ ਰਹੀ ਹੈ ਤੇ ਉਸ ਦੀਆਂ ਵੱਖਰੀਆਂ ਹੀ ਸਟੋਰੀਆਂ ਆ ਰਹੀਆਂ ਨੇ। ਅਮਰੀਕ ਭਾਜੀ ਕੱਲ ਜਦੋਂ ਮੈਂ ਜਾ ਰਿਹਾ ਸੀ ਨਾ ਰਾਹ ਦੇ ਵਿੱਚ ਨਿਊਜ਼ ਆ ਰਹੀ ਸੀਗੀ ਕਿ ਇੱਕ ਬੰਦਾ ਵਿਕਟੋਰੀਆ ਤੋਂ ਆਇਆ ਤੇ ਸਦਰਲੈਂਡ ਦੇ ਵਿੱਚ ਆਇਆ ਤੇ ਉਹ ਪੋਜ਼ਿਟਿਵ ਹੋਇਆ ਤੇ ਤੁਸੀਂ ਦੇਖੋ ਮੈਂ ਵੀ ਸਦਰਲੈਂਡ ਹੀ ਜਾ ਰਿਹਾ ਸੀ
ਜੀ
ਮੈਨੂੰ ਡਰ ਜਿਹਾ ਲੱਗਣ ਲੱਗ ਗਿਆ ਖਬਰ ਸੁਣ ਕੇ ਮੈਂ ਕਿਹਾ ਯਾਰ ਜਾ ਤਾਂ ਮੈਂ ਵੀ ਸਦਰਲੈਂਡ ਹੀ ਰਿਹਾ ਤੇ ਅਸਲ ਦੇ ਵਿੱਚ ਕਈ ਜਿਹੜੇ ਲੋਕ ਨੇ ਨਾ ਉਹ ਕੇਅਰ ਨਹੀਂ ਕਰ ਰਹੇ ਉਹ ਇੱਧਰ ਉੱਧਰ ਭੱਜ ਰਹੇ ਨੇ ਹੁਣ ਕੱਲ ਜਦੋਂ ਮੈਂ ਸਿਡਨੀ ਨੂੰ ਜਾ ਰਿਹਾ ਸੀ ਤਾਂ ਉਧਰੋਂ ਸੜਕ ਭਰੀ ਆ ਰਹੀ ਸੀ ਫ੍ਰੀ ਵੇ ਲੋਕੀ ਨਾ ਸ਼ਹਿਰ ਛੱਡ ਕੇ ਮਤਲਬ ਭੱਜੇ ਹੋਏ ਸੀ ਇੱਧਰ ਨੂੰ ਕਿਉਂਕਿ ਛੁੱਟੀਆਂ ਤੇ ਕੁਈਨਜ਼ਲੈਂਡ ਨੇ ਬਾਰਡਰ ਖੋਲ ਦਿੱਤਾ ਆ ਕੱਲ ਰਾਤੀ ਤੇ ਓਹਦੇ ਕਾਰਨ ਨਾ ਪਰਸੋਂ ਤੋਂ ਉੱਥੇ ਟ੍ਰੈਫਿਕ ਜਾਮ ਲੱਗੇ ਹੋਏ ਸੀ ਲੋਕ ਕਿਊ ਚ ਵੇਟ ਕਰ ਰਹੇ ਸੀਗੇ ਤਾਂ ਹੋਲੀਡੇ ਕਰਨ ਕਿਉਂਕਿ ਦੇਖੋ ਸ਼ਹਿਰਾਂ ਦੇ ਵਿੱਚ ਨਾ ਤੁਸੀਂ ਬਹੁਤੀ ਦੇਰ ਨਹੀਂ ਰਹਿ ਸਕਦੇ ਤੁਸੀਂ ਆਪ ਦੇਖੋ ਤੁਹਾਨੂੰ ਪਤਾ ਹੀ ਆ ਵੀ ਹਫਤਾ ਦੋ ਹਫਤੇ ਚ 15 ਦਿਨ ਸ਼ਹਿਰ ਚ ਰਹਿ ਤੁਹਾਡਾ ਦਿਲ ਕਰਦਾ ਮੈਂ ਬਾਹਰ ਖੁੱਲੇ ਖੇਤਾਂ ਮੈਦਾਨਾਂ ਵਿੱਚ ਕਿਤੇ ਬਾਹਰ ਘੁੰਮ ਕੇ ਆਵਾਂ ਹਨਾ ਏਦਾਂ ਹੀ ਹੁੰਦੀ ਹੈ ਨਾ
ਬਿਲਕੁਲ ਬਿਲਕੁਲ ਅਮਦੀਪ ਰੋਜ਼ ਹੀ ਚਿੱਤ ਕਰਦਾ ਕਿ ਤੁਸੀਂ ਬਾਹਰ ਕਿਤੇ ਜਾਓ ਕਿਸੇ ਪਿੰਡ ਵਿੱਚ ਜਾਓ ਉੱਥੇ ਜਾ ਕੇ ਦੇਖੋ ਕਿੱਦਾਂ ਲਾਈਫ ਚੱਲਦੀ ਆ ਕਿੱਦਾਂ ਲਾਈਫ ਸਟਾਈਲ ਖਾਸ ਤੌਰ ਤੇ ਜਿਹੜੇ ਸਾਡੇ ਵਰਗੇ ਲੋਕ ਨਾ ਤੁਹਾਡੇ ਵਰਗੇ ਲੋਕ ਆ ਸਾਡੇ ਸਰੋਤੇ ਵੀ ਜ਼ਿਆਦਾ ਤੌਰ ਤੇ ਪਿੰਡਾਂ ਦੇ ਹੀ ਆ ਇਹ ਸ਼ਹਿਰਾਂ ਵਿੱਚ ਅਸੀਂ ਲੋਕ ਰਹਿ ਨਹੀਂ ਸਕਦੇ ਸਾਨੂੰ ਮਜਬੂਰੀ ਕਰਕੇ ਸ਼ਹਿਰ ਵਿੱਚ ਰਹਿਣਾ ਪੈਂਦਾ ਕਿਉਂਕਿ ਆਰਥਿਕ ਵਿਵਸਥਾ ਨੂੰ ਠੀਕ ਕਰਨ ਦੇ ਲਈ ਘਰ ਦੀ ਇਕਾਨਮੀ ਨੂੰ ਠੀਕ ਕਰਨ ਲਈ ਸ਼ਹਿਰ ਵਿੱਚ ਰਹਿਣਾ ਪੈਂਦਾ ਲੇਕਿਨ ਪਿੰਡਾਂ ਵਿੱਚ ਰਹਿਣ ਦਾ ਨਜ਼ਾਰਾ ਅਮਨਦੀਪ ਇਹ ਬਿਲਕੁਲ ਅਲੱਗ ਹੀ ਆ ਤੁਸੀਂ ਰਹੇ ਆ ਪਿੰਡਾਂ ਵਿੱਚ ਹੀ ਰਹੇ ਆ ਖੈਰ ਤੁਸੀਂ ਤਾਂ ਨਵੇਂ ਸ਼ਹਿਰ ਸ਼ਹਿਰ ਚ ਆਉਂਦੇ ਹੁੰਦੇ ਸੀ ਪੜ੍ਹਨ ਅਸੀਂ ਤਾਂ ਪੜ੍ਹੇ ਵੀ ਪਿੰਡਾਂ ਦੇ ਸਕੂਲਾਂ ਵਿੱਚ ਹੀ ਆ ਤੇ ਪਿੰਡਾਂ ਜਿਹੜਾ ਨਜ਼ਾਰਾ ਆ ਉਹ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਉੱਦਾਂ ਦਾ ਹੀ ਆ ਤੇ ਪੰਜਾਬ ਦੇ ਵਿੱਚ ਵੀ ਉੱਦਾਂ ਦਾ ਹੀ ਆ
ਬਿਲਕੁਲ ਬਿਲਕੁਲ
ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ
ਬਹੁਤ ਇੰਜੋਏਬਲ ਹੁੰਦਾ ਵੀ ਦੇਖੋ ਸ਼ਹਿਰ ਚ ਤੁਸੀਂ ਰੋਜ਼ੀ ਰੋਟੀ ਦੇ ਕਾਰਨ ਹੀ ਜਾ ਸਕਦੇ ਇੱਕ ਨਾ ਹੋਰ ਚਿੰਤਨ ਬੜਾ ਚੱਲ ਰਿਹਾ ਆ ਗੱਜਣ ਵਾਲਾ ਬਾਈ ਜੀ ਨਾਲ ਵੀ ਮੇਰੀ ਗੱਲ ਹੋਈ ਸੀ ਉਹ ਵੀ ਆ ਰਹੇ ਨੇ ਕੱਲ ਨੂੰ ਐਪੀਸੋਡ ਲੈ ਕੇ ਬਹੁਤ ਜ਼ਬਰਦਸਤ ਤੇ ਉਹ ਹਾਈਨਾ ਤੇ ਲਿਆ ਰਹੇ ਹਾਈਨਾ ਤੇ ਟੌਪਿਕ ਕਰ ਰਹੇ ਨੇ
ਤੁਸੀਂ ਆਜ਼ਾਦ ਕੀਤਾ ਇਹ ਵਰਡ ਅਮਨਦੀਪ ਹਾਈਨਾ ਜਿਹੜਾ ਨਾ ਵਰਡ ਆ ਜਿਹੜਾ ਸ਼ਬਦ ਆ ਇਹ ਤੁਸੀਂ ਆਜ਼ਾਦ ਕੀਤਾ ਤੇ ਚਾਈਨਾ ਦੇ ਖਿਲਾਫ ਹੁਣ ਅਸੀਂ ਚਾਈਨਾ ਦੀ ਗੱਲ ਨੀ ਹਾਈਨਾ ਦੀ ਗੱਲ ਕਰਨੀ ਹਾਈਨਾ ਦੇ ਖਿਲਾਫ਼ ਤੁਸੀਂ ਹਾਈਨਾ ਵਰਡ ਜਿਹੜਾ ਵਰਡ ਹੈ ਨਾ ਜਿਹੜਾ ਸ਼ਬਦ ਆ ਇਹਦੀ ਰਿਸਰਚ ਕੀਤੀ ਆ ਇਹਨੂੰ ਆਜ਼ਾਦ ਕੀਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ
ਆਪਾਂ ਨੂੰ ਨੀ ਸਮਝ ਆਈ ਸਿਆਣਿਆਂ ਨੇ ਬਣਾਈ ਹੋਈ ਆ ਕਹਿੰਦੇ ਵੀ ਚੀ ਨੀ ਕਰਨੀ ਚੀ ਨੀ ਕਰਨੀ
ਆਪਾਂ
ਚੀ ਨੀ ਕਰਨੀ ਹੁਣ
ਆਪਣਾ ਮਰਜ਼ੀ ਨੁਕਸਾਨ ਹੋ ਜਾਵੇ
ਆਪਾਂ ਹੁਣ ਹੀ ਕਰਨੀ ਆਪਾਂ ਕਰਨੀ ਨੀ ਜੀ
ਅਮਰਦੀਪ ਭੈਣ ਜੀ ਨਾ ਜਿਹੜਾ ਪ੍ਰੋਗਰਾਮ ਪੇਸ਼ ਕਰਦੇ ਆ ਆਪਣੇ ਸਵੇਰੇ ਵਾਲੇ ਜਿਹੜਾ ਹੁੰਦਾ 8 to 10 ਰੋਜ਼ ਆਉਂਦਾ ਪ੍ਰੋਗਰਾਮ ਤੁਹਾਡਾ ਰੈਗੂਲਰ ਪ੍ਰੋਗਰਾਮ ਉਹਦੇ ਵਿੱਚ ਗੱਲ ਉਹਨਾਂ ਨੇ ਪਰਸੋਂ ਕੀਤੀ ਸੀ ਪਰਸੋਂ ਜਾਂ ਉਸ ਤੋਂ ਪਹਿਲਾਂ ਇੱਕ ਦਿਨ ਕਿ ਜਿਹੜੇ ਸਾਡੇ ਨਾ ਪੰਜਾਬ ਦੇ ਲੋਕ ਆ ਉਹ ਪੰਜਾਬੀ ਨੂੰ ਨਾ ਹੋਰ ਤਰ੍ਹਾਂ ਬੋਲਣ ਲੱਗ ਪਿਆ ਉਹਨਾਂ ਨੂੰ ਪੰਜਾਬੀ ਨੀ ਆਉਂਦੀ ਹੁਣ ਮੈਂ ਕੱਲ ਖਬਰਾਂ ਸੁਣ ਰਿਹਾ ਸੀ ਚੈਨਲ ਤੇ ਸੁਖਵੀਰ ਬਾਦਲ ਦੇ ਚੈਨਲ ਤੇ ਉਹਦੇ ਵਿੱਚ ਪਤਾ ਕੀ ਕਹਿ ਰਹੇ ਸੀ ਮਿੰਨੀਆਂ ਬੱਸਾਂ ਮਿੰਨੀ ਬੱਸਾਂ ਨੀ ਕਹਿ ਰਹੇ ਸੀ ਮਿੰਨੀਆਂ ਬੱਸਾਂ ਬੰਦ ਹੋ ਗਈਆਂ ਤੇ ਮਿੰਨੀਆਂ ਬੱਸਾਂ ਕੋਈ ਮਿੰਨੀ ਬੱਸ ਬੱਸਾਂ ਮਿੰਨੀ ਬੱਸਾਂ ਬੰਦ ਹੋ ਗਈਆਂ ਇਹ ਰਾਈਟ ਸੈਂਟੈਂਸ ਆ ਮਿੰਨੀਆਂ ਬੱਸਾਂ ਬੰਦ ਹੋਣ ਦਾ ਕੀ ਮਤਲਬ ਆ ਇਹ ਤਾਂ ਕਹਿ ਸਕਦੇ ਵੱਡੀਆਂ ਬੱਸਾਂ ਬੰਦ ਹੋ ਗਈਆਂ ਤੇ ਛੋਟੀਆਂ ਬੱਸਾਂ ਬੰਦ ਹੋ ਗਈਆਂ ਮਿੰਨੀਆਂ ਬੱਸਾਂ ਬੰਦ ਹੋ ਗਈਆਂ ਸਿੱਧੇ ਕਹੋ ਤਾਂ ਮਿੰਨੀ ਬੱਸਾਂ ਬੰਦ ਹੋ ਗਈਆਂ
ਆਹੋ ਅੰਗਰੇਜ਼ੀ ਮੈਂ ਇਹੀ ਕਹਿੰਦਾ ਵੀ ਦੇਖੋ ਬਹੁਤ ਬਹੁਤ ਭਾਸ਼ਾ ਆਉਣੀ ਚਾਹੀਦੀ ਹੈ ਕਈ ਭਾਸ਼ਾਵਾਂ ਆਉਣੀਆਂ ਚਾਹੀਦੀਆਂ ਪਰ ਜਿੱਦਾਂ ਦੀ ਹੁਣ ਤੁਸੀਂ ਖਾਸ ਕਰਕੇ ਪੰਜਾਬੀ ਦਾ ਚੈਨਲ ਚਲਾ ਰਹੇ ਹੋ ਤੇ ਪੰਜਾਬੀ ਤਾਂ ਸ਼ੁੱਧ ਬੋਲਣੀ ਚਾਹੀਦੀ ਹੈ ਨਾ ਹੁਣ ਸਨਸਨੀਖੇਜ਼ ਨਹੀਂ ਬੋਲਣੀ ਚਾਹੀਦੀ ਉਹ ਟੋਨ ਹੀ ਐਡੀ ਉੱਚੀ ਬੋਲਦੇ ਆ ਪਤਾ ਨਹੀਂ ਜਿੱਦਾਂ ਡਰਾਉਣਾ ਹੁੰਦਾ ਖਬਰਾਂ ਦੇ ਰਹੇ ਹੁੰਦੇ ਜਾਂ ਕੀ ਹੁੰਦੇ ਹੁਣ ਚਲੋ ਅਸੀਂ ਆਹ ਗੱਲ ਕਰਦੇ ਹਾਂ ਅਸੀਂ ਆਮ ਭਾਸ਼ਾ 'ਚ ਗੱਲ ਕਰ ਰਹੇ ਹਾਂ ਤੇ ਮੈਂ ਤੁਹਾਡੇ ਨਾਲ ਕਰ ਰਿਹਾ ਗੱਲ ਮੈਂ ਆਪਣੇ ਸਰੋਤਿਆਂ ਨਾਲ ਕਰ ਰਿਹਾ ਗੱਲ ਉਹਨਾਂ ਨੂੰ ਸਮਝ ਵੀ ਆਉਂਦੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਇੱਕ ਨੋਰਮਲ ਪਿੱਚ 'ਚ ਜਿਹੜੀ ਆਪਾਂ ਆਮ ਭਾਸ਼ਾ ਹੁਣ ਵਿੱਚ ਅੰਗਰੇਜ਼ੀ ਦਾ ਅੱਖਰ ਵੀ ਕੋਈ ਨਾ ਕੋਈ ਬੋਲ ਲਈਦਾ ਕੋਈ ਉਰਦੂ ਵੀ ਬੋਲ ਲਈਦਾ ਅਸੀਂ ਬੰਨਗੀ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇਹ ਡਿਲੀਬਰੇਟ ਹੈ ਪਤਾ ਆ ਹਨਾ ਵੈਸੇ ਜੇ ਸ਼ੁੱਧ ਪੰਜਾਬੀ ਦਾ ਪ੍ਰੋਗਰਾਮ ਕਰਨਾ ਹੋਵੇ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਕੋਈ ਸਾਨੂੰ ਪਰੇਸ਼ਾਨੀ ਨਹੀਂ ਹੈਗੀ
ਹਾਂਜੀ ਉਹ ਤਾਂ ਉਲਰ ਕੇ ਪੈਂਦੇ ਆ ਜਿੱਦਾਂ ਸਾਡੇ ਜਿਹੜੇ ਐਂਕਰ ਹੈ ਨਾ ਕਈ ਰੇਡੀਓ ਪ੍ਰੋਗਰਾਮਾਂ ਦੇ ਪੰਜਾਬੀਆਂ ਦੇ ਵੀ ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਵਿੱਚ ਆ ਜਿਹੜੇ ਹਾਲੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਚੈਨਲ ਆ ਨਾ ਉਹ ਠੀਕ ਹੀ ਬੋਲਦੇ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਜਿਹੜੇ ਪ੍ਰਾਈਵੇਟ ਚੈਨਲ ਹੈ ਨਾ ਟੀਵੀ ਦੇ ਚੈਨਲ ਹੋਏ ਜਾਂ ਰੇਡੀਓ ਦੇ ਚੈਨਲ ਉਹ ਉਲਰ ਕੇ ਪਊਗੇ ਬੰਦੇ ਨੂੰ ਨਾ ਜਿੱਦਾਂ ਕਿਤੇ ਖਾਏ ਲੈਣਾ ਹੁੰਦਾ ਕੋਈ ਸਰਕਾਰ ਦੀ ਗੱਲ ਕਰੂਗੇ ਤਾਂ ਉਹਦੀ ਟੋਨ ਜਿਹੜੀ ਆ ਪਿੱਚ ਬੜੀ ਸਖ਼ਤ ਹੁੰਦੀ ਆ ਤੇ ਜਿੱਦਾਂ ਇਹਨਾਂ ਦੇ ਕੋਲ ਸਾਰਾ ਇਲਾਜ ਆ ਤੇ ਸਰਕਾਰ ਤਾਂ ਜਾਣੀ ਐਵੇਂ ਆ ਬੇਕਾਰ ਦੀਆਂ ਗੱਲਾਂ ਕਰਦੀ ਆ। ਜੇ ਇਹਨਾਂ ਨੂੰ ਦੇ ਦਿੱਤਾ ਜਾਵੇ ਤਾਂ ਜਿਹੜਾ ਪ੍ਰਬੰਧ ਆ ਜਾਂ ਇੰਤਜ਼ਾਮੀਆ ਆ ਬਹੁਤ ਸ਼ਾਨਦਾਰ ਤੇ ਸ਼ਹਿਨਾਜ਼ ਤਰੀਕੇ ਦੇ ਨਾਲ ਚਲਾਉਂਦੇ ਆ।
ਤੁਸੀਂ ਅੱਜ ਸੂਈ ਸ਼ਹਿਨਾਜ਼ ਤੇ ਅਟਕ ਗਏ ਆਪਣੀ।
ਸ਼ਹਿਨਾਜ਼ ਦਾ ਮਤਲਬ ਹੁੰਦਾ ਬਹੁਤ ਵਧੀਆ, ਬਹੁਤ ਵਧੀਆ, ਇਹਦਾ ਨਾਂ ਵੀ ਰੱਖਿਆ ਹੁੰਦਾ ਪਾਕਿਸਤਾਨ ਦੇ ਵਿੱਚ ਜਾਂ ਜਿਹੜੇ ਉਰਦੂ ਸਪੀਕਿੰਗ ਕੰਟਰੀ ਆ ਇਹਨਾਂ ਦੇ ਵਿੱਚ ਕੁੜੀਆਂ ਦਾ ਨਾਂ ਹੁੰਦਾ ਸ਼ਹਿਨਾਜ਼, ਤੇ ਇਹਦਾ ਮਤਲਬ ਹੁੰਦਾ ਖੂਬਸੂਰਤ, ਬਹੁਤ ਵਧੀਆ,
ਯੂਥ ਸੀਗਾ ਉਹਨਾਂ ਦੀ ਗੱਲਾਂ ਬਾਤਾਂ ਸੁਣ ਰਿਹਾ ਸੀ, ਉਹ ਪੰਜਾਬੀ ਨਾਲ ਗੱਲ ਕਰ ਰਹੇ, ਵੀਡੀਓ ਸੀਗਾ ਉਹਨਾਂ ਦਾ, ਤੇ ਉਹ ਬਹੁਤ ਸਾਰੇ ਜਿਹੜੇ ਨਾ ਅਸੀਂ ਕਹਿੰਦੇ ਆ ਕਿ ਇਹ ਜੀ ਅੱਖਰ ਜਿਹੜਾ ਫਾਰਸੀ ਤੋਂ ਆਇਆ, ਇਹ ਜੀ ਅੱਖਰ ਫਾਰਸੀ ਦਾ, ਮੈਂ ਅੱਗੇ ਵੀ ਗੱਲ ਕੀਤੀ ਆ, ਇਹ ਤਾਂ ਜੀ ਉਰਦੂ ਦਾ ਅੱਖਰ ਹੈ, ਇਹ ਤਾਂ ਜੀ ਹਿੰਦੀ ਦਾ ਅੱਖਰ ਹੈ। ਮੈਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਉਰਦੂ ਹੈ ਇਹ ਮੈਨੂਫੈਕਚਰਡ ਲੈਂਗੁਏਜ ਹੈ, ਗੋਰਿਆਂ ਨੇ ਬਣਾਈ ਹੈ, ਠੀਕ ਹੈ। ਜਿਹੜੀ ਹਿੰਦੀ ਹੈ ਨਾ ਲੈਂਗੁਏਜ, ਇਹ ਹਿੰਦੁਸਤਾਨ ਦੀ ਲੈਂਗੁਏਜ ਨਹੀਂ ਹੈਗੀ, ਇਹ ਹਿੰਦਕੋ ਦੀ ਬੋਲੀ ਹੈ। ਪੰਜਾਬੀ ਦਾ ਇੱਕ ਡਾਇਲੈਕਟ ਹੈ ਜਿਹਨੂੰ ਲਾਹੌਰ ਦੇ ਵਿੱਚ ਫਿਲਮ ਇੰਡਸਟਰੀ ਨੇ ਚੁਣ ਕੇ ਉਹਨੂੰ ਹਿੰਦੁਸਤਾਨ ਦੇ ਉੱਤੇ ਥੋਪਿਆ, ਤੇ ਉਹ ਏਦਾਂ ਸਮਝਦੇ ਵੀ ਸਾਡੀ ਬੋਲੀ ਹੈ, ਇਹ ਪਾਕਿਸਤਾਨ ਦੇ ਇੱਕ ਖਿੱਤੇ ਦੀ ਬੋਲੀ ਹੈ ਹਿੰਦਕੋ ਬੋਲੀ, ਠੀਕ ਹੈ ਨਾ, ਜਿਹੜੀ ਆਪਣੀ ਹੁਣ ਮੰਨੀ ਜਾ ਰਹੇ ਨੇ, ਤੇ ਇਹ ਪੰਜਾਬੀ ਦਾ ਡਾਇਲੈਕਟ ਹੈ। ਹੁਣ ਜੇ ਕੱਲ ਨੂੰ ਕਹੇ ਕੋਈ ਇਹ ਤਾਂ ਜੀ ਹਿੰਦੀ ਦਾ ਅੱਖਰ ਜਿਹੜਾ ਜੀ ਪੰਜਾਬੀ ਵਾਲਿਆਂ ਨੇ ਲੈ ਲਿਆ, ਉਹ ਨਹੀਂ, ਪੰਜਾਬੀ ਵਾਲਿਆਂ ਦੇ ਲਏ ਆ ਸਾਰੇ ਉਹਨਾਂ ਨੇ ਅੱਖਰ, ਏਦਾਂ ਹੀ ਉਰਦੂ ਦੇ, ਏਦਾਂ ਹੀ ਜਿਹੜੇ ਫਾਰਸੀ ਦੇ ਅੱਖਰ ਹੈ ਇਹ, ਕਿਉਂਕਿ ਜਿਹੜੀ ਲੈਂਗੁਏਜ ਚੱਲਦੀ ਆ ਬਹੁਤ ਸਾਰੇ ਅੱਖਰ ਫਾਰਸੀ ਦੇ ਵਿੱਚ ਪੰਜਾਬੀ ਦੇ ਅੱਖਰ ਨੇ, ਤੇ ਸਾਡੇ ਬੰਦੇ ਕੀ ਕਰਨਗੇ, ਨਹੀਂ ਜੀ ਨਹੀਂ, ਇਹ ਉਰਦੂ ਦਾ ਆ, ਆਹ ਅੰਗਰੇਜ਼ੀ ਦਾ ਆ ਗਿਆ ਵਿੱਚ, ਇਹ ਆ ਗਿਆ ਫਾਰਸੀ ਦਾ, ਇਹ ਆ ਗਿਆ ਉਹ ਆਪਣੀ, ਸਾਡੀ ਕੋਈ ਬੋਲੀ ਨਹੀਂ ਹੈਗੀ, ਉਹ ਬਾਕੀ ਸਾਡੇ ਏਦਾਂ ਵੀ ਸਾਰੀਆਂ ਬੋਲੀਆਂ ਨੂੰ ਰਲਾ ਕੇ ਸਾਡੀ ਬੋਲੀ ਬਣਦੀ ਆ, ਹਾਲਾਂਕਿ ਸਾਰੀਆਂ ਬੋਲੀਆਂ ਚੋਂ ਮੂਲ ਇੱਧਰੋਂ ਨਿਕਲਦਾ ਆ। ਹਿੰਦੁਸਤਾਨ ਦਾ ਜਿਹੜਾ ਮੇਨ ਪਾਰਟ ਹੈ ਸਾਡਾ ਪੰਜਾਬ, ਇੱਥੇ ਸਾਰੀਆਂ ਤਕਰੀਬਨ ਵੇਦ ਲਿਖੇ ਗਏ, ਪੁਰਾਣ ਲਿਖੇ ਗਏ, ਐਡੇ ਵੱਡੇ ਵੱਡੇ ਕੰਮ ਹੋਏ ਆ, ਮੂਲ ਭਾਸ਼ਾਵਾਂ ਨੇ ਸਾਡੀਆਂ, ਹੈ ਨਾ, ਅਸੀਂ ਇਹਨਾਂ ਨੂੰ ਡਾਊਨ ਕਰੀ ਜਾ ਰਹੇ। ਹੁਣ ਇੱਕ ਸ਼ਬਦ ਹੈ, ਮੈਂ ਤੁਹਾਨੂੰ ਦੱਸਦਾ, ਅਸੀਂ ਕਹਿੰਦੇ ਨਿਹਾਲੀ, ਹੈ ਨਾ, ਨਿਹਾਲੀ ਦਾ ਵੈਸੇ ਤਾਂ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ, ਇੱਕ ਨਿਹਾਲੀ ਪੈਸਵਨ ਇੱਕ ਉੱਪਰ ਰਹਿਣ ਖੜੇ, ਇਹਦਾ ਅਰਥ ਨਾ ਪਤਾ ਕੀ ਕਰਦੇ ਨੇ, ਉਹ ਜੀ ਇਹ ਤਾਂ ਫਾਰਸੀ ਦਾ ਅੱਖਰ ਹੈ, ਨਿਹਾਲੀ ਦਾ ਫਾਰਸੀ ਦਾ ਅੱਖਰ ਹੈ, ਇਹਦਾ ਮਤਲਬ ਹੈ ਰਜਾਈ, ਤਲਾਈ, ਉਹ ਅਸੀਂ ਉਹਦੀ ਰਿਸਰਚ ਕਰ ਰਹੇ ਸੀ, ਇਸ ਕਰਕੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਜਿਹੜਾ ਨਿਹਾਲੀ ਅੱਖਰ ਹੈ ਫਾਰਸੀ ਦੇ ਵਿੱਚ ਇਰਾਨ ਦੇ ਵਿੱਚ ਉਹਦਾ ਮਤਲਬ ਕੀ ਆ, ਉਹ ਕਹਿੰਦਾ ਜੀ ਸਾਡੇ ਤਾਂ ਕੁੜੀਆਂ ਦੇ ਨਾਮ ਰੱਖਦੇ ਆ ਨਿਹਾਲੀ, ਲੜਕੀਆਂ ਦੇ ਨਾਮ, ਜਿੱਦਾਂ ਤੁਸੀਂ ਕਹਿੰਦੇ ਨਾ ਸ਼ਹਿਨਾਜ਼ ਰੱਖਦੇ ਆ, ਇੱਦਾਂ ਨਿਹਾਲੀ ਕੁੜੀਆਂ ਦਾ ਨਾਮ ਰੱਖਦੇ ਆ। ਨਿਹਾਲੀ ਦਾ ਮਤਲਬ ਹੁੰਦਾ ਬਹੁਤ ਸੋਹਣੀ, ਜਾਣੀ ਕਿ ਉਹਨੂੰ ਦੇਖੀ ਜਾਓ, ਨਿਹਾਲ ਹੋ ਜਾਵੇ ਬੰਦਾ ਦੇਖ ਦੇਖ ਕੇ, ਹਨਾ। ਸਾਡੇ ਵੀ ਪੰਜਾਬ ਦੇ ਵਿੱਚ ਵੀ ਇਹ ਨਿਹਾਲ ਕੌਰ ਪੁਰਾਣੀਆਂ ਬੀਬੀਆਂ ਦਾ ਨਾਮ ਹੈਗਾ ਹੀ ਆ, ਨਿਹਾਲੀ ਨਿਹਾਲ ਕੌਰ, ਨਿਹਾਲ ਕੌਰ ਹੈ, ਉਹਨੂੰ ਨਿਹਾਲੀ ਵੀ ਕਹਿ ਦਿੰਦੇ ਆ, ਠੀਕ ਹੈ। ਇੱਦਾਂ ਹੀ ਜਿਹੜਾ ਬੀਵੀ ਅੱਖਰ ਹੈ, ਬੀਵੀ ਅੱਖਰ ਵੀ ਬਹੁਤ ਜਾਣੀ ਕਿ ਜੈਂਟਲ ਲੇਡੀ, ਉਹਨੂੰ ਬੀਵੀ ਕਹਿੰਦੇ, ਤਾਂ ਹੀ ਕਹਿੰਦੇ ਨਾ ਬੀਵੀ ਜੀ, ਪਠਾਨ ਸਾਰੇ ਕਹਿੰਦੇ ਬੀਵੀ ਜੀ, ਮਤਲਬ ਮਾਈ ਲੇਡੀ, ਹਨਾ, ਬਹੁਤ ਪਿਆਰੀ ਸਤਿਕਾਰਯੋਗ ਲੇਡੀ ਨੂੰ ਬੀਵੀ ਕਹਿੰਦੇ ਆ, ਉਤੋਂ ਹੀ ਆਪਾਂ ਬੀਬੀ ਕਹਿ ਦੇਈਦਾ, ਆਪਣੀ ਘਰ ਵਾਲੀ ਨੂੰ ਕਹਿ ਦਈਦਾ, ਆਪਾਂ ਮਾਂ ਨੂੰ ਵੀ ਬੀਬੀ ਕਹਿ ਦੇਈਦਾ ਕਈ ਵਾਰੀ, ਹਨਾ। ਤੇ ਇੱਕ ਲੇਡੀਜ਼ ਵਾਸਤੇ ਮੁਖਾਤਿਬ ਹੋਣ ਦੀ ਇੱਕ ਟਰਮ ਹੈ, ਜਿੱਦਾਂ ਮਿਸਿਜ਼ ਹੈ ਜਾਂ ਜੈਂਟਲ ਜਾਂ ਮਾਈ ਲੇਡੀ, ਏਦਾਂ ਆ। ਇੱਦਾਂ ਹੀ ਜਿਹੜਾ ਨਿਹਾਲੀ ਆ, ਨਿਹਾਲੀ ਅੱਖਰ ਇਰਾਨ ਦੇ ਵਿੱਚ ਇੱਧਰੋਂ ਗਿਆ ਹੋਇਆ, ਤੇ ਉਹ ਨਿਹਾਲਣ ਵਾਸਤੇ ਵੀ ਸੋਹਣੀ ਲੱਗਦੀ ਆ ਬੇਟੀ, ਹਨਾ, ਇਹ ਜਿੱਦਾਂ ਬੀਬੀ ਬੀਬੀ ਉਧਰੋਂ ਆਇਆ, ਨਿਹਾਲੀ ਇੱਧਰੋਂ ਗਿਆ, ਤੇ ਸਾਡੇ ਬੰਦੇ ਮੁੜ ਕੇ ਉਧਰੋਂ ਇੰਪੋਰਟ ਕਰ ਰਹੇ ਆ ਵੀ ਨਹੀਂ ਇਹ ਸਾਡਾ ਨਹੀਂ ਹੈਗਾ, ਅਰਬੀ ਦਾ ਜਾਂ ਫਾਰਸੀ ਦਾ, ਇਹ ਉਧਰੋਂ ਅੱਖਰ ਇੱਧਰ ਆ ਰਹੇ ਨੇ। ਸੋ ਅਸੀਂ ਆਪਣੇ ਆਪ ਨੂੰ ਡਾਊਨ,
ਜਿਹੜੇ ਨਾਂ ਵੀ ਆ, ਜਿੱਦਾਂ ਹੁਣ ਤੁਸੀਂ ਜਿਹੜੇ ਨਾਂ ਵੀ ਆ ਪੰਜਾਬੀ ਦੇ ਵਿੱਚ ਨਾਂ ਵੀ ਆ, ਆਮ ਤੌਰ ਤੇ ਹੁਣ ਗੁਰਬਾਣੀ ਦੇ ਜਾਂ ਧਾਰਮਿਕ ਨਾਂ ਰੱਖਣ ਦਾ ਬਹੁਤ ਜ਼ਿਆਦਾ ਰਿਵਾਜ ਆ ਗੁਰਬਾਣੀ ਦੇ ਵਿੱਚ, ਚਲੋ ਠੀਕ ਵੀ ਆ, ਗਲਤ ਨਹੀਂ ਅਸੀਂ ਕਹਿੰਦੇ, ਪਰ ਜਿਹੜੇ ਅੱਗੇ ਨਾਂ ਹੁੰਦੇ ਸੀ ਜਿੱਦਾਂ ਵਧੀਆ ਵਧੀਆ ਨਾਂ, ਜਿਹਨਾਂ ਦਾ ਕੋਈ ਮਤਲਬ ਨਿਕਲਦਾ ਸੀ, ਜਿੱਦਾਂ ਹਰਨਾਮ ਸਿੰਘ ਦੀ ਵਹੁਟੀ ਦਾ ਨਾਂ ਹੁਣ ਅਧਿਕਾਰ ਕੌਰ ਆ, ਤੇ ਉਹਦੇ ਨਾਲ ਮੇਰੀ ਪਿੱਛੇ ਗੱਲ ਹੋਈ ਸੀ, ਅੱਜ ਤਾਂ ਨਹੀਂ ਗੱਲ ਸੁਣਾਵਾਂਗੇ, ਉਹ ਫੇਰ ਕਿਸੇ ਦਿਨ ਸੁਣਾਵਾਂਗੇ, ਮੈਂ ਤਾਂ ਰੂਪ ਰੇਖਾ ਦੱਸਣੀ ਚਾਹੁੰਦਾ ਪਈ ਉਹਨੂੰ ਕੀ ਗੱਲ ਹੋਈ ਸੀ। ਉਹਦੇ ਵਿੱਚ ਉਹਦੀ ਜਿਹੜੀ ਨੂੰਹ ਆ ਨਾ, ਜਿਹੜੀ ਹਰਨਾਮ ਕੌਰ ਦੀ ਨੂੰਹ ਆ, ਉਹਦਾ ਨਾਂ ਵੀ ਉਹਦੀ ਸੱਸ ਨੇ ਹੁਣ ਜਿਹੜੀਆਂ ਰਿਸਪੋਂਸੀਬਿਲਟੀਆਂ ਉਹਨੂੰ ਦੇਣੀਆਂ ਆ, ਤੇ ਉਹਦੀ ਸੱਸ ਨੇ ਹੁਣ ਅਧਿਕਾਰ ਕੌਰ ਨੇ ਆਪਣੀ ਨੂੰਹ ਦਾ ਨਾਂ ਵੀ ਰੱਖਣਾ ਆ ਜਿਦਾਂ ਜਿੰਮੇਵਾਰੀਆਂ ਵਾਲਾ ਤੇ ਉਹਦੀ ਕਿਸੇ ਵੇਲੇ ਗੱਲ ਕਰਾਂਗੇ ਤੇ ਅੱਜ ਤਾਂ ਨੀ ਕਰਾਂਗੇ ਕਿਸੇ ਹੋਰ ਵੇਲੇ ਉਹਦੀ ਗੱਲ ਕਰਾਂਗੇ ਉਹ ਗੁਫ਼ਤਗੂ ਤੁਹਾਡੀ ਡਾਇਰੈਕਟ ਤੁਸੀਂ ਨਾ ਆਪ ਹੀ ਪੁੱਛ ਲਿਓ ਉਹਨੂੰ ਫੋਨ ਕਰਕੇ ਉਹ ਕੀ ਐਪੀਸੋਡ ਹੋਇਆ ਆ ਜਿੱਦਾਂ ਨਾ ਤੁਸੀਂ ਆਪ ਉਹਨੂੰ ਫੋਨ ਕਰਕੇ ਪੁੱਛ ਲਿਓ ਉਹਦੇ ਤੇ ਗੱਲ ਕਰਾਂਗੇ ਕਿਸ ਵੇਲੇ
ਫੋਨ ਨੰਬਰ ਆ ਗਿਆ ਦੇਖੋ ਨੌਹਾਂ
ਤੇ ਬੜਾ ਖੁਸ਼ ਆ ਮੇਰੇ ਨਾਲ ਵੀ ਗੱਲ ਹੋਈ ਸੀ ਜਿਹੜਾ ਤੁਸੀਂ ਫੋਨ ਕੀਤਾ ਸੀ ਨਾ ਹਰਨਾਮ ਸਿੰਘ ਨੂੰ ਉਹ ਬੜਾ ਖੁਸ਼ ਹੋਇਆ ਉਹਨੂੰ ਬੜੀ ਮਸਰਤ ਮਿਲੀ ਤੇ ਕਹਿੰਦਾ ਮੈਂ ਅਮਨਦੀਪ ਨੂੰ ਕਹੂੰਗਾ ਮੈਨੂੰ ਨਾ ਮਹੀਨੇ ਵਿੱਚ ਜਿੱਦਾਂ ਦੋ ਮਹੀਨੇ ਇੱਕ ਵਾਰੀ ਫੋਨ ਜ਼ਰੂਰ ਕਰ ਲਿਆ ਕਰੇ ਉਹ ਰਿੱਕੀ ਵੀ ਕਹਿੰਦਾ ਕਹਿੰਦਾ ਅਮਨਦੀਪ ਅੰਕਲ ਬੜੇ ਸਿਆਣੇ ਆ ਕਹਿੰਦਾ ਉਹਦਾ ਅੱਧਾ ਘੰਟਾ ਜਿਹੜਾ ਪ੍ਰੋਗਰਾਮ ਹੈ ਟੋਨੀ ਮੈਨ ਨੇ ਉਹ ਜਿਹੜਾ ਤੁਹਾਡਾ ਪਹਿਲਾ ਆ ਅੱਧਾ ਘੰਟਾ ਉਹ ਟੋਨੀ ਮੈਨ ਨੇ ਬੰਦ ਕੀਤਾ ਹੈ ਰਿੱਕੀ ਦਾ ਉਹਨੂੰ ਸੁਣਨ ਨੀ ਦਿੰਦਾ ਕਹਿੰਦਾ ਜੇ ਤੂੰ ਇਹ ਪ੍ਰੋਗਰਾਮ ਸੁਣਦਾ ਰਿਹਾ ਨਾ ਲਗਾਤਾਰ ਅਮਨਦੀਪ ਦਾ ਜਿਹੜਾ ਪ੍ਰੋਗਰਾਮ ਆ ਤਾਂ ਕਹਿੰਦਾ ਤੂੰ ਭਗਵੇਂ ਕੱਪੜੇ ਪਾ ਲੈਣੇ ਤਾਂ ਕਹਿੰਦਾ ਤੂੰ ਸਾਧੂ ਬਣ ਜਾਣਾ ਇਸ ਲਈ ਉਹ ਪ੍ਰੋਗਰਾਮ ਅੱਧੇ ਘੰਟੇ ਤੋਂ ਬਾਅਦ ਸੁਣਨ ਦਿੰਦੇ ਉਹਨੂੰ ਜਿਹੜਾ ਆਪਣਾ ਰਿੱਕੀ ਹੈ
ਲਓ ਜੀ ਫਿਰ ਮੇਰੇ ਜਿਹੜੇ ਪਹਿਲੇ ਪ੍ਰਵਚਨ ਹੈ ਉੱਤੇ ਬੈਨ ਲੱਗਾ ਹੋਇਆ ਹੈ ਨਿਆਣਿਆਂ ਨੂੰ ਨੀ ਸੁਣਾਉਣਾ
ਨਿਆਣਿਆਂ ਤੇ ਬਿਆਨ ਹੁਣ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਸਾਡੇ ਇੱਥੇ ਨੌਜਵਾਨ ਆਏ ਵੀਹ ਵੀਹ ਬਾਈ ਬਾਈ ਸਾਲ ਦੇ ਮੁੰਡੇ ਆ ਤੀਹ ਤੀਹ ਸਾਲ ਦੇ ਨੌਜਵਾਨ ਮੁੰਡੇ ਆ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਪਈ ਆ ਉਹਨਾਂ ਨੂੰ ਤਾਂ ਤੁਸੀਂ ਪੈਗ ਪੀਣ ਤੋਂ ਹੀ ਹਟਾ ਦੋਗੇ ਉਹਨਾਂ ਤੋਂ ਹੁਣ ਇੰਜੋਏ ਕਰਨੇ ਤੋਂ ਹਟਾ ਦੋਗੇ ਜਿੱਦਾਂ ਤੁਸੀਂ ਗੱਲਾਂ ਕਰਦੇ ਹੀ ਆ ਜਿੱਦਾਂ ਹੁਣ ਇਹ ਗੱਲਾਂ ਉਹਨਾਂ ਤੇ ਉਹ ਚਲੋ ਉਹ ਤਾਂ ਸਿਆਣੇ ਬੰਦੇ ਉਹ ਤਾਂ ਵਰਕਆਊਟ ਕਰ ਲੈਂਦੇ ਆ ਇੱਧਰ ਉੱਧਰ ਗੱਲ ਕਰਕੇ ਉਹ ਸੁਣ ਵੀ ਲੈਂਦੇ ਆ ਕਈ ਗੱਲਾਂ ਤੁਹਾਡੀਆਂ ਇਗਨੋਰ ਵੀ ਕਰੇ ਦਿੰਦੇ ਹੋਣੇ ਕਿਉਂਕਿ ਸਾਡੇ ਵਰਗੇ ਜਿਹੜੇ ਬੰਦੇ ਆ ਨਾ ਜਿਹੜੇ 50 ਤੋਂ ਉੱਪਰ ਟੱਪ ਗਏ ਹੋ ਉਹਨਾਂ ਲਈ ਉਹ ਬੜਾ ਸਾਜ਼ਗਾਰ ਆ ਜਿਹੜਾ ਤੁਹਾਡਾ ਪਹਿਲਾ ਅੱਧਾ ਘੰਟਾ ਆ
ਅੱਛਾ ਅੱਛਾ ਚਲੋ ਖੈਰ ਮੰਨ ਲੈਂਦੇ ਆ ਜੀ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਆ ਜੀ ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ ਤੇ ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸ਼ਾਮਲ ਹੋ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਕਬਾਲ ਸਿੰਘ ਹੁਣੀ ਵੀ ਜੁੜੇ ਨੇ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਜੀ ਤੇ ਰਾਤ ਦੀ ਕਹਿੰਦੇ ਬਰਸਾਤ ਪੈ ਰਹੀ ਹੈ ਜੀ ਦੇਖੋ ਜੀ ਆਨੰਦ ਮਾਣੋ ਪਕੌੜੇ ਮਾਲਪੂੜੇ ਛਕੋ ਤੇ ਸਾਡੇ ਅਕਾਊਂਟੈਂਟ ਵੀਰ ਮਨਪ੍ਰੀਤ ਸਿੰਘ ਐਸ ਐਸ ਕੇ ਅਕਾਊਂਟੈਂਟ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਰੋ ਕੋਈ ਕਰੋਨਾ ਦਾ ਇਲਾਜ ਹਾਂਜੀ ਦੇਖੋ ਮੈਲਬਨ ਦੇ ਵਿੱਚ ਕਰੋਨਾ ਕਾਫੀ ਜਿਹੜੀ ਆ ਭਿਅੰਕਰ ਸਥਿਤੀ ਦੇ ਵਿੱਚ ਆ ਤੇ ਅਰਦਾਸ ਹੀ ਕਰ ਸਕਦੇ ਹਾਂ ਅਸੀਂ ਤਾਂ ਅਕਾਲ ਪੁਰਖ ਅੱਗੇ ਤੇ ਬਾਕੀ ਜਿਹੜੀ ਆ ਪ੍ਰਕੋਸ਼ਨਸ ਤੁਸੀਂ ਸਾਰਿਆਂ ਨੇ ਰੱਖਣੀਆਂ ਨੇ ਅਸੀਂ ਵੀ ਰੱਖਣੀਆਂ ਨੇ ਤੇ ਇਹ ਅਸੀਂ ਦੁਹਰਾਈ ਜਾਣਾ ਹੈ ਗੁਰਨਾਮ ਸਿੰਘ ਭੁੱਲਰ ਵੀ ਸਾਡੇ ਨਾਲ ਜੁੜੇ ਨੇ ਮਲਡੂਰਾ ਤੋਂ ਕਹਿੰਦੇ ਜੀ ਅਮਰੀਕ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਮਰੀਕ ਜੀ ਦਾ ਉਰਦੂ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਰਾਜਾ ਧਾਲੀਵਾਲ ਉਹਨਾਂ ਦਾ ਮੈਸੇਜ ਆਪਾਂ ਲੈ ਲਿਆ ਸੀ ਤੇ ਨਰਿੰਦਰ ਰਾਠੌਰ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰੀਕ ਜੀ ਇੱਕ ਨਾ ਗੀਤ ਆਪਾਂ ਸੁਣਨਾ ਗੀਤ ਉਸ ਪਾਰ ਨਾ ਸਾਡੇ ਨਾਲ ਵਰਜੀਨੀਆ ਵਾਲਿਆਂ ਨੇ ਇੱਕ ਆਪਣਾ ਤਜਰਬਾ ਸਾਂਝਾ ਕੀਤਾ ਸੀ ਜਦੋਂ ਉਹ ਨਵੀਂ ਨਵੀਂ ਜੋਬ ਕਰਨ ਲੱਗੇ ਸੀ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਤੁਸੀਂ ਵੀ ਸੁਣਾ ਚੁੱਕੇ ਆ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਬਚਨ ਵੀ ਕੀਤੇ ਸੀ ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਆ ਨਾ ਹੁਣ ਇੱਕ ਜਿਹੜਾ ਗੀਤ ਹੈ ਇਹ ਹੈਗਾ ਸਾਹਨੇ ਵਾਲ ਚੌਂਕ ਦੇ ਉੱਤੇ ਕਿਉਂਕਿ ਸਾਹਨੇ ਵਾਲ ਚੌਂਕ ਜਿਹੜਾ ਹੈ ਆਏ ਬਗਾਏ ਬੜਾ ਗਾਏ ਬਗਾਏ ਬੜਾ ਮਸ਼ਹੂਰ ਹੋ ਚੁੱਕਾ ਆ ਕਿਉਂਕਿ ਪਹਿਲਾਂ ਇਹ ਕਾਕੇ ਭੈਣੀ ਵਾਲੇ ਨੇ ਇੱਕ ਗੀਤ ਗਾਇਆ ਸੀ ਤੇਰਾ ਸਾਹਨੇ ਵਾਲੇ ਚੌਂਕ ਚ ਭੁਲੇਖਾ ਪੈ ਗਿਆ ਹਨਾ ਤੇ ਉਹ ਅਸੀਂ ਸਾਰੇ ਜਾਣਦੇ ਹਾਂ ਸਾਹਨੇ ਵਾਲ ਬੜਾ ਮਸ਼ਹੂਰ ਹੈ ਤੇ ਟਰੱਕਾਂ ਦੇ ਜਿਹੜੇ ਲੋਕ ਸੀ ਟਰੱਕ ਡਰਾਈਵਰ ਸੀ ਨਾ ਇੰਡਸਟਰੀ ਦੇ ਵਿੱਚ ਇਹ ਗੀਤ ਬੜਾ ਚਲਾਇਆ ਖਾਸ ਕਰਕੇ ਜਿਹੜੇ ਉਸ ਰੂਟ ਤੇ ਜਾਂਦੇ ਸੀ ਨਾ ਮੇਰੀ ਕਈਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਕਹਿੰਦੇ ਵੀ ਜਦੋਂ ਨਾ ਇੱਧਰੋਂ ਜਾਣਾ ਲੁਧਿਆਣੇ ਵੱਲੋਂ ਸਾਹਨੇ ਵਾਲ ਤਾਂ ਉਹ ਗੀਤ ਕੱਢ ਕੇ ਰੱਖਣਾ ਕੈਲੰਡਰ ਨੂੰ ਕਹਿਣਾ ਸਾਹਨੇ ਵਾਲ ਜਦ ਆਊਗਾ ਨਾ ਇਹ ਗੀਤ ਲਾਉਣਾ ਹੈ ਉਸ ਵੇਲੇ ਜਾਂ ਜਦੋਂ ਉਧਰੋਂ ਖੰਨੇ ਵੱਲੋਂ ਇੱਧਰ ਨੂੰ ਆਉਣਾ ਲੁਧਿਆਣੇ ਵੱਲੋਂ ਤਾਂ ਉਹਨੂੰ ਕਹਿਣਾ ਵੀ ਇਹ ਗੀਤ ਦੀ ਬਾਰੀ ਕੱਢ ਕੇ ਰੱਖ ਕੇ ਉੱਥੇ ਹੀ ਆਵੇ ਜਾ ਕੇ ਸਾਹਨੇ ਵਾਲ ਚੌਂਕ ਵੀ ਉੱਚੀ ਕਰਕੇ ਫਿਰ ਟੇਪ ਲਾ ਕੇ ਨਾ ਵਜਾਉਂਦੇ ਜਾਂਦੇ ਹੁੰਦੇ ਸੀਗੇ ਸੋ ਇਹ ਇੱਕ ਬੜਾ ਕਲਚਰ ਰਿਹਾ ਤੇ ਸਾਹਨੇ ਵਾਲ ਜਿਹੜਾ ਆਪਾਂ ਪਹਿਲਾਂ ਵੀ ਦੱਸਿਆ ਕਿ ਉੱਥੇ ਚੌਂਕ ਹੁੰਦਾ ਸੀ ਉੱਥੇ ਵਰਕਸ਼ਾਪਾਂ ਹੁੰਦੀਆਂ ਸੀਗੀਆਂ ਉੱਥੇ ਲੋਕ ਖੜ ਕੇ ਢਾਬਿਆਂ ਤੇ ਟਰੱਕ ਡਰਾਈਵਰ ਜਿਹੜੇ ਆਪਣੇ ਖਾਂਦੇ ਪੀਂਦੇ ਹੁੰਦੇ ਸੀ ਗੱਡੀਆਂ ਧੋਂਦੇ ਹੁੰਦੇ ਸੀ ਇੱਕ ਪੂਰੀ ਇੰਡਸਟਰੀ ਬਣ ਚੁੱਕੀ ਆ ਤੇ ਲਓ ਆਪਾਂ ਹੁਣ ਦਲਜੀਤ ਦਸਾਂਝ ਦੀ ਆਵਾਜ਼ ਦੇ ਵਿੱਚ ਸਾਹਨੇ ਵਾਲ ਗੀਤ ਸੁਣਦੇ ਹਾਂ ਤੇ ਇਹ ਡੈਡੀਕੇਟਡ ਹੈ ਜੀ ਆਪਣੇ ਮੰਗਟ ਅੰਕਲ ਹੁਣਾਂ ਦੇ ਵਾਸਤੇ ਗੀਤ ਤੇ ਇਸ ਗੀਤ ਦੇ ਉਸ ਪਾਰ ਛੋਟੀ ਜਿਹੀ ਬ੍ਰੇਕ ਹੈ ਤੇ ਉਸ ਤੋਂ ਬਾਅਦ ਅਸੀਂ ਫਿਰ ਚਿੰਤਨ ਜਾਰੀ ਰੱਖਾਂਗੇ ਜੁੜੇ ਰਹੋ ਹਰਮਨ ਰੇਡੀਓ ਨਾਲ
ਚਲਾਕੀ ਨੀ ਤੂੰ ਗੱਲ ਗੱਲ ਤੇ ਔਰ ਰੱਖਦੀ ਵੀਰੇ ਨੀ ਜੱਟ ਅੱਜ ਕੱਲ ਤੇ ਚਲਾਕੀ ਨੀ ਤੂੰ ਗੱਲ
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰਿਸ ਵਾਇਸ ਐਡਵੋਕੇਟ ਨੂੰ, ਜਮਾ 9898-152-97 ਤੇ ਜਾਂ ਵੈਬਸਾਈਟ jurisvice.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸ,
ਗੋਲਡਨ ਗ੍ਰੀਨ ਫਲੋਰ ਮਿਲਦਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. ਇਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 24 ਘੰਟੇ।
ਸੱਤੇ ਦਿਨ
ਹਰਮਨ ਰੇਡੀਓ
ਜੀ 24 ਘੰਟੇ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਅੱਜ ਸ਼ਨਿਚਰਵਾਰ ਵਾਲੇ ਦਿਨ ਤੇ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ ਸੋ ਅਮਰੀਕ ਜੀ ਗੀਤ ਬੜਾ ਖੂਬਸੂਰਤ ਸੀ ਮੈਨੂੰ ਲੱਗਦਾ ਪਸੰਦ ਆਇਆ ਹੋਵੇਗਾ ਅੰਕਲ ਹੋਣਾ ਨੂੰ ਤਾਂ ਹੁਣ ਫਰਮਾਇਸ਼ ਇੱਕ ਹੋਰ ਆ ਗਈ ਹੈ ਵੈਸੇ ਕਹਿੰਦੇ ਵੀ ਹਾਂਜੀ ਹਾਂਜੀ ਫਰਮਾਇਸ਼ ਇੱਦਾਂ ਆਈ ਸੀਗੀ ਗੁਰਪ੍ਰੀਤ ਗੁਰੀ ਹੁਣੀ ਵੀ ਆਏ ਨੇ ਪ੍ਰੋਗਰਾਮ ਚ ਹਾਂਜੀ ਪਛਾਣ ਲਿਆ ਜੀ ਸਤਿ ਸ੍ਰੀ ਅਕਾਲ ਆਓ ਜੀ ਤੇ ਹਰੀਸ਼ ਅਰੋੜਾ ਹੁਣਾਂ ਨੇ ਕੀਤੀ ਹੈ ਜੀ ਕਹਿੰਦੇ ਵੀ ਉਹ ਗੀਤਾਂ ਦੇ ਵਿੱਚ ਜਿਹੜਾ ਫਾਟਕ ਕੋਟ ਕਪੂਰੇ ਵਾਲਾ ਨਾ ਉਹ ਵੀ ਬਹੁਤ ਆਉਂਦਾ ਆ ਉਹ ਮੇਰੀ ਕੱਲੇ ਗੱਲ ਹੋਈ ਸੀ ਜੀ ਮੈਂ ਕਿਹਾ ਫਾਟਕ ਕੋਟ ਉਹ ਕਹਿੰਦੇ ਵੀ ਉੱਥੋਂ ਹੁਣ ਫਲਾਈ ਓਵਰ ਬਣ ਗਿਆ ਤੇ ਹੁਣ ਤਾਂ ਉਹ ਗੀਤਾਂ ਚ ਰਹਿ ਗਿਆ ਜੀ ਫਾਟਕ ਜਿਹੜਾ ਤੇ ਖੈਰ ਅਵਤਾਰ ਸੰਧੂ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ ਹਿਲਸਟਨ ਤੋਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਰਿੰਦਰ ਰਾਠੌਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਵੀਰ ਸਿੱਖੋਂ ਮੈਲਬਨ ਤੋਂ ਹਾਜ਼ਰੀ ਲਗਵਾ ਰਹੇ ਨੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਤੇ ਭਾਜੀ ਜਿਹੜੇ ਵਿਚਾਰ ਆਪਾਂ ਸ਼ੁਰੂ ਚ ਅੱਜ ਕੀਤਾ ਸੀ ਉਹਦੇ ਸੰਬੰਧ ਵਿੱਚ ਨਾ ਗੁਰਿੰਦਰ ਸਿੰਘ ਵਰਜੀਨੀਆ ਤੋਂ ਵਿਚਾਰ ਸਾਂਝਾ ਕਰ ਰਹੇ ਨੇ ਕਹਿੰਦੇ ਜਦੋਂ ਮੈਂ 1996 ਵਿੱਚ ਅਮਰੀਕਾ ਆਇਆ ਤਾਂ 6 ਕੁ ਮਹੀਨੇ ਇੱਧਰ ਉੱਧਰ ਫਿਰਨ ਤੋਂ ਬਾਅਦ ਮੈਂ ਇੱਕ ਦੋਸਤ ਦੀ ਮਦਦ ਨਾਲ ਇੱਕ ਗੁਜਰਾਤੀ ਜਿਸ ਦਾ ਨਾਮ ਕਿਰਨ ਪਟੇਲ ਹੈ ਉਸ ਨੂੰ ਫੋਨ ਕੀਤਾ ਤੇ ਫਿਰ ਕੰਮ ਸ਼ੁਰੂ ਕਰ ਦਿੱਤਾ ਤੇ ਜਦੋਂ ਮੈਂ ਹਫ਼ਤੇ ਬਾਅਦ ਤਨਖਾਹ ਦੀ ਮੰਗ ਕੀਤੀ ਤਾਂ ਉਸਨੇ ਕਿਹਾ ਕਿ ਕੰਮ ਤਾਂ ਬਹੁਤ ਘੱਟ ਤਨਖਾਹ ਦਿੱਤੀ ਹੈ ਕੀਤੇ ਹੋਏ ਕੰਮ ਦੀ ਉਸਨੇ ਕੰਮ ਦੇ ਕੀਤੇ ਬਹੁਤ ਘੱਟ ਤਨਖਾਹ ਦਿੱਤੀ ਤਾਂ ਮੈਂ ਖੁਸ਼ ਸੀ ਕਿਉਂਕਿ ਨੌਕਰੀ ਮਿਲ ਗਈ ਸੀ ਤੇ ਅਗਲੇ ਹਫ਼ਤੇ ਉਸਨੇ ਮੇਰੇ ਕੰਮ ਨੂੰ ਦੇਖ ਕੇ ਮੇਰੀ ਤਨਖਾਹ ਦੁੱਗਣੀ ਕਰ ਦਿੱਤੀ ਤੇ ਮੈਂ ਆਪਣਾ ਕੰਮ ਕਰਦਾ ਗਿਆ ਤੇ ਇੱਕ ਵਾਰ ਐਵੇਂ ਹੀ ਕੰਮ ਨਾ ਕਰਨ ਦੇ ਬਹਾਨੇ ਉਸ ਨੂੰ ਝੂਠਾ ਹੀ ਬਿਮਾਰ ਹੋਣ ਦਾ ਫੋਨ ਕਰ ਦਿੱਤਾ ਤੇ ਉਸਨੇ ਮੈਨੂੰ ਫੋਨ ਤੇ ਕੁਛ ਨਹੀਂ ਕਿਹਾ ਪਰ ਅਗਲੇ ਦਿਨ ਮੈਨੂੰ ਉਸਨੇ ਕਿਹਾ ਕਿ ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਕੰਮ ਤੋਂ ਛੁੱਟੀ ਬਿਮਾਰੀ ਦਾ ਬਹਾਨਾ ਕਰਕੇ ਕਦੇ ਨਹੀਂ ਕਰੀਦੀ ਤੇ ਬਸ ਉਸੇ ਦਿਨ ਤੇ ਅੱਜ ਦਾ ਦਿਨ ਮੈਂ ਕਦੇ ਬਿਮਾਰ ਹੀ ਨਹੀਂ ਹੋਇਆ ਜੀ ਵਾਹਿਗੁਰੂ ਨੇ ਬਹੁਤ ਕੁਛ ਦਿੱਤਾ ਬਹੁਤ ਕਈ ਵਾਰੀ ਨਾ ਜਿਹੜੇ ਇੰਪਲੋਇਰ ਹੁੰਦੇ ਆ ਤੁਹਾਨੂੰ ਬੜਾ ਵਧੀਆ ਫਿਰ ਉਹ ਸਬਕ ਦਿੰਦੇ ਨੇ ਮਤਲਬ ਤੁਹਾਨੂੰ ਲੈਸਨ ਦਿੰਦੇ ਨੇ ਤੇ ਜਿਹੜਾ ਜ਼ਿੰਦਗੀ ਭਰ ਕੰਮ ਆਉਂਦਾ ਆ ਤੇ ਚਲੋ ਇਹਨਾਂ ਨੇ ਆਪਣੀ ਬਹੁਤ ਪੋਜ਼ਿਟਿਵ ਸਟੋਰੀ ਸ਼ੇਅਰ ਕੀਤੀ ਆ ਤੇ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਸ਼ੇਅਰ ਕਰਨ ਅਗਰ ਉਹਨਾਂ ਕੋਲ ਵਧੀਆ ਸਟੋਰੀ ਹੈ ਤਾਂ ਆਪਾਂ ਸ਼ੇਅਰ ਜ਼ਰੂਰ ਕਰਾਂਗੇ ਤੇ ਸਾਡੇ ਨਾਲ ਢਾਡੀ ਲਖਵਿੰਦਰ ਸਿੰਘ ਘੰਘੂੜਾ ਜੀ ਪ੍ਰੋਗਰਾਮ ਸ਼ਾਮਿਲ ਹੋਏ ਨੇ ਉਹ ਵੀ ਫਤਿਹ ਦੀ ਸਾਂਝ ਪਾ ਰਹੇ ਨੇ ਤੇ ਅਮਰੀਕ ਜੀ ਗੱਲ ਹੁਣ ਕਰਦੇ ਆ ਵਿਕਾਸ ਕਹਿੰਦੇ ਯੂਪੀ ਦਾ ਵਿਕਾਸ ਮਰ ਗਿਆ ਵਿਕਾਸ ਹੋਣਾ ਸੀ ਪਰ ਮਾਰਿਆ ਗਿਆ ਵਿਕਾਸ ਤਾਂ ਮੋਦੀ ਸਾਹਿਬ ਦਾ ਵਿਕਾਸ ਮਾਰਿਆ ਗਿਆ ਤੇ ਦੇਖੋ ਇਹ ਉੱਤਰ ਯੂਪੀ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਤੇ ਜਦੋਂ ਇਹ ਪੁਲਿਸ ਦਾ ਮੁਕਾਬਲਾ ਹੋਇਆ 8 ਪੁਲਿਸ ਵਾਲੇ ਮਾਰੇ ਨੇ ਤਾਂ ਸਿਚੁਏਸ਼ਨ ਇਹ ਹੈ ਕਿ ਜਿਹੜੀ ਜਿੰਨੀ ਮੋਟੀ ਮੋਟੀ ਮੈਂ ਓਵਰਵਿਊ ਦੇ ਦਾਂ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਕਿ ਵਿਕਾਸ ਦੁਬੇ ਇੱਕ ਹੰਡਿਆ ਹੋਇਆ ਮੰਜਿਆ ਹੋਇਆ ਅਸਟੈਬਲਿਸ਼ਡ ਗੈਂਗਸਟਰ ਯੂਪੀ ਦਾ ਰਿਹਾ ਆ ਬੜੇ ਅਰਸੇ ਤੋਂ ਉਹ ਆਪਰੇਟ ਸੀਗਾ ਤੇ ਬੜਾ ਅਰਸੇ ਤੋਂ ਉਹ ਯੂਪੀ ਦੇ ਵਿੱਚ ਨਹੀਂ ਹੋਰ ਵੀ ਕਈ ਸਟੇਟਸ ਦੇ ਵਿੱਚ ਆਪਰੇਟ ਕਰ ਰਿਹਾ ਸੀਗਾ ਇੱਕ ਅੰਤਰਰਾਜੀ ਸਿੰਡੀਕੇਟ ਦੇ ਵਜੋਂ ਤੇ ਉਸ ਦੀਆਂ ਤਾਰਾਂ ਵੱਡੇ ਵੱਡੇ ਮਿਨਿਸਟਰਾਂ ਦੇ ਨਾਲ ਸੀ ਪੋਲੀਟੀਸ਼ੀਅਨਾਂ ਦੇ ਨਾਲ ਸੀ ਪੁਲਿਸ ਆਫਿਸਰ ਜੱਜ ਸਾਰੇ ਤੁਹਾਨੂੰ ਪਤਾ ਕਿ ਸਾਰਾ ਇਹ ਪਾਰਟ ਬਣ ਜਾਂਦਾ ਇੱਕ ਗੈਂਗ ਦਾ ਪਾਰਟ ਬਣ ਜਾਂਦਾ ਤੇ ਕਾਫੀ ਦੇਰ ਪਹਿਲਾਂ ਉਸ ਨੇ ਬੀਜੇਪੀ ਦਾ ਇੱਕ MLA ਜਾਂ MP ਰੱਖ ਲਓ ਜਿਹੜਾ ਮਿਨਿਸਟਰ ਸੀ ਉਸ ਦਾ ਵੀ ਕਤਲ ਕੀਤਾ ਸੀ ਤੇ ਉਹ ਜਦੋਂ ਕਤਲ ਹੋਇਆ ਸੀ ਤਾਂ ਉਸ ਦੇ ਬਹੁਤ ਸਾਰੇ ਗਵਾਹ ਸਨ ਜਿਹੜੇ ਕਿ ਕਚਹਿਰੀ ਦੇ ਵਿੱਚ ਜਾਣੋ ਹੀ ਮੁੱਕਰ ਗਏ ਸੀਗੇ ਤੇ ਇਸ ਕਰਕੇ ਗਵਾਹਾਂ ਦੀ ਘਾਟ ਕਾਰਨ ਉਹ ਕੇਸ ਦੇ ਵਿੱਚ ਉਸ ਨੂੰ ਬਰੀ ਕਰਨਾ ਪੈ ਗਿਆ ਸੀਗਾ ਪ੍ਰਸ਼ਾਸਨ ਨੂੰ ਜਾਂ ਕਹਿ ਲਓ ਕਿ ਜੁਡੀਸ਼ੀਅਲ ਸਿਸਟਮ ਨੂੰ ਉਸ ਤੋਂ ਉਪਰੰਤ ਪਤਾ ਲੱਗਾ ਕਿ 100 ਦੇ ਕਰੀਬ ਉਸਨੇ ਕਤਲ ਕੀਤੇ ਨੇ ਤੇ ਹੋਰ ਫਰੌਤੀਆਂ ਜੋ ਵੀ ਲਟਰਮ ਪਟਰਮ ਜੋ ਕਰਦੇ ਨੇ ਜਿਹੜਾ ਉਹਨਾਂ ਦਾ ਸਟੈਂਡਰਡ ਵਰਕ ਐਥਿਕ ਹੈ ਉਸ ਹਿਸਾਬ ਨਾਲ ਕਰਦੇ ਆ ਤੇ ਉਹ ਕੀਤਾ ਤੇ ਉਸ ਦੀ ਪਹੁੰਚ ਜਿਹੜੀ ਆ ਕਿਉਂਕਿ ਦੇਖੋ ਜਦੋਂ ਇੰਨੇ ਲੈਵਲ ਤੇ ਪਹੁੰਚਦਾ ਆ ਤੁਸੀਂ ਕਈ ਫਿਲਮਾਂ ਵੀ ਦੇਖੀਆਂ ਹੋਣੀਆਂ ਹੁਣ ਪਤਾ ਨਹੀਂ ਤਾਂ ਫਿਲਮਾਂ ਇਹਨਾਂ ਤੇ ਬਣਦੀਆਂ ਪਤਾ ਨਹੀਂ ਇਹਨਾਂ ਨੂੰ ਦੇਖ ਕੇ ਮਤਲਬ ਇਹ ਫਿਲਮਾਂ ਦੇਖ ਕੇ ਬਣਦੇ ਨੇ ਤਾਂ ਉਸ ਸੰਬੰਧ ਦੇ ਵਿੱਚ ਫਿਰ ਹੁਣ ਜਿੱਥੇ ਤੱਕ ਪਤਾ ਲੱਗਾ ਗਰਾਊਂਡ ਲੈਵਲ ਤੇ ਕਿ ਇਹਦੇ ਜਿਹੜੇ ਸੰਬੰਧ ਸੀ ਇਹ ਦੋਨਾਂ ਤਿੰਨਾਂ ਪਾਰਟੀਆਂ ਦੇ ਨਾਲ ਸੀ ਹਰ ਪਾਰਟੀ ਦੇ ਨਾਲ ਸੀ ਹਰ ਪਾਰਟੀ ਨੂੰ ਆਪਣੇ ਨਾਲ ਫਰੈਂਡ ਬਣਾਉਣਾ ਚਾਹੁੰਦੀ ਸੀ ਹਾਲਾਂਕਿ ਬੀਜੇਪੀ ਦਾ ਇਹਨਾਂ ਨੇ MP MLA ਮਾਰਿਆ ਸੀ ਤੇ ਇਸ ਫਰੈਂਡਸ਼ਿਪ ਦੇ ਵਿੱਚ ਕਾਂਗਰਸ ਵੀ ਹਮਾਇਤ ਕਰਦੀ ਸੀ ਇਹਨੂੰ ਤੇ ਤੁਸੀਂ ਮੈਨੂੰ ਕੁਛ ਹੋਰ ਵੀ ਦੱਸ ਰਹੇ ਸੀ ਭਾਜੀ ਵੀ ਭੈਣ ਜੀ ਵੀ ਇਹਦੀ ਹਮਾਇਤ ਕਾਫੀ ਕਰਦੀ ਸੀ
ਇੱਕ ਮੈਂ ਸੁਣਿਆ ਇਹਦੀ ਇੰਟਰਵਿਊ ਸੁਣੀ ਸੀ 2008 ਦੇ ਵਿੱਚ ਹੋਈ ਸੀ ਇੰਟਰਵਿਊ ਉਹ ਪਿੱਛੇ ਕਿਸੇ ਟੀਵੀ ਚੈਨਲ ਨੇ ਲਾਈ ਸੀ ਇੰਡੀਅਨ ਟੀਵੀ ਚੈਨਲ ਉਹਦੇ ਵਿੱਚ ਇਹ ਕਹਿ ਰਹੇ ਸੀ ਮੈਨੂੰ ਜੀ ਭੈਣ ਜੀ ਕਹਿੰਦੇ ਆ ਵੀ ਤੁਸੀਂ MLA ਬਣ ਜਾਓ ਮੈਂ ਲੋਕਾਂ ਦੀ ਜਿਹੜੀਆਂ ਮੁਸੀਬਤਾਂ ਉਹਨਾਂ ਦਾ ਹੱਲ ਕਰਦਾ ਮੇਰੇ ਕੋਲ ਕਈ ਫਰਿਆਦੀ ਆਉਂਦੇ ਆ ਤੇ ਮੈਂ ਕੋਈ ਵੀ ਫਰਿਆਦੀ ਜਿਹੜਾ ਮੇਰੇ ਕੋਲ ਆਉਂਦਾ ਮੈਂ ਉਹਨੂੰ ਨਮੋਸ਼ੀ ਵਾਲਾ ਵਰਤਾਵਾ ਨਹੀਂ ਦਿੰਦਾ ਜਾਂ ਉਹ ਨਮੋਸ਼ ਹੋ ਕੇ ਨਹੀਂ ਜਾਂਦਾ ਮੈਂ ਸਾਰਿਆਂ ਦੀ ਗੱਲ ਸੁਣਦਾ ਏਦਾਂ ਦੀ ਇਹਦੀ ਇੰਟਰਵਿਊ ਇੱਕ ਦਿਨ ਆਈ ਸੀ ਕਿ ਕਿੱਦਾਂ ਇਹਦਾ ਵਿਕਾਸ ਹੋਇਆ ਕਿੱਦਾਂ ਫੈਲਿਆ ਕੀ ਕਰਨਾ ਚਾਹੁੰਦਾ ਸੀ ਇੱਕ ਨੋਰਮਲ ਘਰਾਣੇ ਵਿੱਚੋਂ ਇੱਕ ਨੋਰਮਲ ਸੋਸਾਇਟੀ ਵਿੱਚ ਪਹਿਲੇ ਲੋਕਲ ਬਦਮਾਸ਼ ਹੁੰਦੇ ਕਈ ਲੋਕਲ ਬਦਮਾਸ਼ ਸੁਣੇ ਹੋਣੇ ਨਾ ਤੁਸੀਂ ਕਿ ਜਿਹੜੇ ਢਾਬਿਆਂ ਤੇ ਬੈਠੇ ਹੁੰਦੇ ਪਾਨ ਦੀਆਂ ਦੁਕਾਨਾਂ ਤੇ ਬੈਠੇ ਹੁੰਦੇ ਆ
ਹਫ਼ਤਾ ਇਕੱਠਾ ਕਰਨਾ
ਉਹ ਲੋਕਲ ਏਰੀਏ ਚ ਬਦਮਾਸ਼ੀ ਕਰ ਸਕਦੇ ਆ ਲੋਕਲ ਏਰੀਏ ਚ ਬਦਮਾਸ਼ੀ ਕਰ ਸਕਦੇ ਜਿਸ ਵੇਲੇ ਲੋਕਲ ਏਰੀਏ ਚ ਬਾਹਰ ਨਿਕਲਦੇ ਨਾ ਉਹਨਾਂ ਦੀ ਬਦਮਾਸ਼ੀ ਜਿਹੜੀ ਖਤਮ ਹੋ ਜਾਂਦੀ ਸੀ ਏਦਾਂ ਦਾ ਹੀ ਬਦਮਾਸ਼ ਸੀਗਾ ਇਹ ਬਾਅਦ ਦੇ ਵਿੱਚ ਇਹਨੇ ਕਾਫੀ ਪ੍ਰਸਾਰਾ ਕਰ ਲਿਆ ਵੱਡਾ ਬਦਮਾਸ਼ ਬਣ ਗਿਆ ਤੇ ਏਦਾਂ ਦੀ ਇਹਦੀ ਸਟੋਰੀ ਜਿਹਨੇ ਕਿ ਕਾਫੀ ਇੱਕ ਤਰ੍ਹਾਂ ਦੇ ਨਾਲ ਜੁਰਮ ਦੇ ਖੇਤਰ ਦੇ ਵਿੱਚ ਕਾਫੀ ਇਹਦਾ ਵੱਡਾ ਨਾਂ ਸੀ ਤੇ ਬਾਕੀ ਜੋ ਕੁਛ ਹੋਇਆ ਤੁਸੀਂ ਜਾਣਦੇ ਹੀ ਆ ਤੁਸੀਂ ਕੈਰੀ ਓਨ ਕਰੋ
ਹਾਂਜੀ ਹਾਂਜੀ ਉਹ ਗੱਲ ਇਹ ਆ ਕਿ ਪਤਾ ਲੱਗਾ ਕਿ ਤੁਸੀਂ ਵੀ ਬੰਬੇ ਚ ਦੇਖ ਕੇ ਆਏ ਆ ਕਿ ਕਾਫੀ ਉੱਥੇ ਗੈਂਗਸਟਰ ਜਿਹੜੇ ਖਤਮ ਕਰ ਦਿੱਤੇ ਗਏ ਆਪਾਂ ਇਹਦੀ ਰਿਪੋਰਟ ਵੀ ਦਿੱਤੀ ਸੀ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਮੈਂ ਦਿੱਲੀ ਵੀ ਦੇਖਿਆ ਕਿ ਕਾਫੀ ਹੁਣ ਸੇਫ ਹੈ ਵਧੀਆ ਆ ਤੇ ਇੱਕ ਲਹਿਰ ਚੱਲ ਰਹੀ ਹੈ ਜਿਹੜੀ ਗੁੰਡਾਗਰਦੀ ਨੂੰ ਖਤਮ ਕਰਨ ਦੀ ਤੇ ਇਹ ਹੁਣ ਦੇਖੋ ਆਪਾਂ ਕਹਿੰਦੇ ਹਾਂ ਪੰਜਾਬ ਦੇ ਵਿੱਚ ਵੀ ਕਰਨੀ ਚਾਹੀਦੀ ਆ ਪੰਜਾਬ ਦੇ ਵਿੱਚ ਵੀ ਥੋੜਾ ਥੋੜਾ ਜਿਹਾ ਅਰਾਜਕਤਾ ਫੈਲ ਰਹੀ ਆ ਤੇ ਯੂਪੀ ਦੇ ਵਿੱਚ ਤਾਂ ਵਾਹਲੀ ਜ਼ਿਆਦਾ ਹੀ ਆ ਤੇ ਹੁਣ ਉਹ ਪਾਲਿਸੀ ਦੇ ਤਹਿਤ ਉਹਨੂੰ ਗ੍ਰਿਫ਼ਤਾਰ ਕਰਨ ਦੇ ਲਈ ਨਾ ਇੱਕ ਪੁਲਿਸ ਪਾਰਟੀ ਜਾ ਰਹੀ ਸੀਗੀ DSP ਲੀਡ ਕਰ ਰਹੇ ਸਨ ਉਹਨਾਂ ਨੂੰ ਤਾਂ ਪਤਾ ਲੱਗਿਆ ਵੀ ਪੁਲਿਸ ਦੇ ਵਿੱਚੋਂ ਹੀ ਕਿਸੇ ਨੇ ਇਹ ਗੱਲ ਲੀਕ ਕਰਕੇ ਉਹਨੂੰ ਫੋਨ ਕਰਤਾ ਵੀ ਤੈਨੂੰ ਗ੍ਰਿਫ਼ਤਾਰ ਕਰਨ ਆ ਰਹੇ ਆ ਤੇ ਉਹਨੇ ਮੁਹਰਿਓ ਮਤਲਬ ਜਿਹੜੀਆਂ ਬੰਦੂਕਾਂ ਬੀੜੀਆਂ ਹੋਈਆਂ ਸੀ ਤੇ ਉਹ
ਅਸੌਲਟ ਰਾਈਫਲਾਂ ਵੀ ਸੀ ਉਹਨਾਂ ਕੋਲ ਅਸੌਲਟ ਰਾਈਫਲਾਂ ਵੀ ਕਾਫੀ ਕੰਪਲਿਕੇਟਡ ਹਥਿਆਰ ਹੁੰਦੇ ਸੀ ਉਹ ਵੀ ਸੀ ਉਹਨਾਂ ਕੋਲ
ਹਾਂਜੀ ਤੇ ਉਹ ਪੁਲਿਸ ਵਾਲੇ ਐਕਸਪੈਕਟ ਨਹੀਂ ਸੀ ਕਰਦੇ ਉਹਨਾਂ ਦੇ ਭਾਂਦੇ ਵੀ ਅਸੀਂ ਜਾਣਾ 8-10 ਜਣੇ ਚੱਕ ਲੈਣਾ ਕਿਉਂਕਿ ਉਹ ਦੇਖੋ ਪਹਿਲਾਂ ਕਾਫੀ ਕੁਝ ਸੈੱਟ ਹੁੰਦਾ ਨਾ ਪਰ ਉਹਨਾਂ ਤੇ ਜਾ ਕੇ ਹਮਲਾ ਕੀਤਾ ਗੋਲੀ ਚਲਾਈ ਉਹ 8 ਜਣੇ ਮਾਰਤੇ DSP ਵੀ ਮਾਰਤਾ ਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਤੇ ਪੁਲਿਸ ਨੇ ਫਿਰ ਉਸਦੇ ਘਰ ਘੁਰ ਭੰਨੇ ਤੇ ਤੰਗ ਤੁੰਗ ਕੀਤਾ ਸਾਰੇ ਉਹ ਤਾਂ ਪਤਾ ਹੀ ਆ ਤੇ ਜੇ ਪੰਜਾਬ ਚ ਹੁੰਦੇ ਤਾਂ ਉਹਨਾਂ ਦੇ ਵੈਸੇ ਜਨਾਨੀਆਂ ਵੀ ਚੱਕ ਲੈਣੀਆਂ ਸੀਗੀਆਂ ਪੰਜਾਬ ਵਾਲੇ ਪੁਲਿਸ ਵਾਲੇ ਵੀ ਜਿਆਦਾ
ਨਹੀਂ
ਉਹ ਕਰਦੇ ਨੀ ਨਾ
ਫਿਰ
ਫਿਰ ਦੇਖੋ ਨਾ ਉੱਥੇ ਥੋੜਾ ਜਿਹਾ ਤਾਂ ਧਰਮ ਤਾਂ ਹੈ ਨਾ ਪੁਲਿਸ ਵਾਲਿਆਂ ਦਾ ਜੇ ਆਪਾਂ ਦੇਖੀਏ ਸਾਡੇ ਤਾਂ ਮਤਲਬ ਬੇਚਾਰੇ ਨਿਹੰਗ ਨੇ ਉਹਦਾ ਗੁੱਟ ਵੱਟ ਦਾ ਗਾਲਾਂ ਨਹੀਂ ਖਾਧੀਆਂ ਤੇ ਉਹ ਮੁੜ ਕੇ ਉਹਦੀਆਂ ਉਹਨਾਂ ਦੀਆਂ ਜਨਾਨੀਆਂ ਵੀ ਚੱਕ ਲਿਆ ਮਤਲਬ
ਆਪਾਂ
ਸਾਰਾ ਮਰਿਆ ਫਿਰ ਆਪਾਂ ਕਹਿੰਦੇ ਵੀ ਆਪਾਂ ਬਹੁਤ ਵਧੀਆ ਪੰਜਾਬੀ ਘੈਂਟ ਹੁੰਦੇ ਹਾਂ ਹਨਾ ਖੈਰ ਚਲੋ ਉਹਦੇ ਘਰ ਘੁੱਟ ਆਏ ਤੇ ਉਹਨਾਂ ਨੇ ਜਿੱਥੇ ਤੱਕ ਪਤਾ ਲੱਗਾ ਵੀ ਦੋ ਚੌਂ ਦਿਨਾਂ ਦੇ ਵਿੱਚ ਜਿੰਨੇ ਕੁ ਵੀ ਉਹਦੇ ਸਾਥੀ ਸੀਗੇ ਸਾਰੇ ਚੱਕ ਲਏ ਜਿੰਨੇ ਉਹਦੇ ਗੈਂਗਸਟਰ ਉਹਦੇ ਫੋਨਾਂ ਚੋਂ ਕੱਢ ਕੇ ਵੈਸੇ ਤਾਂ ਪੱਲੇ ਹੀ ਪਤਾ ਹੀ ਹੁੰਦਾ ਪੁਲਿਸ ਨੂੰ ਉਹਨਾਂ ਦੇ ਜਿਹੜੇ CID ਉਹਨੇ ਉਹ ਸਾਰੇ ਚੱਕ ਲਏ
ਸਾਰਾ ਪਤਾ ਹੁੰਦਾ
ਹਾਂ ਕਈ ਕਰੋੜਾਂ ਦੀਆਂ ਜਾਇਦਾਦਾਂ ਜਿਹੜੀਆਂ ਜ਼ਬਤ ਕਰ ਲਈਆਂ ਤੇ ਕਿਉਂਕਿ ਹੁਣ ਪੁਲਿਸ ਵਾਲੇ ਮਾਰੇ ਸੀ ਤੇ ਹੁਣ ਜਿਹੜੇ ਉਹਨਾਂ ਦੇ ਆਕੇ ਸੀਗੇ ਪੋਲੀਟੀਸ਼ੀਅਨ ਜਾਂ ਜਿਹੜੇ ਹੋਰ ਇਨਫਲੂਐਂਸ਼ੀਅਲ ਬੰਦੇ ਆਫੀਸਰ ਜਿਹੜੇ ਵੱਡੇ ਵੱਡੇ ਜ਼ਰੂਰੀ ਨਹੀਂ ਹੁੰਦਾ ਕਿ ਪੁਲਿਸ ਹੀ ਇਕੱਲੀ ਰਲੀ ਹੋ ਹੈ ਜੁਡੀਸ਼ਰੀ ਵੀ ਨਾਲ ਰਲਦੀ ਹੈ ਬਹੁਤ ਜੱਜ ਵੀ ਨਾਲ ਰਲਦੇ ਹਨ ਤਾਂ ਹੀ ਬਚਦੇ ਆ ਨਾ ਉਹ ਪੁਲਿਸ ਤਾਂ ਚੱਕ ਲਿਆਂਦੀ ਆ ਜੱਜ ਉਹਨਾਂ ਨੂੰ ਬਰੀ ਕਰ ਦਿੰਦੇ ਆ ਸੋ ਜੱਜ ਲੈਵਲ ਤੱਕ
ਅਦਾਰੇ ਨਾਲ ਰਲ ਜਾਂਦੇ ਆ
ਹਾਂਜੀ ਹਾਂਜੀ ਉਹ ਸਾਰਾ ਸਿਸਟਮ ਜਾਣੀ ਕਿ ਇੱਕ ਗੈਂਗਸਟਰ ਬਣ ਜਾਂਦਾ ਹੈ ਫਿਰ ਉਸ ਇਲਾਕੇ ਦਾ ਇਹ ਜਿਹੜੀ ਸਿਚੁਏਸ਼ਨ ਹੈ ਨਾ ਤੁਸੀਂ ਫਿਲਮਾਂ ਦੇਖੋ ਪੁਰਾਣੀ ਹਿਸਟਰੀ ਪੜ੍ਹੋ ਅਮਰੀਕਾ ਦੀ ਇੰਗਲੈਂਡ ਦੀ ਲੰਡਨ ਦੀ ਬਰਮਿੰਗਮ ਦੀ ਬੜੀਆਂ ਸੀਰੀਜ਼ ਵੀ ਬਣੀਆਂ ਹੋਈਆਂ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਇੱਕ ਨਾ ਬੈਕ ਐਂਡ ਦੇ ਉੱਤੇ ਇਹ ਸਾਰੇ ਰਲ ਜਾਂਦੇ ਨੇ ਜੱਜ ਤੋਂ ਲੈ ਕੇ ਪੁਲਿਸ ਤੋਂ ਲੈ ਕੇ A to Z ਮਤਲਬ ਸਾਰੇ ਹੀ ਇਹਨਾਂ ਦਾ ਇੱਕ ਗੈਂਗਸਟਰ ਬਣ ਜਾਂਦਾ ਇਹ ਫਿਰ ਓਪਰੇਟ ਕਰਦੇ ਨੇ ਤਾਂ ਇਹਨਾਂ ਨੂੰ ਫਿਰ ਜਦੋਂ ਖਤਮ ਕਰਨਾ ਹੁੰਦਾ ਨਾ ਕਿਤੇ ਉੱਪਰ ਪੋਲੀਟੀਸ਼ੀਅਨ ਆ ਜਾਵੇ ਇਹੋ ਜਿਹਾ ਕੋਈ ਬੰਦਾ ਆ ਜਾਵੇ ਕਿ ਹੁਣ ਇਹਨਾਂ ਨੂੰ ਖਤਮ ਕਰਨਾ ਇਹ ਤਾਂ ਟੂ ਮੱਚ ਹੋ ਗਏ ਉਹ ਫਿਰ ਉਹਨਾਂ ਦੇ ਬਰਾਬਰ ਇੱਕ ਹੋਰ ਗੈਂਗਸਟਰ ਖੜਾ ਕਰਦੇ ਆ ਉਹ ਆਪ ਨਹੀਂ ਮਾਰਦੇ ਫਿਰ ਉਹ ਗੈਂਗਸਟਰ ਖੜਾ ਕਰਦੇ ਆ ਤੇ ਉਹ ਆਪਸ ਚ ਉਹਨਾਂ ਨੂੰ ਪੜਾਉਂਦੇ ਆ ਲੜਾਉਂਦੇ ਆ ਮਰਵਾਉਂਦੇ ਆ ਤੇ ਏਦਾਂ ਇਹ ਗੇਮ ਚੱਲਦੀ ਆ ਸੋ ਹੁਣ ਇਹ ਗੇਮ ਜਿਹੜੀ ਆ ਉਹ ਐਂਡ ਗੇਮ ਵੱਲ ਨੂੰ ਜਾ ਰਹੀ ਸੀ ਕਿਉਂਕਿ ਮੈਨੂੰ ਲੱਗਦਾ ਕਿ ਆਦਿਤਿਆ ਨਾਥ ਯੋਗੀ ਜਿਹੜਾ ਆ ਉਹ ਖਤਮ ਕਰਨਾ ਚਾਹੁੰਦਾ ਸੀ ਕਿਉਂਕਿ ਇਹਦਾ ਇਨਫਲੂਐਂਸ ਬਹੁਤ ਹੋ ਗਿਆ ਸੀ ਤੇ ਮੈਨੂੰ ਲੱਗਦਾ ਉਹਨੂੰ ਡਰ ਸੀਗਾ ਕਿਤੇ ਕਾਂਗਰਸ ਦੇ ਜਾਂ ਮਾਇਆਵਤੀ ਦੇ ਪਾਰਟੀਆਂ ਦੇ ਹੱਕ ਚ ਨਾ ਭੁਗਤ ਜਾਵੇ ਮੁੜ ਕੇ ਤਾਂ ਕਰਕੇ ਉਹ ਫਿਰ ਜਦੋਂ ਇੰਨੀ ਪਾਵਰ ਕੋਈ ਹਾਸਲ ਕਰ ਲੈਂਦਾ ਆ ਬੈਕ ਐਂਡ ਤੋਂ ਚਲਾਉਣ ਲੱਗ ਪੈਂਦਾ ਜਿੱਦਾਂ ਹੁਣ ਵਿਕਟੋਰੀਆ ਦੇ ਵਿੱਚ ਇੱਕ ਬੰਦਾ ਬੈਕ ਐਂਡ ਤੋਂ ਚਲਾਉਣ ਲੱਗ ਗਿਆ ਉਹ ਹੁਣ ਜਿਹੜਾ ਪਿੱਛੇ ਜੇ ਫੜਿਆ ਐਮ ਐਲ ਏ ਜਿਹਨੂੰ ਕੈਬਨਿਟ ਚੋਂ ਰਿਜ਼ਾਈਨ ਦਿੱਤਾ ਉਹਦੇ ਨਾਲ ਵੀ ਇਹੀ ਗੱਲ ਹੋਈ ਨਾ ਉਹ ਵੀ ਮਤਲਬ ਇਹੋ ਜਿਹੇ ਕੰਮ ਕਰਦੇ ਸੀ ਸੋ ਉਹਨਾਂ ਨੂੰ ਖਤਮ ਕਰਨ ਦੇ ਲਈ ਫਿਰ ਉਹ ਉਪਰੋਂ ਹੀ ਸਾਜਿਸ਼ ਰਲਦੇ ਆ ਤਾਂ ਖੈਰ ਹੁਣ ਉਹਨੂੰ ਫੜ ਲਿਆ ਆ ਫੜ ਕੇ ਉਹਨੇ ਮਤਲਬ ਮੰਦਰ ਦੇ ਵਿੱਚ ਲੁਕਿਆ ਸੀ ਉਹਨੇ ਸਰੈਂਡਰ ਕਰਤਾ ਪਤਾ ਲੱਗਾ ਫਿਰ ਉਹ ਜੀ ਭੱਜ ਗਿਆ ਭੱਜ ਗਿਆ ਜੀ ਉੱਥੇ ਭੱਜੇ ਦੀ ਸਟੋਰੀ ਸਾਰਿਆਂ ਨੂੰ ਪਤਾ ਆ ਜੀ ਉਹਦੇ ਗੋਲੀ ਲੱਗੀ ਹੁਣ ਕਾਂਗਰਸ ਸਵਾਲ ਕਰ ਰਹੀ ਹੈ ਜੇ ਉਹ ਭੱਜ ਗਿਆ ਤਾਂ ਉਹਦੀ ਛਾਤੀ ਚ ਗੋਲੀ ਕਿੱਦਾਂ ਲੱਗੀ ਉਹਦੇ ਮਤਲਬ ਉਹਦੀ ਪਿੱਠ ਤੇ ਲੱਗਣੀ ਚਾਹੀਦੀ ਸੀ ਕਹਿੰਦੇ ਸਮਝਦੇ ਨਾ
ਹਾਂਜੀ
ਕਹਿੰਦੇ ਵੀ ਜੇ ਉਹ ਭੱਜ ਗਿਆ ਸੀਗਾ ਤਾਂ ਉਹਦੀ ਪਿੱਠ ਤੇ ਲੱਗਣੀ ਚਾਹੀਦੀ ਸੀ ਇਹ ਕਿੱਦਾਂ ਹੋ ਗਈ ਪਈ ਉਹਦੀ ਛਾਤੀ ਦੇ ਲੱਗੇ ਇਹੋ ਜਿਹੇ ਸਵਾਲ
ਹੁਣ ਭੱਜਦਾ ਬੰਦਾ ਜਿਹੜਾ ਭੱਜਦਾ ਬੰਦਾ ਆ ਜਿਸ ਵੇਲੇ ਉਹ ਰਿਟੈਲੀਏਟ ਕਰਦਾ ਗੋਲੀ ਉਹਨਾਂ ਤੇ ਚਲਾਉਂਦਾ ਮੋਹ ਨੂੰ ਆ ਕੇ ਚਲਾਊਗਾ ਉਸ ਵੇਲੇ ਵੀ ਲੱਗ ਸਕਦੀ ਆ
ਚਲੋ ਅਮਰੀਕ ਭਾਜੀ ਉਹ ਤਾਂ ਆਪਾਂ ਮੰਨਦੇ ਆ ਵੀ ਕਿਉਂ ਖਤਮ ਕੀਤਾ ਖਤਮ ਤਾਂ ਇਹ ਕੀਤਾ ਵੀ ਪਰ ਮੈਂ ਤੁਹਾਨੂੰ ਪਹਿਲਾਂ ਨਾ ਇੱਕ ਬਹੁਤ ਪਹਿਲਾਂ ਕਹਾਣੀ ਪੜ੍ਹੀ ਸੀਗੀ ਤੇ ਉਹ ਮੈਂ ਤੁਹਾਨੂੰ ਸੁਣਾ ਦਵਾਂ ਤੇ ਇਹਦੇ ਨਾਲ ਥੋੜੀ ਗੱਲ ਕਲੀਅਰ ਹੋ ਜੂ ਇਹ ਵੈਸੇ ਸਾਡੇ ਗਰੁੱਪ ਦੇ ਵਿੱਚ ਵੀ ਇੱਕ ਛਪਾਈ ਹੋਈ ਸੀ ਕਹਿੰਦੇ ਵੀ ਇੱਕ ਨਾ ਬਾਦਸ਼ਾਹ ਸੀਗਾ ਕੰਟਰੀ ਦਾ ਤੇ ਉਹਨੇ ਨਾ ਇੱਕ ਰਫੂ ਕਰਨ ਵਾਲਾ ਰੱਖਿਆ ਹੋਇਆ ਸੀ ਜਿਹੜਾ ਰਫੂ ਨੀ ਕਰਦੇ ਹੁੰਦੇ ਕੱਪੜਿਆਂ ਨੂੰ ਜਿਹੜਾ ਕੰਮ ਕੱਪੜੇ ਰਫੂ ਕਰਨਾ ਹੁੰਦਾ ਆ ਉਹ ਕਹਿੰਦਾ ਵੀ ਉਹ ਕੱਪੜਿਆਂ ਲਈ ਨੀ ਸੀ ਰੱਖਿਆ ਰਫੂ ਕਰਨ ਦੇ ਲਈ ਉਹ ਜਿਹੜੀਆਂ ਗੱਲਾਂ ਸੀ ਉਹਨਾਂ ਨੂੰ ਰਫੂ ਕਰਦਾ ਸੀਗਾ ਤੇ ਕਈ ਵਾਰੀ ਮਹਾਰਾਜੇ ਦੇ ਫੜ ਦੀ ਮਾਰ ਹੋ ਜਾਂਦੀ ਤੇ ਉਹ ਫੇਰ ਲੋਕ ਕਹਿੰਦੇ ਯਾਰ ਉਹ ਵਿਚਾਲੇ ਨਾ ਜਿੱਦਾਂ ਐਕਸਪਲੇਨ ਕਰਨ ਉਹਨੂੰ ਵਿਆਖਿਆ ਕਰਨ ਨੂੰ ਰਫੂ ਕਰ ਦੇਣੀ ਪੇ ਬੱਲੇ ਬੱਲੇ ਹਨਾ ਵੀ ਏਦਾਂ ਹੋ ਜਾਣੀ ਤਾਂ
ਬੈਕਅਪ ਤੇ ਰੱਖਿਆ ਹੁੰਦਾ ਬੰਦਾ
ਹਾਂਜੀ ਹਾਂਜੀ ਉਹਦੇ ਨਾਲ ਹੀ ਖੜਾ ਰਹਿਣਾ ਜੇ ਕਿਤੇ ਉਹਨੂੰ ਦੇਖਣਾ ਵੀ ਇਹ ਗੱਲ ਉਹ ਦੂਜੇ ਪਾਸੇ ਨੂੰ ਤੁਰ ਪਈ ਤਾਂ ਉਹਨੂੰ ਫਿਰ ਰਫੂ ਕਰ ਦੇਣੀ ਗੱਲ ਤੋ ਇੱਕ ਦਿਨ ਨਾ ਉਹਦਾ ਦਰਬਾਰ ਲੱਗਿਆ ਸੀ ਤੇ ਦਰਬਾਰ ਚ ਨਾ ਉਹ ਆਪਣੇ ਬਾਦਸ਼ਾਹ ਫੜ ਮਾਰ ਰਿਹਾ ਸੀਗਾ ਤੇ ਸ਼ਿਕਾਰ ਕਰਨ ਦੀ ਇੱਕ ਕਹਾਣੀ ਸੁਣਾ ਰਿਹਾ ਸੀ ਮੈਂ ਕਹਿੰਦਾ ਮੈਂ ਸ਼ਿਕਾਰ ਖੇਡਣ ਗਿਆ ਤੇ ਉਹ ਜੋਸ਼ ਚ ਆ ਕੇ ਕਹਿੰਦਾ ਇੱਕ ਵਾਰੀ ਏਦਾਂ ਹੋਇਆ ਵੀ ਅੱਧੇ ਕਿਲੋਮੀਟਰ ਤੋਂ ਦੂਰ ਤੋਂ ਨਾ ਮੈਂ ਨਿਸ਼ਾਨਾ ਲਾਇਆ ਇੱਕ ਹਿਰਨ ਤੇ ਕਹਿੰਦਾ ਜਦ ਮੈਂ ਹਿਰਨ ਨੂੰ ਤੀਰ ਛੱਡਿਆ ਨਾ ਤੀਰ ਸਣ ਸੁਣਾਉਂਦਾ ਹੋਇਆ ਕਹਿੰਦਾ ਹਿਰਨ ਦੀ ਕਹਿੰਦਾ ਖੱਬੀ ਅੱਖ ਚ ਲੱਗ ਕੇ ਖੱਬੇ ਕੰਨ ਦੇ ਵਿੱਚੋਂ ਦੀ ਹੁੰਦਾ ਹੋਇਆ ਪਿਛਲੇ ਪੈਰ ਦੇ ਖੁਰ ਦੇ ਵਿੱਚ ਜਾ ਲੱਗਾ ਤੇ ਜਿਹੜੇ ਦਰਬਾਰ ਦੇ ਵਿੱਚ ਬੈਠੇ ਸੀ ਬੰਦੇ ਉਹਨਾਂ ਨੇ ਕੋਈ ਵਾਹਵਾ ਨੀ ਕੀਤੀ ਹੈ ਨਾ ਕਿਉਂਕਿ ਉਹ ਉਹਦੀ ਗੱਲ ਤੇ ਕੋਈ ਯਕੀਨ ਹੀ ਨਹੀਂ ਸੀ ਕਰ ਸਕਦਾ ਵੀ ਇੱਦਾਂ ਕਿੱਦਾਂ ਹੋਜੂਗੀ ਵੀ ਤੁਸੀਂ ਖੱਬੀ ਅੱਖ ਦੇ ਵਿੱਚ ਤੀਰ ਲੱਗੇ ਫਿਰ ਖੱਬੇ ਕੰਨ ਚੋਂ ਨਿਕਲ ਜਾਵੇ ਤੇ ਫਿਰ ਉਹਦੇ ਜਿਹੜਾ ਖੱਬੇ ਖੁਰ ਦੇ ਵਿੱਚ ਜਾ ਕੇ ਤੀਰ ਵੜ ਜਾਵੇ ਵੀ ਇਹ ਗੱਲ ਜੀ ਬਣਦੀ ਨੀ ਉਹਨੇ ਫਿਰ ਵਾਹ ਵਾਹ ਨੀ ਕੀਤੀ ਕਿਉਂਕਿ ਗੱਲ ਕਨਵਿੰਸਿੰਗ ਨਹੀਂ ਸੀ ਉਹਨੇ ਫਿਰ ਮਾੜੀ ਜੀ ਨਿਗਾਹ ਨਾਲ ਆਪਣੇ ਨਾ ਉਹ ਰਫੂਗਰ ਵੱਲ ਨੂੰ ਦੇਖਿਆ ਤੇ ਲਾ ਹੁਣ ਪੈਂਚਰ ਤੇ ਚਲੋ ਰਫੂਗਰ ਉੱਠਿਆ ਕਹਿੰਦਾ ਬਈ ਹਾਜ਼ਰਾਤ ਚਲੋ ਹੁਣ ਮੈਂ ਤੁਹਾਨੂੰ ਉਰਦੂ ਚ ਕਹਿੰਦਾ
ਕਹਿੰਦਾ
ਹਾਜ਼ਰਾਤ ਕਹਿੰਦਾ ਵੀ ਇਹ ਨਾ ਜੋ ਕੁਛ ਕਹਿੰਦਾ ਬਾਦਸ਼ਾਹ ਜੀ ਨੇ ਕਿਹਾ ਆ ਮਹਾਰਾਜ ਨੇ ਕਹਿੰਦਾ ਮੈਂ ਇਹਦਾ ਚਸ਼ਮਦੀਦ ਗਵਾਹ ਆ ਮੈਂ ਅੱਖੀ ਦੇਖਿਆ ਕਹਿੰਦਾ ਇਹ ਹੁੰਦਾ ਹੋਇਆ ਦਰਅਸਲ ਦੇ ਵਿੱਚ
ਅੱਛਾ ਜੀ
ਹਾਂ ਕਹਿੰਦਾ ਦਰਅਸਲ ਚ ਕਹਿੰਦਾ ਬਾਦਸ਼ਾਹ ਸਲਾਮਤ ਕਹਿੰਦਾ ਇੱਕ ਪਹਾੜੀ ਦੇ ਉੱਪਰ ਖੜੇ ਸੀ ਤੇ ਹਿਰਨ ਬਹੁਤ ਕਾਫੀ ਥੱਲੇ ਸੀਗਾ ਕਹਿੰਦਾ ਹੇਠਾਂ ਨੂੰ ਤੇ ਹਵਾ ਵੀ ਕਹਿੰਦਾ ਚੱਲ ਰਹੀ ਸੀ ਪਿਛਲੀ ਤੇ ਨਹੀਂ ਤਾਂ ਤੀਰ ਕਹਿੰਦਾ ਅੱਧਾ ਕਿਲੋਮੀਟਰ ਕਿੱਥੇ ਜਾਂਦਾ ਆ ਪਿਛਲੀ ਹਵਾ ਦਾ ਸਹਾਰਾ ਲੈ ਕੇ ਚਲੇ ਗਿਆ ਹਨਾ ਕਹਿੰਦਾ ਹੁਣ ਜਿੱਥੋਂ ਤੱਕ ਗੱਲ ਇਹ ਹੈ ਵੀ ਅੱਖ ਕੰਨ ਤੇ ਖੁਰਦੀ ਆ ਗੱਲਾਂ ਇਹ ਮੈਂ ਤੁਹਾਨੂੰ ਦੱਸ ਦਵਾਂ ਤੇ ਇੱਦਾਂ ਹੋਇਆ ਵੀ ਜਿਸ ਵਕਤ ਤੀਰ ਛੱਡਿਆ ਇਹਨਾਂ ਨੇ ਲੱਗਿਆ ਉਹਦੇ ਜਾ ਕੇ ਤਾਂ ਉਸ ਵਕਤ ਜਿਹੜਾ ਹਿਰਨ ਹੈ ਉਹ ਆਪਣੇ ਖੱਬੇ ਖੁਰ ਦੇ ਨਾਲ ਖੱਬਾ ਜਿਹੜਾ ਕੰਨ ਹੈ ਉਹ ਖੁਰਚ ਰਿਹਾ ਸੀ ਉੱਤੇ ਖੁਜਲੀ ਕਰ ਰਿਹਾ ਸੀ ਹਾਂ ਉੱਤੇ ਖਾਜ ਕਰ ਰਿਹਾ ਸੀ ਇੱਦਾਂ ਕਰਕੇ ਉਹ ਤੀਰ ਅੱਖ ਦੇ ਵਿੱਚ ਹੁੰਦਾ ਕੰਨ ਚ ਉਹਦੇ ਖੁਰ ਚ ਖੁੱਬ ਗਿਆ ਕਿਉਂਕਿ ਉਹ ਕੰਨ ਦੇ ਉੱਤੇ ਖੁਰ ਲੈ ਕੇ ਗਿਆ ਹੋਇਆ ਸੀ ਖਾਜ ਕਰਨ ਵਾਸਤੇ ਲਓ ਜੀ ਇੰਨਾ ਸੁਣਦੇ ਜਨਤਾ ਨੇ ਵਾਹ ਵਾਹ ਕਿਆ ਬਾਤ ਹੈ ਮਹਾਰਾਜ ਮਹਾਰਾਜ ਕੀ ਜੈ ਹੋ ਮਹਾਰਾਜ ਕੀ ਜੈ ਹੋਣ ਲੱਗ ਪਈ ਹੈ ਨਾ ਤੋ ਅਗਲੇ ਦਿਨ ਬੇਚਾਰਾ ਜਿਹੜਾ ਰਫੂਗਰ ਸੀ ਉਹਨੇ ਆਪਣਾ ਬਿਸਤਰਾ ਚੱਕਿਆ ਬੋਰੀਆ ਬਿਸਤਰਾ ਇਕੱਠਾ ਕੀਤਾ ਤੇ ਤੁਰ ਪਿਆ ਤੇ ਬਾਦਸ਼ਾਹ ਨੇ ਦੇਖਿਆ ਉਹ ਕਹਿੰਦਾ ਤੂੰ ਕਿੱਦਾਂ ਨੂੰ ਚੱਲਿਆ ਕਹਿੰਦਾ ਬਾਦਸ਼ਾਹ ਸਲਾਮਤ ਕਹਿੰਦਾ ਛੋਟਾ ਮੋਟਾ ਰਫੂ ਤਾਂ ਮੈਂ ਲਾ ਸਕਦਾ ਆ ਮੈਂ ਕਹਿੰਦਾ ਛੋਟਾ ਮੋਟਾ ਰਬੂ ਤਾਂ ਲਾ ਸਕਦਾ ਪਰ ਕਹਿੰਦਾ ਮੈਂ ਰਜਾਈਆਂ ਨੀ ਕਹਿੰਦਾ ਸੀ ਸਕਦਾ, ਇਹਦੇ ਲਈ ਤੁਸੀਂ ਭਾਰਤੀ ਮੀਡੀਆ ਨੂੰ ਹਾਇਰ ਕਰੋ।
ਬਿਲਕੁਲ ਬਿਲਕੁਲ
ਕਹਿੰਦਾ ਵੀ ਐਡੇ ਰਫੂ ਨੀ ਲੱਗ ਸਕਦੇ ਜਿੱਡੇ ਕਹਿੰਦਾ ਮੈਨੂੰ ਰੱਖਿਆ ਹੋਇਆ, ਇਹ ਕੰਮ ਭਾਰਤੀ ਮੀਡੀਆ ਕਰੂਗਾ। ਹੁਣ ਗੱਲ ਇਹ ਹੈ ਪੀ ਗੱਲ ਇਹ ਵੀ ਉੱਡ ਰਹੀ ਹੈ ਪੀ ਉਹ ਕਹਿੰਦੇ ਗੱਡੀ ਬਦਲ ਲਈ ਉਹਦਾ ਮੁਕਾਬਲਾ ਹੋਇਆ, ਕਹਿੰਦੇ ਉਹਨੂੰ ਜੀ ਅੰਡਰਗਰਾਊਂਡ ਕਰਤਾ, ਇਹ ਪੋਸੀਬਲ ਹੈ ਭਾਜੀ? ਮੈਨੂੰ ਨੀ ਲੱਗਦਾ ਜੇ ਹੁਣ ਇਹ ਪੁਲਿਸ ਏਦਾਂ ਕਰੂਗੀ ਹੁਣ ਉਹਨੂੰ ਸ਼ੋ ਹੈ ਫਿਰ ਹੀ ਕੈਨ ਨੈਵਰ ਕਮ ਆਊਟ ਜੇ ਕੱਲ ਨੂੰ ਕੋਈ ਕਿਤੇ ਨਾ ਕਿਤੇ ਨਿਕਲ ਆਉਂਦਾ ਆ। ਵੈਸੇ ਤਾਂ ਪੰਜਾਬ ਪੁਲਿਸ ਦੇ ਕੀਤੇ ਹੋਏ ਮੁਕਾਬਲਿਆਂ ਦੇ ਵਿੱਚੋਂ ਬਹੁਤ ਸਾਰੇ ਆਏ ਆ ਬਾਹਰ ਜਿਉਂਦੇ, ਤਾਂ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ ਭਾਜੀ?
ਮੇਰੇ ਖਿਆਲ ਦੇ ਵਿੱਚ ਨਹੀਂ ਅਮਨਦੀਪ, ਇੱਦਾਂ ਦੀ ਕੋਈ ਗੱਲ ਨਹੀਂ ਹੋਈ ਹੈ। ਜਿਹੜਾ ਮੁਕਾਬਲਾ ਇਹ ਸਹੀ ਹੋਇਆ ਆ ਤੇ ਇਹਦੇ ਵਿੱਚ ਮੁਕਾਬਲੇ ਵਿੱਚ ਉਹ ਮਾਰਿਆ ਹੀ ਗਿਆ ਆ। ਸਰਕਾਰ ਇੱਦਾਂ ਐਡਾ ਵੱਡਾ ਰਿਸਕ ਥੋੜਾ ਲੈ ਸਕਦੀ, ਕੋਈ ਵੀ ਜਿਹੜੀ ਪਾਰਟੀ ਮਜੀ ਹੋਈ ਪਾਰਟੀ ਆ ਐਡਾ ਵੱਡਾ ਥੋੜਾ ਰਿਸਕ ਲੈ ਸਕਦੀ, ਜਾਂ ਲੋਕਾਂ ਦੀ ਜਿਹੜੀ ਅੱਖਾਂ ਵਿੱਚ ਇੱਦਾਂ ਥੋੜੋ ਤੁਸੀਂ ਬਿਲਕੁਲ ਹੀ ਥੋੜੋ ਗਲਤ ਗੱਲ ਕਰ ਸਕਦੇ ਆ। ਹੁਣ ਜਿਹੜੀ ਕਲੈਂਜਿੰਗ ਹੋ ਰਹੀ ਆ ਨਾ, ਜਿੱਦਾਂ ਬੰਬੇ ਦੇ ਵਿੱਚ ਕਲੈਂਜਿੰਗ ਹੋਈ ਆ, ਜਿਹੜੇ ਗੈਂਗਸਟਰ ਕਲੈਂਜਿੰਗ ਕਹਿੰਦੇ, ਹੋਲੋਕਾਸਟ ਦੇ ਗੈਂਗਸਟਰ ਕਲੈਂਜਿੰਗ ਦੇ ਵਿੱਚ ਫਰਕ ਹੁੰਦਾ। ਜਿਹੜਾ ਪੰਜਾਬ ਵਿੱਚ 90 ਦੇ ਸ਼ੁਰੂ ਵਿੱਚ ਜਾਂ 90 ਦੇ ਅੱਧ ਵਿੱਚ ਹੋਇਆ ਉਹ ਜੈਨੋਸਾਈਡ ਸੀ, 80 ਦੇ ਵਿੱਚ ਉਹ ਜੈਨੋਸਾਈਡ ਸੀ, ਜਿਹੜੇ ਕਿ ਨਜਾਇਜ਼ ਜਿਹੜੇ ਮੁੰਡੇ ਉੱਥੇ ਮਾਰੇ ਗਏ ਆ, ਉਹਨਾਂ ਤੇ ਅਤਿਆਚਾਰ ਕੀਤੇ ਗਏ, ਫੈਮਿਲੀਆਂ ਤੇ ਕੀਤੇ ਗਏ ਆ, ਜਿਹਨਾਂ ਦਾ ਕੋਈ ਕਸੂਰ ਵੀ ਨਹੀਂ ਉਹਨਾਂ ਲਈ ਕੀਤੀ ਆ, ਤਰੱਕੀਆਂ ਦੇ ਲਈ ਕੀਤੇ ਗਏ ਆ, ਪੁਲਿਸ ਦੀਆਂ ਤਰੱਕੀਆਂ ਦੇ ਲਈ ਖੁੱਲੀ ਛੁੱਟੀ ਉਹਨਾਂ ਨੂੰ ਦਿੱਤੀ ਗਈ ਸੀ, ਉਹ ਜੈਨੋਸਾਈਡ ਸੀ। ਇੱਕ ਤਰ੍ਹਾਂ ਦੇ ਨਾਲ ਇੱਕ ਕੌਮ ਨੂੰ ਖਤਮ ਕਰਨ ਦਾ ਤਰੀਕਾ ਸੀਗਾ। ਪੁਲਿਸ ਨੇ ਬੜੇ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਪੁਲਿਸ ਦੇ ਅਫਸਰ ਸ਼ਾਮਿਲ ਸੀਗੇ। ਲੇਕਿਨ ਜਿਹੜੀ ਕਲੈਂਜਿੰਗ ਬੰਬੇ ਵਿੱਚ ਹੋ ਰਹੀ ਆ ਜਾਂ ਜਿਹੜੀ ਕਲੈਂਜਿੰਗ ਹੁਣ ਯੂਪੀ ਵਿੱਚ ਹੋ ਰਹੀ ਆ, ਕ੍ਰਾਈਮ ਦੀ ਕਲੈਂਜਿੰਗ, ਉਹਦੇ ਪਾਰਟ ਦਾ ਹੀ ਉਹਦਾ ਹਿੱਸਾ ਆ ਕਿ ਉਹਦੇ ਜਿਹੜੇ ਹੁਣ ਜੇ ਕੇਸ ਕੋਰਟਾਂ ਵਿੱਚ ਜਾਂਦੇ ਆ, ਕਹਿੰਦੇ ਆ ਕਿ ਅਸੀਂ ਪਿੱਛੇ ਜਿਹਾ ਮੈਂ ਸੁਣਿਆ ਤੁਸੀਂ ਗੱਲਬਾਤ ਕਰ ਰਹੇ ਸੀ ਕਿ ਜਿਹੜਾ ਇਹਨਾਂ ਸਿਸਟਮ ਆ ਚਾਈਨਾ ਵਾਲਾ ਇੱਥੇ ਹੋਣਾ ਚਾਹੀਦਾ ਭਾਰਤ ਦੇ ਵਿੱਚ। ਹੁਣ ਚਾਈਨਾ ਵਿੱਚ ਜਾ ਕੇ ਥੋੜਾ ਦੇਖਿਆ, ਚਾਈਨਾ ਦੇ ਵਿੱਚ ਕਿਸੇ ਦਾ ਕੋਈ ਐਡਾ ਸਤਿਕਾਰ ਨਹੀਂ ਹੈ, ਜਾਂ ਉੱਥੇ ਬਿਲਕੁਲ ਜਿਹੜੀ ਪਾਰਟੀ ਆ ਉਹਦਾ ਹੀ ਰੂਲ ਆ, ਜੋ ਉਹ ਕਹਿੰਦੀ ਆ ਉਹ ਕਰਨਾ ਪੈਂਦਾ। ਲੋਕਾਂ ਨੂੰ ਉੱਥੇ ਹਿਊਮਨ ਰਾਈਟਸ ਨਹੀਂ ਹੈ, ਲੋਕ ਬੋਲ ਨਹੀਂ ਸਕਦੇ, ਲੋਕਾਂ ਨੂੰ ਥੋੜੀ ਮਜ਼ਦੂਰੀ ਤੇ ਵੀ ਕੰਮ ਕਰਨ ਦੇ ਲਈ ਉੱਥੇ ਫੈਕਟਰੀਆਂ ਵਿੱਚ ਰੱਖਿਆ ਜਾਂਦਾ, ਤੇ ਉਹਨਾਂ ਦੇ ਜਿਹੜੇ ਕੋਈ ਖਿਆਲ ਵੀ ਨਹੀਂ ਰੱਖਿਆ ਜਾਂਦਾ। ਇਸ ਤਰ੍ਹਾਂ ਦਾ ਜਿਹੜਾ ਇੱਕ ਗੈਂਗਸਟਰ ਉਹਨੂੰ ਪੋਲੀਟੀਕਲ ਗੈਂਗਸਟਰ ਸਿਸਟਮ ਕਹਿੰਦੇ ਆ, ਤੇ ਏਦਾਂ ਦਾ ਇਹ ਸਿਸਟਮ ਜਿਹੜਾ ਯੂਪੀ ਬਿਹਾਰ ਜਾਂ ਹੋਰ ਕਈ ਪ੍ਰਦੇਸ਼ਾਂ ਵਿੱਚ ਫੈਲਿਆ ਹੋਇਆ। ਤੇ ਹੁਣ ਜਿਹੜੇ ਸਾਡੇ ਨੇਤਾ ਆ ਨਾ ਪਾਰਟੀਆਂ ਆ ਉਹਦੀ ਕਲੈਂਜਿੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਮੇਰੇ ਖਿਆਲ ਚ ਇਹ ਕਲੈਂਜਿੰਗ ਦਾ ਹੀ ਹਿੱਸਾ ਆ, ਇੱਕ ਸਫਾਈ ਦਾ ਹਿੱਸਾ, ਗੈਂਗਸਟਰਵਾਦ ਨੂੰ ਖਤਮ ਕਰਕੇ ਲੋਕਾਂ ਨੂੰ ਇੱਕ ਸ਼ੁੱਧ ਜਿਹੜੀ ਵਿਵਸਥਾ ਦੇਣ ਦੀ ਕੋਸ਼ਿਸ਼ ਕਰ ਰਹੀਆਂ। ਬੰਬੇ ਵਿੱਚ ਅਜਿਹਾ ਹੋਇਆ ਤੇ ਬਾਹਰਲੇ ਸਟੇਟਾਂ ਵਿੱਚ, ਹੋਰ ਸਟੇਟਾਂ ਵਿੱਚ ਬੰਬੀ ਇਹਦੀ ਲੋੜ ਆ, ਜਾਂ ਦਿੱਲੀ ਵਿੱਚ ਲੋੜ ਆ, ਪੰਜਾਬ ਵਿੱਚ ਲੋੜ ਆ, ਹਰਿਆਣਾ ਖੈਰ ਠੀਕ ਆ, ਬਿਹਾਰ ਵਿੱਚ ਲੋੜ ਆ, ਕਈ ਹੋਰ ਪ੍ਰਦੇਸ਼ਾਂ ਦੇ ਵਿੱਚ ਵੀ ਇਹਦੀ ਲੋੜ ਆ। ਹੁਣ ਬਿਹਾਰ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਦੇ ਨਾਲ ਰਾਜਨੀਤਿਕ ਕਲੈਂਜਿੰਗ ਦੇ ਛੱਡੋ, ਉੱਥੇ ਇਕਨੋਮਿਕ ਕਲੈਂਜਿੰਗ ਜਿਹੜੀ ਹੋਈ ਆ, ਜਿਹੜੇ ਉੱਥੇ ਕਾਫੀ ਸੁਧਾਰ ਹੋਏ ਆ, ਇਕਨੋਮਿਕ ਉਹਦੀ ਇਕਾਨਮੀ ਜਿਹੜੀ ਕਾਫੀ ਸਟਰੋਂਗ ਹੋਈ ਆ, ਚਲੋ ਉਹਦਾ ਫਿਰ ਅਸੀਂ ਕਿਸ ਵੇਲੇ ਗੱਲ ਕਰਾਂਗੇ। ਲੇਕਿਨ ਇਹ ਜਿਹੜਾ ਕੇਸ ਹੋਇਆ ਨਾ, ਇਹ ਕੇਸ ਤੁਹਾਡੇ ਖਿਆਲ ਦੇ ਵਿੱਚ ਜਾਂ ਜਿਹੜੇ ਸਾਡੇ ਸਰੋਤੇ ਆ ਉਹਦੇ ਇਹਦੇ ਬਾਰੇ ਕੀ ਕਹਿ ਸਕਦੇ ਆ? ਹੁਣ ਇਹ ਅਖਬਾਰਾਂ ਵਿੱਚ ਤਾਂ ਇਹ ਵੀ ਆ ਰਿਹਾ ਅਮਨਦੀਪ ਕਿ ਸੁਪਰੀਮ ਕੋਰਟ ਦੇ ਕਿਸੇ ਕੋਰਟ ਨੇ ਵਾਰਨਿੰਗ ਵੀ ਪੁਲਿਸ ਨੂੰ ਦੇ ਦਿੱਤੀ ਸੀ ਕਿ ਇਸ ਨੂੰ ਮੁਕਾਬਲੇ ਵਿੱਚ ਨਾ ਮਾਰਿਆ ਜਾਵੇ, ਇਸ ਨੂੰ ਏਦਾਂ ਕੀਤਾ ਜਾਵੇ ਜਿੱਦਾਂ ਉਹਨੂੰ ਕੋਈ ਸ਼ੱਕ ਹੋ ਗਈ ਜਾਂਦਾ, ਏਦਾਂ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਆ ਹੁਣ ਅਖਬਾਰਾਂ ਦੇ ਵਿੱਚ। ਪਰ ਖਿਆਲ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਹੜੀ ਅੱਤਵਾਦੀ ਜਾਂ ਅੱਤਵਾਦ ਨਹੀਂ ਕਹਿ ਸਕਦੇ, ਇੱਕ ਤਰ੍ਹਾਂ ਦੇ ਨਾਲ ਗੈਂਗਸਟਰ ਜਿਹੜਾ ਗੈਂਗਸਟਰਵਾਦ ਆ ਉਹਦੀ ਕਲੈਂਜਿੰਗ ਹੋ ਰਹੀ ਆ।
ਅਮਰੀਕ ਭਾਜੀ ਦੇਖੋ, ਮੈਂ ਤੁਹਾਡੇ ਨਾਲ ਸਹਿਮਤ ਆ ਜਿਹੜੀ ਤੁਸੀਂ ਗੱਲ ਕਹੀ ਸੀਗੀ ਵੀ ਇੱਕ ਪਾਸੇ ਤਾਂ ਜਦੋਂ ਰੇਪ ਦੇ ਕੇਸ ਹੁੰਦੇ ਨੇ ਜਾਂ ਹੁਣ 8 ਪੁਲਿਸ ਵਾਲੇ ਮਾਰ ਦਿੱਤੇ, ਕੋਈ ਛੋਟੀ ਗੱਲ ਨਹੀਂ, ਇਹ ਕੋਈ ਛੋਟੀ ਗੱਲ ਨਹੀਂ ਹੈਗੀ, ਪੁਲਿਸ
ਬਹੁਤ ਵੱਡੀ ਗੱਲ ਆ ਇਹ, 8 ਬੰਦੇ ਮਾਰਨੇ ਪੁਲਿਸ ਦੇ।
ਹਾਂਜੀ, ਹੁਣ ਜਗਤਾਰ ਭਾਜੀ ਹਾਂਗਕਾਂਗ ਵਾਲੇ ਕਹਿੰਦੇ ਅਸੀਂ ਨੈਗੇਟਿਵ ਵੱਧ ਸੋਚਦੇ ਹਾਂ, ਵਿਕਾਸ ਦੇ ਵਿਸ਼ੇ ਤੇ ਵੀ ਅਸੀਂ ਇਹੀ ਕਰ ਰਹੇ ਹਾਂ, ਚਾਹੇ ਅਸੀਂ ਵੀ ਕਹਿੰਦੇ ਸਾਡੇ ਪਰਿਵਾਰ ਦੇ 8 ਜੀ ਮਾਰੇ ਜਾਣ ਤਾਂ ਫਿਰ ਕੀ ਕਰੂੰਗੇ ਕਹਿੰਦੇ। ਹੁਣ ਗੱਲ ਇਹ ਆ ਵੀ ਚਲੋ
ਬਿਲਕੁਲ
ਪਬਲਿਕਲੀ ਮੁਕਾਬਲਾ ਕਰਕੇ ਉਹਨਾਂ ਨੇ ਮਤਲਬ ਉਹ ਮਾਰੇ ਆ ਹਨਾ, ਤੇ ਜਿਹੜੇ ਕਿ ਨਹੀਂ ਸੀ। ਹੁਣ ਦੇਖੋ ਇੱਕ ਪਾਸੇ ਤਾਂ ਕਹਿੰਦੇ ਆ ਇਹਨਾਂ ਨੂੰ ਗੋਲੀ ਮਾਰ ਦਿਓ ਜੀ, ਰੇਪ ਕਾ ਉਸੇ 24 ਘੰਟਿਆਂ ਦੇ ਵਿੱਚ ਫਾਂਸੀ ਦੇ ਦਿਓ
ਇਹਨਾਂ ਨੂੰ, ਕਾਨੂੰਨ ਬੜੇ ਸਖਤ ਹੋਣੇ ਚਾਹੀਦੇ ਆ। ਫਿਰ
ਉੱਥੇ ਦਿੰਦੇ ਐਗਜ਼ਾਮਪਲ ਇਰਾਨ ਦੀ, ਮਿਡਲ ਈਸਟ ਦੀ ਗੋਲੀ ਮਾਰ ਰਹੇ ਚੁਰਾਹੇ ਦੇ ਵਿੱਚ, ਉਦੋਂ ਸਾਰਾ ਕੁਛ ਠੀਕ ਹੈ। ਮਤਲਬ ਜਿਹੜੀ ਹਿਪੋਕ੍ਰੇਸੀ ਜਿਹੜੀ ਸਾਡੀ ਫੁਕਰਾ ਪੰਥੀ ਹੈ ਉਹ ਦੇਖੋ ਵੀ ਇੱਕ ਪਾਸੇ ਤਾਂ
ਹਾਂ
ਇੱਕ ਪਾਸੇ ਤਾਂ ਅਸੀਂ ਉਹਨੂੰ ਅਕਨੋਲੇਜ ਕਰ ਰਹੇ ਹਾਂ, ਅਸੀਂ ਫੇਸਬੁੱਕ ਤੇ ਕਰ ਰਹੇ, ਏਦਾਂ ਹੋਣਾ ਚਾਹੀਦਾ ਏਦਾਂ। ਹੁਣ ਜਦੋਂ ਹੋ ਗਿਆ, ਮਤਲਬ ਉਹਨਾਂ ਨੇ ਸਟੋਰੀ ਬਣਾ ਕੇ ਦੱਸਤੀ, ਹੁਣ ਹੋ ਗਿਆ, ਹੁਣ ਦੂਜੇ ਪਾਸੇ ਨੂੰ ਹੋ ਗਿਆ। ਨਹੀਂ ਨਹੀਂ ਏਦਾਂ ਇਹ ਹੋਣਾ ਨੀ ਚਾਹੀਦਾ। ਮਤਲਬ ਪੀਪਲ ਦੇ ਸ਼ੁਡ ਅੰਡਰਸਟੈਂਡ ਕੇ ਜਿਹੜੇ ਉਹਨਾਂ ਡਿਕਲੇਅਰਡ ਬੰਦੇ ਆ ਉਹ, ਠੀਕ ਹੈ, ਉਹ ਆਪ ਇਸ ਸੋਚ ਦੇ ਧਾਰਨੀ ਹੈ ਕਿ ਜਦੋਂ ਉਹ ਕਿਸੇ ਨੂੰ ਮਾਰਨ ਜਾਂਦੇ ਆ ਗੈਂਗਸਟਰ ਜਾਂ ਕਿਸੇ ਨੂੰ ਲੁੱਟਦੇ ਆ ਤਾਂ ਉਹ ਮਤਲਬ ਕੋਈ ਜਸਟੀਫਿਕੇਸ਼ਨ ਕਰਕੇ ਜਾਂਦੇ ਆ ਜਾਂ ਕੇਸ ਕਰਕੇ ਜਾਂਦੇ ਆ, ਉਸ ਤੋਂ ਬਾਅਦ ਉਹ ਸੁਣਾਉਂਦੇ ਆ। ਉਹਨਾਂ ਦਾ ਮੋਡਸ ਅਪਰੈਂਡੀ ਜਿਹੜਾ ਆ ਜਾਂ ਕਹਿ ਲਓ ਕੋਈ ਕੰਮ ਕਰਨ ਦਾ ਤਰੀਕਾ ਆ ਉਹ ਇਹ ਆ ਭਾਈ ਪੈਸੇ ਕੱਢ ਜਾਂ ਐਂ ਕਰ ਲੈ ਜਾਂ ਉਹ ਕਰ ਲੈ, ਨਹੀਂ ਤਾਂ ਤੈਨੂੰ ਗੋਲੀ ਆ। ਮਤਲਬ ਉਹ ਉਸੇ ਵੇਲੇ ਜੱਜ ਆ, ਉਸੇ ਵੇਲੇ ਵਕੀਲ ਆ, ਉਸੇ ਵੇਲੇ ਐਕਸੀਕਿਊਸ਼ਨਰ ਆ, ਤਿੰਨੇ ਜਣੇ ਇੱਕੋ ਹੀ ਬੰਦਾ ਕੰਮ ਕਰ ਰਿਹਾ। ਜਦੋਂ ਉਹਨਾਂ ਨੂੰ ਫੜਨਾ ਆ ਫਿਰ ਪੁਲਿਸ ਵੀ ਇਨਵੋਲਵ ਹੈ ਵਿੱਚ, ਜੇਲ੍ਹ ਵੀ ਇਨਵੋਲਵ ਵਿੱਚ, ਜੁਡੀਸ਼ਲੀ ਵੀ ਇਨਵੋਲਵ, ਮਤਲਬ 200-400 ਬੰਦਾ ਉਹ ਚ ਇਨਵੋਲਵ ਹੈ, ਕਰੋੜਾਂ ਰੁਪਏ ਖਰਚਾ ਆ ਰਿਹਾ ਸਰਕਾਰ ਦਾ। ਇਨ ਦਾ ਐਂਡ ਕੀ ਹੋਣਾ, ਉਹਨੇ ਬਰੀ ਹੋ ਜਾਣਾ 2-4 ਸਾਲ ਦਾ, ਉਹਨੂੰ ਉਹਨੇ ਜੇਲ੍ਹ ਦੇ ਵਿੱਚ ਉਹ ਖਰਚਾ ਵੱਧ ਜਾਣਾ, ਉਹਦੀ ਸਿਕਿਉਰਿਟੀ ਦੇਣੀ ਪੈਣੀ ਆ। ਹੁਣ ਅੰਮ੍ਰਿਤਸਰ ਵਾਲਾ ਸੂਰੀ ਆ, ਇਹ ਦੇਖ ਲਓ ਭਾਈ, ਉਹ ਸ਼ਰੇਆਮ ਗਾਲਾਂ ਕੱਢਦਾ, ਹੁਣ NRI ਨੂੰ ਸਾਨੂੰ ਗਾਲ ਕੱਢ ਦਿੱਤੀਆਂ, ਗਾਲਾਂ ਕੱਢ ਕੇ ਉਲਟਾ ਪੁਲਿਸ ਵਾਲਿਆਂ ਨੇ ਉਹਨੂੰ ਸਿਕਿਉਰਿਟੀ ਦੇ ਦਿੱਤੀ ਹੋਰ, ਹਨਾ। ਇਹ ਤਾਂ ਬਹੁਤ ਸੌਖਾ ਤਰੀਕਾ ਹੈ, ਹਨਾ। ਦਿਸ ਹੈਜ਼ ਟੂ ਸਟੋਪ ਵੰਡ ਇਨ ਨੌਨਸੈਂਸ, ਜਿਹੜੀ ਇਹ ਬੰਦ ਹੋਣੀ ਪੈਣੀ ਹੈ, ਕਰਨੀ ਪੈਣੀ ਹੈ। ਕਿੰਨਾ ਖਰਚਾ ਜਿਹੜਾ ਤੁਸੀਂ ਕ੍ਰਿਮੀਨਲਾਂ ਦੀ ਪ੍ਰੋਟੈਕਸ਼ਨ ਦੇ, ਪਹਿਲੇ ਗੱਲ ਤਾਂ ਉਹਨਾਂ ਨੂੰ ਕਹੋ ਵੀ ਤੁਸੀਂ ਬਕਵਾਸ ਕਿਉਂ ਕਰਦੇ ਹੋ, ਇੱਦਾਂ ਦਾ ਕੰਮ ਕਿਉਂ ਕਰਦੇ ਆ। ਦੇਖੋ ਗਲਤ ਕੰਮ ਕਰਨੇ ਤਾਂ ਉਹਦੇ ਗਲਤ ਨਤੀਜੇ ਤਾਂ ਨਿਕਲਣੇ ਆ। ਫਿਰ ਉਹਨਾਂ ਨੂੰ, ਮੈਨੂੰ ਇਹ ਨੀ ਸਮਝ ਆਉਂਦੀ ਵੀ ਗੌਰਮੈਂਟ ਉਹਨਾਂ ਨੂੰ ਪ੍ਰੋਟੈਕਸ਼ਨ ਕਿਉਂ ਦੇ ਰਹੀ ਆ, ਵਾਈ ਦੇ ਆਰ ਟਰਾਈਂਗ ਟੂ ਪ੍ਰੋਟੈਕਟ ਦੈਮ। ਜਦੋਂ ਉਹ ਸ਼ਰੇਆਮ ਮਾਰ ਰਹੇ ਨੇ ਬੰਦੇ, ਹੁਣ ਸੂਰੀ ਅੰਮ੍ਰਿਤਸਰ ਉਹ ਸ਼ਰੇਆਮ ਗੰਦ ਪਾ ਰਿਹਾ ਸੋਸਾਇਟੀ ਦੇ ਵਿੱਚ, ਮਤਲਬ ਇੱਕ ਟੈਨਸ਼ਨ ਕ੍ਰੀਏਟ ਕਰ ਰਿਹਾ ਦੋ ਭਾਈਚਾਰਿਆਂ ਚ, ਠੀਕ ਹੈ। ਉਹ ਮਤਲਬ ਇਹੋ ਜਿਹੇ ਬੰਦੇ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੋਈ ਆ, 25-30 ਜਣੇ ਜੈਡ ਸਿਕਿਉਰਿਟੀ, ਹਨਾ। ਵਾਈ ਸਿਸਟਮ ਰੋਂਗ ਹੋਇਆ ਆ। ਫਿਰ ਜਦੋਂ ਪੁਲਿਸ ਵਾਲੇ ਆ, ਉਹਨਾਂ ਦੇ 8 ਬੰਦੇ ਮਰੇ ਆ, ਉਹਨਾਂ ਨੂੰ ਆਪ ਨੂੰ ਪਤਾ ਵੀ ਜੇ ਬਾਈ ਇਹ ਕੇਸ ਕੋਰਟ ਚ ਚਲੇ ਗਿਆ ਨਾ, ਇਹ 20 ਸਾਲ ਨੀ ਛੁੱਟਦਾ ਕੇਸ, ਤੇ ਉਹਨਾਂ ਦੀ ਜਿੰਦ ਜਿਹੜੀ ਆ ਉਹ ਸੂਲੀ, ਤੇ ਪੁਲਿਸ ਵਾਲੇ ਔਖੇ ਹੋਏ ਪਏ ਹੁੰਦੇ ਵੀ ਸਾਨੂੰ ਇਹਨੂੰ ਪ੍ਰੋਟੈਕਟ ਕਰਨਾ ਪੈਣਾ। ਉਹ ਕਹਿੰਦੇ ਇੱਕ ਤਾਂ ਇਹ ਨੀ ਸਾਡੇ ਬੰਦੇ ਮਾਰੇ, ਉੱਤੇ ਸਾਡੇ ਬੰਦਿਆਂ ਨੇ ਇਹਨੂੰ ਪ੍ਰੋਟੈਕਟ ਕਰਨਾ ਆ, ਇਹਦੇ ਨਾਲ ਇਹਨੂੰ ਗੱਡੀ ਚੜਾ ਦਿਓ,
ਕਾਤਲ ਨੂੰ ਪ੍ਰੋਟੈਕਟ ਕਰਨ ਵਾਲੀ ਗੱਲ ਆ।
ਹਾਂ, ਮਤਲਬ ਉਹ ਇਹ ਰੋਂਗ ਸਿਸਟਮ ਹੈ, ਤੇ ਗੱਲ ਤਾਂ ਇਹ ਦੇਖੋ ਰੋਂਗ
ਤਾਂ ਇਹ ਸਿਸਟਮ ਰੋਂਗ ਆ ਜਾਂ ਰਾਈਟ ਆ, ਆਪਣੀ ਜਿਹੜੀ ਸਾਡੀ ਸਾਈਕੋਲੋਜੀ ਆ, ਸਾਡੇ ਆਪਣੇ ਬੰਦਿਆਂ ਦੀ ਸਾਈਕੀ ਆ, ਸਾਡੀ ਸਾਈਕੀ ਆ, ਕਿਸੇ ਦੀ ਵੀ, ਅਸੀਂ ਵੀ ਉਹਨਾਂ ਵਿੱਚ ਸ਼ਾਮਿਲ ਆ। ਜਿੱਦਾਂ ਏਦਾਂ ਦੀ ਘਟਨਾ ਵਾਪਰ ਜਾਂਦੀ ਆ, ਜਿੱਦਾਂ ਤੁਸੀਂ ਕਿਹਾ ਆ ਕਿ ਜੇ ਇਸ ਵੇਲੇ ਕੋਈ ਧੀਆਂ ਭੈਣਾਂ ਨੂੰ ਛੇੜਦਾ ਆ ਜਾਂ ਉਹਨਾਂ ਨੂੰ ਗਾਲਾਂ ਕੱਢਦਾ, ਉਹਨਾਂ ਨਾਲ ਬਦਤਮੀਜ਼ੀਆਂ ਕਰਦਾ, ਅਸੀਂ ਕਹਿੰਦੇ ਇਹਨਾਂ ਨੂੰ ਇਕਦਮ ਸਜ਼ਾ ਮਿਲਣੀ ਚਾਹੀਦੀ ਆ। ਇੱਦਾਂ ਦੇ ਕੇਸ ਯੂਪੀ ਵਿੱਚ ਹੋਏ ਆ, ਜਿੱਥੇ ਇਹਨੇ ਜਿਹੜਾ ਯੂਪੀ ਦਾ ਚੀਫ ਮਿਨਿਸਟਰ ਆ, ਉਹਨਾਂ ਨੇ ਇੰਸਟੈਂਟ ਫੈਸਲੇ ਦਿੱਤੇ, ਇੰਸਟੈਂਟ ਐਕਸ਼ਨ ਲਏ ਆ, ਤੇ ਇੱਦਾਂ ਦੇ ਐਕਸ਼ਨ ਲੈਣੇ ਚਾਹੀਦੇ ਆ। ਤਾਂ ਜਿਸ ਵੇਲੇ ਉਹ ਇੰਸਟੈਂਟ ਐਕਸ਼ਨ ਲੈਂਦੇ ਆ, ਫਿਰ ਅਸੀਂ ਉਹਨਾਂ ਦੇ ਵਿਰੋਧ ਵਿੱਚ ਹੁੰਦੇ ਆ। ਹੁਣ ਚਾਈਨਾ ਦੇ ਵਿੱਚ ਜੋ ਕੁਛ, ਜਿੱਦਾਂ ਹਾਂਗਕਾਂਗ ਦੇ ਵਿੱਚ ਅੱਜ ਕੱਲ ਕੀ ਹੋ ਰਿਹਾ ਹੈ, ਹਾਂਗਕਾਂਗ ਦੇ ਵਿੱਚ ਪੁਲਿਸ ਕੀ ਕਰ ਰਹੀ ਆ, ਹੁਣ ਅਸੀਂ ਹਾਂਗਕਾਂਗ ਦੀ ਤਾਂ ਕ੍ਰਿਟੀਸਾਈਜ਼ ਕਰਦੇ ਹਾਂ ਵੀ ਹਾਂਗਕਾਂਗ ਦੇ ਵਿੱਚ ਨਹੀਂ ਹੋਣਾ ਚਾਹੀਦਾ, ਫਿਰ ਅਸੀਂ ਕਹਿੰਦੇ ਹਾਂ ਜਿਹੜਾ ਚਾਈਨਾ ਦਾ ਪ੍ਰਸ਼ਾਸਨ ਆ, ਇੱਦਾਂ ਦਾ ਪ੍ਰਸ਼ਾਸਨ ਭਾਰਤ ਵਿੱਚ ਵੀ ਹੋਣਾ ਚਾਹੀਦਾ ਆ। ਹੁਣ ਚਾਈਨਾ ਦਾ ਪ੍ਰਸ਼ਾਸਨ ਜਿਹੜਾ ਆ ਇੱਦਾਂ ਦਾ ਹੀ ਆ, ਜਿੱਦਾਂ ਦਾ ਇਹ ਹੋਇਆ ਪਿੱਛੇ ਜੇ
ਆਪਣੇ ਯੋਗੇਸ਼ ਠਾਕੁਰ
ਦੀ ਕਲੈਂਜਿੰਗ ਹੋ ਰਹੀ ਆ
ਜਪਾਨ ਤੋਂ, ਯੋਗੇਸ਼ ਠਾਕੁਰ ਕਹਿ ਰਹੇ ਨੇ, ਬਹੁਤ ਵਧੀਆ ਉਹਨਾਂ ਨੇ ਟਿੱਪਣੀ ਕੀਤੀ ਆ। ਤੇ ਸਾਡੇ ਨਾਲ ਇਹੀ ਪਰਮਜੀਤ ਸਿੰਘ ਧਾਲੀਵਾਲ ਹੋਣਾ ਨੇ ਵੀ ਵਿਚਾਰ ਸਾਂਝਾ ਕੀਤਾ, ਤੇ ਗੁਰਿੰਦਰ ਸਿੰਘ ਹੋਣੀ ਵੀ ਇਹੀ ਕਿਹਾ ਵੀ ਵੀਰ ਜੀ ਜੇ ਇਹ ਵਿਕਾਸ ਨਾ ਮਰਦਾ ਤਾਂ 2-4 ਮਹੀਨੇ ਬਾਅਦ ਉਸਦੀ ਜਮਾਨਤ ਹੋ ਜਾਣੀ ਸੀ, ਤੇ ਫਿਰ ਉਸਨੇ MP ਬਣ ਜਾਣਾ ਸੀ, ਫਿਰ ਤੂੰ ਕੌਣ ਤੇ ਮੈਂ ਕੌਣ। ਪਰ ਯੋਗੇਸ਼ ਠਾਕੁਰ ਹੋਣੀ ਕਹਿੰਦੇ ਆ ਕਿ ਹੁਣ ਕਹਿੰਦੇ ਵੀ ਹੁਣ ਤੱਕ ਕਿੱਦਾਂ ਇਹ ਬਚਿਆ ਰਿਹਾ, ਪਹਿਲੀ ਗੱਲ ਤਾਂ ਇਹ ਪੁੱਛਣ ਵਾਲੀ ਆ। ਬਾਕੀ ਕਹਿੰਦੇ ਇਹਦੇ ਪਿੱਛੇ BJP ਤਾਂ ਨਹੀਂ ਸੀਗੀ, ਠੀਕ ਹੈ, ਕਿਉਂਕਿ ਉਹਨਾਂ ਦਾ ਉਹਨਾਂ ਦੇ ਤਾਂ MP ਮਾਰੇ ਹੋਏ ਸੀਗੇ ਇਹਨਾਂ ਨੇ। ਪੁਲਿਸ ਵਾਲਿਆਂ ਨੂੰ ਪਤਾ ਸੀ ਕਿ ਵਿਕਾਸ ਦੁਬੇ ਜੇਲ੍ਹ 'ਚ ਜਾਏਗਾ ਤੇ ਫਿਰ ਇਲੈਕਸ਼ਨ ਜਿੱਤੂਗਾ ਜੇਲ੍ਹ 'ਚ ਬੈਠਾ ਹੀ, ਤੇ ਫਿਰ ਉਹੀ ਪੁਲਿਸ ਵਾਲੇ ਜਿਹੜੇ ਉਹਨੂੰ ਮਾਰਨ ਨੂੰ ਫਿਰਦੇ ਆ ਤੇ ਉਹੀ ਉਹਨੂੰ ਸਲੂਟ ਕਰਨਗੇ। ਪੁਲਿਸ ਵਾਲਿਆਂ ਨੂੰ ਪਤਾ ਸੀ ਵੀ ਸਾਨੂੰ ਸਲੂਟ ਮਾਰਨੇ ਪੈਣੇ ਇਹਨੂੰ ਬੰਦੇ, ਠੀਕ ਹੈ। ਤੇ
ਬਿਲਕੁਲ
ਹਾਂ, ਉਹਨੀ ਕਹਿੰਦੇ ਵੀ ਸਲੂਟ ਮਾਰਨ ਤੋਂ ਪਹਿਲਾਂ ਹੀ ਵਿਕਾਸ ਨਾਲ ਕੰਮ ਜਿਹੜਾ ਬੰਦ ਠੱਪ ਕਰਤਾ। ਤੇ ਦੇਖੋ ਜਿਹੜੀਆਂ ਇਹ ਅੰਡਰਸਟੈਂਡ ਜਿਹੜੇ ਗੈਂਗਸਟਰ ਕਿੱਦਾਂ ਓਪਰੇਟ ਕਰਦੇ ਆ, ਇਹ ਥੋੜਾ ਐਥਿਕ ਲੈਵਲ ਤੇ ਇਹਨਾਂ ਨਾਲ ਫਾਈਟ ਨਹੀਂ ਲੜੀ ਜਾ ਸਕਦੀ। ਜੇ ਕਹੋ ਨਾ ਵੀ ਜੇ ਗੈਂਗਸਟਰ ਜਾਂ ਗੁੰਡੇ ਖਤਮ ਕਰਨੇ ਆ
ਕਾਨੂੰਨੀ ਤੌਰ ਤੇ ਜਾਂ ਐਥਿਕ ਲੈਵਲ ਤੇ ਜਾਂ ਕਾਨੂੰਨੀ ਤੌਰ ਤੇ,
ਉਹ ਨਹੀਂ ਹੋ ਸਕਦਾ। ਉਹ ਬਹੁਤ ਲੰਬਾ ਪ੍ਰੋਸੈਸ ਹੈ, ਹਾਰਡ ਪ੍ਰੋਸੈਸ ਹੈ। ਇੰਨੀ ਦੇਰ ਦੇ ਵਿੱਚ ਉਹ ਜੱਜ ਖੁਦ ਵਿਕ ਜਾਂਦੇ ਨੇ, ਉਹ ਖਰੀਦ ਲੈਂਦੇ ਨੇ, ਡਰਾ ਲੈਂਦੇ ਨੇ, ਧਮਕਾ ਲੈਂਦੇ ਨੇ, ਹਨਾ। ਇਹ ਥੋੜਾ ਜਿਹਾ ਗੈਂਗਸਟਰ ਨੂੰ ਜਦੋਂ ਖਤਮ ਕਰਨਾ ਹੁੰਦਾ ਨਾ ਇਤਿਹਾਸ ਪੜ੍ਹ ਕੇ ਦੇਖੀਏ ਆਪਾਂ ਪੁਰਾਣੇ ਸ਼ਹਿਰਾਂ ਦੀਆਂ ਹੋਰ ਵੱਡੇ ਵੱਡੇ ਸ਼ਹਿਰਾਂ ਦੇ ਉੱਥੇ ਐਲਏ ਦੇ ਵਿੱਚ ਬਹੁਤ ਕਈ ਵਾਰੀ ਹੋ ਚੁੱਕਾ ਨਿਊਯਾਰਕ ਚ ਕਈ ਹੋ ਚੁੱਕਾ ਦੇਖੀਏ ਵੀ ਉੱਥੇ ਗੈਂਗਸਟਰਾਂ ਨੂੰ ਮਾਰਨ ਦੇ ਲਈ ਗੈਂਗਸਟਰਾਂ ਵਰਗੀ ਹੀ ਵਿਧੀ ਅਪਣਾਉਣੀ ਪੈਂਦੀ ਆ ਪੁਲਿਸ ਵਾਲਿਆਂ ਨੂੰ ਵੀ ਤੇ ਜਾਂ ਜਦੋਂ ਪੁਲਿਸ ਵਾਲੇ ਕਰਪਟ ਹੋ ਜਾਂਦੇ ਨੇ ਤੇ ਪੁਲਿਸ ਵਾਲਿਆਂ ਨੂੰ ਸੋਧਣ ਦੇ ਲਈ ਉਹਨਾਂ ਨੂੰ ਵੀ ਜਿਹੜੀ ਫਿਰ ਇੱਕ ਟੀਮ ਸੈੱਟ ਕੀਤੀ ਜਾਂਦੀ ਉਹ ਫਿਰ ਉਹਨਾਂ ਦੇ ਟੈਕਟਿਕ ਜਿਹੜੇ ਆ ਵਰਤਦੀ ਆ ਇਦਾਂ ਕਲੀਅਰ ਪਰ ਜੇ ਕਹੀਏ ਵੀ ਉਹ ਗੈਂਗਸਟਰ ਕੱਲਾ ਹੀ ਆ ਉਹ ਗੈਂਗਸਟਰ ਕੱਲਾ ਨਹੀਂ ਉਹਨੂੰ ਪਿੱਛੋਂ ਉਹਦੇ ਨਾਲ ਜੁਡੀਸ਼ਰੀ ਵੀ ਆ ਪਾਰਟ ਆਫ ਉਹਦੇ ਵਿੱਚ ਕਰਪਟ ਪੁਲਿਸਮੈਨ ਵੀ ਆ ਪਾਰਟ ਜਿਹੜੇ ਉਹਦੇ ਚ ਪੋਲੀਟੀਸ਼ੀਅਨ ਵੀ ਆ ਇਹਨਾਂ ਦਾ ਇੱਕ ਗੈਂਗ ਹੈ ਹੁਣ ਵਿਕਾਸ ਦੁਬੇ ਦਾ ਮਰ ਗਿਆ ਪਰ ਜਿਹੜੇ ਉਹਦੇ ਭਾਈ ਬੰਦ ਸੀਗੇ ਹੋਰ ਉਹ ਥੋੜਾ ਹੁਣ ਇਨਕੁਆਇਰੀ ਚੱਲ ਰਹੀ ਆ ਮੇਰੇ ਖਿਆਲ 40 ਜਾਂ 50 ਪੁਲਿਸ ਵਾਲੇ ਉਹਨਾਂ ਨੇ ਚੱਕੇ ਆ ਜਿਹੜੇ ਉਹਦੇ ਹਮਾਇਤੀ ਸੀਗੇ ਜਿਹੜੇ ਉਹਨੂੰ ਇਨਫੋਰਮੇਸ਼ਨ ਦਿੰਦੇ ਸੀਗੇ ਵਿੱਚੋਂ ਵਿਕਾਸ ਦੁਬੇ ਨੂੰ ਸੋ ਇਹ ਸਿਸਟਮ ਇੱਦਾਂ ਚੱਲਦਾ ਹੈ ਖੈਰ ਕੁਲਦੀਪ
ਇੱਕ ਹੋਰ ਐਂਗਲ ਤੋਂ ਵੀ ਇਹਨੂੰ ਦੇਖੀਏ ਜਿਹੜਾ ਸ਼ਾਇਦ ਅੰਕਲ ਤੁਸੀਂ ਨਹੀਂ ਛੂਹਿਆ ਉਹ ਐਂਗਲ ਆ ਕਿ ਜੇ ਹੋਰ ਕਿਸੇ ਜਾਤੀ ਦਾ ਬੰਦਾ ਜਾਂ ਹੋਰ ਕਿਸੇ ਮਜ਼ਹਬ ਦਾ ਬੰਦਾ ਇਸ ਵਿੱਚ ਇਨਵੋਲਵ ਹੁੰਦਾ ਤਾਂ ਉਹਨੂੰ ਹੋਰੇ ਤਰ੍ਹਾਂ ਦੀ ਰੰਗਤ ਦੇਣੀ ਸੀ ਕਿ ਜਿਹੜੀ ਸਰਕਾਰ ਆ ਉਹਨਾਂ ਦੇ ਖਿਲਾਫ਼ ਆ ਕਿ ਧਰਮ ਦੇ ਖਿਲਾਫ਼ ਆ ਜਾਂ ਉਹਨਾਂ ਦੀ ਕਲੈਂਜਿੰਗ ਕਰਦੀ ਆ ਪਰ ਇਹ ਤਾਂ ਹੁਣ ਜਿਹੜਾ ਦੇਖਿਆ ਜਾਵੇ ਤਾਂ ਇਹ ਤਾਂ ਸਰਕਾਰ ਦਾ ਵੀ ਧਰਮ ਉਹੀ ਹੈ ਤੇ ਇਹਦਾ ਵੀ ਧਰਮ ਉਹੀ ਸੀ
ਹਾਂਜੀ ਹਾਂਜੀ ਉਹ ਇਹ ਬ੍ਰਾਹਮਣ ਬੈਕਗ੍ਰਾਉਂਡ ਤੋਂ ਸੀ ਇਸ ਦੇ ਉੱਤੇ ਕੋਈ ਵੀ ਜੇ ਉਹ ਮੁਸਲਮਾਨ ਭਾਈਚਾਰੇ ਚ ਹੁੰਦਾ ਜਾਂ ਸਿੱਖ ਹੁੰਦਾ ਨਾ ਹੁਣ ਤਾਂ ਬਹੁਤ ਵੱਡਾ ਉਹ ਮਤਲਬ ਵਰਲਡ ਵਾਈਡ ਅੱਤਵਾਦੀ
ਡਿਕਲੇਅਰ
ਹਾਂ ਬਹੁਤ ਮਤਲਬ ਉਹ ਟੈਰੋਰਿਜ਼ਮ ਦੀ ਦਿੱਤੀ ਜਾਣੀ ਜਿੱਦਾਂ ਅਮਰੀਕਾ ਨੇ ਵੀ ਇੱਕ ਵਾਰੀ ਹੁਣ ਹਟ ਗਏ ਇੱਦਾਂ ਕਰਨ ਤੋਂ ਨਹੀਂ ਤਾਂ ਹਰ ਗੱਲ ਨਾਲ ਉਹ ਜੀ IS ਇਸਲਾਮਿਕ ਸਟੇਟ ਦਾ ਜੀ ਇਹ ਫਲਾਨਾ ਹੈ ਟੈਰੋਰਿਜ਼ਮ ਹੈ ਉਹ ਹੈ ਉਹ ਹੈ ਖੈਰ
ਕੁਲਦੀਪ ਉਦਾਂ ਮੈਂ ਉਸ ਐਂਗਲ ਤੋਂ ਨੀ ਗੱਲ ਕਰਦਾ ਮੈਂ ਫਰਾਕ ਦਿੱਲੀ ਦੀ ਗੱਲ ਕਰਦਾ ਸਰਕਾਰ ਦੀ ਕਿ ਉਹਨੇ ਵੀ ਕਿੱਦਾਂ ਦੇ ਐਕਸ਼ਨ ਲਏ ਆ ਕਿ ਤੁਸੀਂ ਉਸ ਐਂਗਲ ਤੋਂ ਮੈਂ ਗੱਲ ਕਰਦਾ
ਨਹੀਂ ਨਹੀਂ ਚਲੋ ਦੇਖੋ ਜਿਹੜਾ ਉਹਦਾ ਆਦਿਤਿਆਨਾਥ ਯੋਗੀ ਦਾ ਨਾ ਕੰਮ ਹੈ ਉਹਦੀ ਗਰਾਊਂਡ ਰਿਐਲਿਟੀ ਹੋਰ ਹੈ ਜਿਹੜੀ ਸਾਨੂੰ ਫੇਸਬੁੱਕ ਤੇ ਵਟਸਐਪ ਤੇ ਸਾਨੂੰ ਆ ਚੁਟਕਲੇ ਜਿਹੇ ਬਣਦੇ ਆ ਨਾ ਉਹ ਬਣਦੇ ਆਪਾਂ ਇਹ ਨਾ ਦੇਖੀਏ
ਹਾਂਜੀ
ਹਾਂਜੀ ਇਹ ਰਿਐਲਿਟੀ ਨੀ ਹੈਗੀ ਇੱਦਾਂ ਨਹੀਂ ਹੈਗੀ ਗਰਾਊਂਡ ਤੇ ਜਾ ਕੇ ਦੇਖੋ ਰਿਐਲਿਟੀ ਹੋਰ ਹੈ ਬੰਬੇ ਦੇ ਵਿੱਚ ਜਾ ਕੇ ਤੁਸੀਂ ਖੁਦ ਦੇਖ ਕੇ ਆਏ ਆ ਦਿੱਲੀ ਚ ਅਸੀਂ ਖੁਦ ਦੇਖ ਕੇ ਆਏ ਆ ਰਿਐਲਿਟੀ ਕੁਛ ਹੋਰ ਹੁੰਦੀ ਆ ਤੇ ਮੀਡੀਆ ਚ ਕੁਛ ਹੋਰ ਦਿਖਾਇਆ ਜਾਂਦਾ ਸੋ ਇਸ ਕਰਕੇ
ਬੰਬੇ ਵਿੱਚ ਤਾਂ ਉਹ ਡਰਾਈਵਰ ਸਾਨੂੰ ਮੈਂ 3-4 ਬੰਦਿਆਂ ਨਾਲ 4-5 ਜ਼ਿਆਦਾ ਬੰਦਿਆਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਇੱਥੇ ਤਾਂ ਜੇ ਤੁਸੀਂ ਨਵੀਂ ਕਾਰ ਲੈਂਦੇ ਸੀ ਨਾ ਜੇ ਤੁਸੀਂ 5-6 ਲੱਖ ਦੀ ਕਾਰ ਲਈ ਆ ਤਾਂ 50,000 ਰੁਪਏ ਦਾ ਫੋਨ ਆ ਜਾਂਦਾ ਹੁੰਦਾ ਸੀ ਕਿ ਸਾਨੂੰ ਉਹ ਪਹਿਲਾਂ ਉਹਦੇ ਭੁਗਤਾਨ ਕਰੋ ਸਾਨੂੰ ਦਿਓ ਫੇਰ ਤੁਸੀਂ ਸ਼ੋਰੂਮ ਵਿੱਚੋਂ ਆਪਣੀ ਕਾਰ ਲੈ ਕੇ ਜਾ ਸਕਦੇ ਆ ਇੱਥੇ ਤੱਕ ਬਦਮਾਸ਼ੀ ਫੈਲੀ ਹੋਈ ਸੀ ਨਹੀਂ ਤਾਂ ਭੰਨ ਦੇਣੀ ਆ ਨਹੀਂ ਤੁਹਾਨੂੰ ਚੱਕ ਕੇ ਲੈ ਜਾਣਾ ਹੁਣ ਅੱਧੀ ਰਾਤ ਨੂੰ ਵੀ ਜਿੱਥੇ ਮਰਜ਼ੀ ਬੰਬੇ ਤੁਸੀਂ ਜਿਹੜੇ ਮਰਜ਼ੀ ਹਲਕੇ ਵਿੱਚ ਘੁੰਮ ਸਕਦੇ ਆ ਕੋਈ ਇਦਾਂ ਦੀ ਗੱਲ ਹੈ ਹੀ ਨਹੀਂ ਹੈਗੀ
ਹਾਂਜੀ ਨਹੀਂ ਠੀਕ ਹੈ ਮਤਲਬ ਬਹੁਤ ਵਧੀਆ ਹੈ ਤੇ ਆਪਣੇ ਗੱਲਬਾਤ ਸਾਡੀ ਜਾਰੀ ਹੈ ਤਾਂ ਜਗਤਾਰ ਭਾਜੀ ਕਹਿੰਦੇ ਨੇ ਕਿ ਫਲੋਰਾ ਸਾਹਿਬ ਚੀਨ ਦੇ ਵਿੱਚ GDP 80-85 ਦੇ ਨੇੜੇ ਤੇੜ ਭਾਰਤ ਦੇ ਬਰਾਬਰ ਸੀ ਹੁਣ ਨਜ਼ਰ ਮਾਰ ਕੇ ਦੇਖੋ ਤਾਂ ਚੀਨ ਕਿੱਥੇ ਹੈ ਤੇ ਭਾਰਤ ਕਿੱਥੇ ਕਾਰਨ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਇਕਨੋਮਿਸਟ ਹੋ
ਜੀ ਮੈਂ ਕਾਰਨ ਦੱਸ ਸਕਦਾ ਇਹਦਾ ਕਾਰਨ ਇਹ ਹੈ ਕਿ ਚੀਨ ਦੇ ਵਿੱਚ ਜਿਹੜੇ ਨਾ ਉੱਥੇ ਦੇ ਕਾਨੂੰਨ ਆ ਇੱਕ ਪਾਰਟੀ ਦੇ ਕਾਨੂੰਨ ਆ ਉੱਥੇ ਜਿਹੜੇ ਹਿਊਮਨ ਰਾਈਟਸ ਆ ਉਹ ਘੱਟ ਆ ਕਿਸੇ ਨੂੰ ਵੀ ਕਿਸੇ ਵੇਲੇ ਵੀ ਕਿਸੇ ਵੀ ਜਿਹੜੀ ਤਨਖਾਹ ਤੇ ਕੰਮ ਤੇ ਲਾਇਆ ਜਾ ਸਕਦਾ ਚੀਪ ਲੇਬਰ ਬਹੁਤ ਆ ਤੇ ਜਿਹੜੇ ਉੱਥੇ ਦੇ ਲੋਕ ਆ ਨਾ ਜਿਹੜੇ ਉੱਥੇ ਦੇ ਕਾਮੇ ਆ ਉਹਨਾਂ ਨੂੰ ਸਾਡੇ ਵਰਗੇ ਅਧਿਕਾਰ ਨਹੀਂ ਹੈ ਜਿੱਦਾਂ ਅਸੀਂ ਸੜਕਾਂ ਤੇ ਘੁੰਮਦੇ ਹਾਂ ਅਸੀਂ ਪ੍ਰੋਸੈਸ਼ਨ ਕਰਨ ਲੱਗ ਪੈਂਦੇ ਹਾਂ ਹੜਤਾਲਾਂ ਕਰਨ ਲੱਗ ਪੈਂਦੇ ਹਾਂ ਉਹ ਸਾਡੇ ਜਿਹੜਾ ਸਭ ਕੁਛ ਰੁਕ ਜਾਂਦਾ ਹੈ ਡੈਮੋਕਰੈਟਿਕ ਪ੍ਰੋਸੈਸ ਨਹੀਂ ਉੱਥੇ ਅਨਡੈਮੋਕਰੈਟਿਕ ਪ੍ਰੋਸੈਸ ਆ ਅਨਡੈਮੋਕਰੈਟਿਕ ਪ੍ਰੋਸੈਸ ਦੇ ਵਿੱਚ ਤੁਸੀਂ ਕੁਛ ਵੀ ਕਰ ਸਕਦੇ ਆ GDP ਜਿਹੜੀ ਹੈ ਨਾ ਦੇਸ਼ ਦਾ ਕੋਈ ਇਹ ਹੈਲਦੀ ਇੰਡੀਕੇਸ਼ਨ ਨਹੀਂ ਹੈ ਕਿ ਕਿਸੇ ਦੇਸ਼ ਦੀ ਜਿਹੜੀ GDP ਜ਼ਿਆਦਾ ਹੋਵੇ ਤਾਂ ਉਹ ਕੰਟਰੀ ਬੜੀ ਤਰੱਕੀ ਕਰਦਾ ਉਸ ਕੰਟਰੀ ਬੜੀ ਸ਼ਾਂਤੀ ਆ GDP ਤਾਂ ਇੱਕ ਇਕਨੋਮਿਕ ਇੰਡੀਕੇਟਰ ਆ ਜਿਹੜਾ ਦੱਸਦਾ ਕਿ ਇੱਕ ਸਾਲ ਦੇ ਵਿੱਚ ਤੁਸੀਂ ਕੰਬਾਈਨਡ ਜਿਹੜੀਆਂ ਚੀਜ਼ਾਂ ਤੇ ਜਿਹੜੀਆਂ ਸਰਵਿਸਿਜ਼ ਆ ਇਨ ਟਰਮਸ ਆਫ ਮਨੀ ਕਿੰਨੀਆਂ ਪ੍ਰੋਡਿਊਸ ਕੀਤੀਆਂ ਹੁਣ ਜੇ ਤੁਸੀਂ ਇੱਕ ਕਾਰ ਨੂੰ ਨਾ ਲਗਾਤਾਰ ਤੇਜ਼ ਚਲਾਈ ਜਾਓ ਤੇ ਉਹ ਕਾਰ ਦਾ ਐਕਸੀਡੈਂਟ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਆ ਜਿਸ ਵੇਲੇ ਕਿਸੇ ਕੰਟਰੀ ਦੀ GDP ਜ਼ਿਆਦਾ ਹੁੰਦੀ ਆ ਇਹਦਾ ਮਤਲਬ ਹੁੰਦਾ ਉਹ ਇਕਾਨਮੀ ਜਿਹੜੀ ਹੀਟ ਅਪ ਹੋ ਰਹੀ ਹੁੰਦੀ ਆ ਉਹਦੇ ਵਿੱਚ ਬਹੁਤ ਸਾਰੇ ਨੁਕਸ ਹੁੰਦੇ ਆ ਤੇ ਜਿਸ ਵੇਲੇ ਬਹੁਤ ਸਾਰੇ ਨੁਕਸ ਹੁੰਦੇ ਆ ਨਾ ਤਾਂ ਉਹ ਕਲੈਪਸ ਹੁੰਦੇ ਆ ਉਹ ਉਹਨਾਂ ਚ ਬਬਲ ਫਟਦਾ ਆ ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਹਿੰਦੁਸਤਾਨ ਦੀ ਜਿਹੜੀ ਇਕਾਨਮੀ ਆ ਨਾ ਉਹ ਬੜੀ ਫਰੈਂਡਲੀ ਇਕਾਨਮੀ ਆ, ਜਿਹਨੇ ਕਿ ਦੁਨੀਆ ਦੇ ਨਾਲ ਜਿੱਦਾਂ ਵੈਸਟਰਨ ਕੰਟਰੀਜ਼ ਨਾਲ ਇੱਕ ਬੈਲੈਂਸ ਬਣਾ ਕੇ ਰੱਖਿਆ ਆ, ਜਿਹੜੇ ਕਮਿਊਨਿਸਟ ਕੰਟਰੀ ਦਾ ਜਿਹੜਾ ਰੂਸ ਹੈ ਉਹਦੇ ਨਾਲ ਆਪਣਾ ਬੈਲੈਂਸ ਬਣਾ ਕੇ ਰੱਖਿਆ। ਤੇ ਮੇਰੇ ਖਿਆਲ ਦੇ ਵਿੱਚ ਜੇ ਤੁਸੀਂ ਦੇਖੋ ਜੀ ਡੀ ਪੀ ਜਿਹੜਾ ਇੰਡੀਕੇਟਰ ਆ ਨਾ, ਇਹ ਕੋਈ ਬਹੁਤ ਵੱਡਾ ਵਧੀਆ ਇੰਡੀਕੇਟਰ ਨਹੀਂ ਹੁੰਦਾ। ਜੀ ਡੀ ਪੀ ਜ਼ਿਆਦਾ ਹੋਣ ਦੇ ਨੁਕਸਾਨ ਆ। ਹੁਣ ਆਸਟ੍ਰੇਲੀਆ ਦੇ ਵਿੱਚ ਆ, ਜਿਸ ਵੇਲੇ ਜੀ ਡੀ ਪੀ ਜਿਹੜੀ 3.4 ਤੋਂ ਉੱਪਰ ਚੱਲ ਜਾਂਦੀ ਆ ਤਾਂ ਇੰਟਰਸਟ ਰੇਟ ਇਹ ਵਧਾ ਦਿੰਦੇ ਆ ਤਾਂ ਕਿ ਉਹ ਕੰਟਰੋਲ ਰਹੇ, ਇਕੋਨਮੀ ਹੀਟ ਅਪ ਨਾ ਹੋਏ। ਜਿਸ ਵੇਲੇ ਜੀ ਡੀ ਪੀ ਵੱਧਦੀ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਇਕੋਨਮੀ ਦੇ ਵਿੱਚ ਇਨਫਲੇਸ਼ਨ ਰੇਟ ਬਹੁਤ ਜ਼ਿਆਦਾ ਫੈਲ ਜਾਂਦਾ,
ਮਹਿੰਗਾਈ
ਬਹੁਤ ਜ਼ਿਆਦਾ ਫੈਲ ਜਾਂਦੀ। ਫਿਰ ਉਹਦੇ ਨਾਲ ਫਿਰ ਦੂਜੇ ਪਾਸੇ ਜਿਹੜੇ ਆਮ ਲੋਕ ਤੰਗ ਹੋ ਜਾਂਦੇ ਆ। ਇਸ ਲਈ ਇੱਕ ਤਰ੍ਹਾਂ ਦੇ ਬੈਲੈਂਸ ਜੀ ਡੀ ਪੀ ਜਿਹੜੀ ਉਹੀ ਰੱਖਣੀ ਜਿਹੜੀ ਬਹੁਤ ਵਧੀਆ ਚੀਜ਼ ਆ, ਜਿਹੜੀ ਕਿ ਹਿੰਦੁਸਤਾਨ ਕਰ ਰਿਹਾ ਮੇਰੇ ਖਿਆਲ ਦੇ ਵਿੱਚ। ਅਗਲੇ 10-20 ਸਾਲ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਹਿੰਦੁਸਤਾਨ ਹੈ, ਜਿਹੜਾ ਭਾਰਤ ਆ, ਇਹ ਚਾਈਨਾ ਨੂੰ ਵੀ ਪਿੱਛੇ ਛੱਡਣ ਦੀ ਕੋਸ਼ਿਸ਼ ਕਰੂਗਾ, ਜਿੱਦਾਂ ਹੋਣ ਵਾਲਾ ਆ। ਜਿੱਦਾਂ ਇੱਥੇ ਦੇ ਹਾਲਾਤ ਆ, ਚਾਈਨਾ ਦੇ ਹਾਲਾਤ ਆ, ਚਾਈਨਾ ਦੇ ਲੋਕ, ਜਿਹੜਾ ਇਕਾਨਮੀ ਖੁਸ਼ ਨਹੀਂ ਆ, ਤੁਸੀਂ ਅਮਨਦੀਪ ਕੀ ਕਹੋਗੇ?
ਨਹੀਂ, ਮੈਂ ਇੱਥੇ ਸਾਡੇ ਵੀ ਚਾਈਨੀਜ਼ ਵਰਕਰ ਬਹੁਤ ਆਉਂਦੇ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਇਸ਼ਾਰਿਆਂ ਦੇ ਨਾਲ। ਨਹੀਂ, ਕਈਆਂ ਨੂੰ ਆਉਂਦੀ ਹੁੰਦੀ।
ਹਾਂਜੀ ਹਾਂਜੀ,
ਮਤਲਬ ਸਮਝਦੇ ਹੋ ਤੁਸੀਂ? ਤੇ
ਉਹ
ਗੱਲ ਇਹ
ਚਾਈਨਾ ਨਹੀਂ ਕਹਿਣਾ, ਹਾਈਨਾ ਤੋਂ ਆਉਂਦੇ ਆ, ਹਾਈਨਾ ਤੋਂ।
ਹਾਂ, ਗੱਲ ਇਹ ਆ ਵੀ
ਉੱਥੇ
ਜਿਹੜਾ ਨਾ ਇੰਡੀਪੈਂਡੈਂਸ, ਪਹਿਲੀ ਗੱਲ ਤਾਂ ਇਹ ਆ ਵੀ ਜਿੱਦਾਂ ਦੱਸਦੇ ਨੇ ਕੰਮ ਇੱਥੇ ਵੀ ਉਹ ਔਖੇ ਨੇ, ਉੱਥੇ ਫੈਕਟਰੀਆਂ ਦੇ ਵਿੱਚ ਵੀ ਬੜੀ ਦੂਰੋਂ ਦੂਰੋਂ ਆਉਂਦੇ ਨੇ, 15-15, 20-20 ਦਿਨ ਰਹਿੰਦੇ ਨੇ। ਜਿੱਦਾਂ ਮਤਲਬ ਇੱਦਾਂ ਸਮਝ ਲਓ ਵੀ ਪੰਜਾਬ ਤੋਂ ਚੰਡੀਗੜ੍ਹ, ਜਾਣੀ ਕਿ ਪੰਜਾਬ ਦੇ ਕਿਸੇ ਇਲਾਕੇ ਤੋਂ ਚੰਡੀਗੜ੍ਹ ਜਾਣਾ ਜੋਬ, ਉੱਥੇ ਵੀ 10-15 ਦਿਨ ਇਹੋ ਜਿਹੇ ਹਾਲਾਤਾਂ 'ਚ ਰਹਿਣਾ, 20-40 ਜਾਣੇ ਇਕੱਠੇ ਰਹਿੰਦੇ ਨੇ, ਡਬਈ ਵਾਲਾ ਕੰਮ, ਫਿਰ ਆਪਣੇ ਵਾਪਸ ਜਾਣਾ ਟ੍ਰੇਨ ਦੇ ਵਿੱਚ, ਫਿਰ ਆਉਣਾ, ਤੇ ਉਹ ਆਪਣੀ ਮਰਜ਼ੀ ਦੇ ਨਾਲ ਫਿਰ ਪੈਸੇ ਦਿੰਦੇ ਨੇ। ਮਤਲਬ ਦਿੰਦੇ ਜ਼ਰੂਰ ਨੇ, ਪਰ ਜੇ ਹਿਸਾਬ ਨਾਲ ਸੌਦਾ ਵਿਕਦਾ ਆ, ਐਪਲ ਦਾ ਆਈਫੋਨ ਵਿਕਦਾ ਆ 12-12, $18-18 ਨੂੰ, ਤੇ ਉਸ ਮੁਕਾਬਲੇ ਉਹਦੀ ਜਿਹੜੀ ਕੋਸਟ ਹੈ ਉੱਤੇ, ਮਤਲਬ 150-200 ਤੋਂ ਉੱਤੇ ਜਾਂ 350 ਤੋਂ ਉੱਤੇ ਮੇਰੇ ਖਿਆਲ ਬਿੱਲ ਆਫ ਮਟੀਰੀਅਲ ਨਹੀਂ ਬਣਦਾ, ਵਿੱਚੇ ਹੀ ਤਨਖਾਹ ਪਾ ਕੇ। ਤੂੰ ਦੇਖੋ ਉਹਨੂੰ ਬਣਾਉਣਾ, ਅਸੈਂਬਲ ਕਰਨਾ, ਕਿੰਨੀ ਕੁ ਤਨਖਾਹ ਫਿਰ ਹੋਏਗੀ। ਇੱਦਾਂ ਹੀ ਜਿਹੜੇ ਨਾਇਕ ਦੇ ਬੂਟ ਨੇ, ਹਨਾ, ਉਹ ਸੁਣ ਚ ਆਇਆ ਸੀਗਾ ਵੀ ਡਾਲਰ ਕੋਸਟ ਆਉਂਦੀ ਆ ਉੱਥੇ, ਤਾਂ ਮੁੜ ਕੇ ਦਿੰਦੇ ਕਿੰਨੇ ਉੱਥੇ, ਵਿਕਦੇ ਕਿੰਨੇ ਆ ਉੱਥੇ, $5-6-600 ਨੂੰ ਉਹ ਜਿਹੜੇ ਸ਼ੂ ਵੇਚੇ ਜਾਂਦੇ ਨੇ। ਮਤਲਬ ਇੰਨਾ ਕੁ ਮਤਲਬ ਉਹਨੂੰ ਵਧਾਇਆ ਜਾਂਦਾ ਆ। ਤੇ ਜਿਹੜੀ ਚਾਈਨਾ ਦੀ ਜਿਹੜੀ ਉੱਥੇ ਜਿਹੜੇ ਇੱਕ ਸਾਰਿਆਂ ਨਾਲੋਂ ਵੱਡੀ ਮੈਂ ਪੋਜ਼ਿਟਿਵ ਪੁਆਇੰਟ ਇਹ ਸਮਝਦਾ ਹਾਂ, ਤਰੱਕੀ ਦਾ ਕਾਰਨ ਜਿਹੜਾ ਜਗਤਾਰ ਭਾਜੀ ਨੇ ਪੁੱਛਿਆ ਆ, ਕਿ ਉੱਥੇ ਇਲੈਕਸ਼ਨ ਹੀ ਹੁੰਦੀ ਆ, ਉੱਥੇ ਦੇਸ਼ ਦਾ ਸਰਮਾਇਆ ਤੇ ਸਮਾਂ ਬਰਬਾਦ ਨਹੀਂ ਕੀਤਾ ਜਾਂਦਾ। ਹਰੇਕ ਆਏ ਸਾਲ ਜਿਹੜੀ ਕੋਈ ਨਾ ਕੋਈ ਇਲੈਕਸ਼ਨ ਖੜੀ ਰਹਿੰਦੀ ਆ, ਲੋਕ ਬਸ ਨੱਚੀ ਜਾਂਦੇ ਆ, ਟੱਪੀ ਜਾਂਦੇ, ਦਾਰੂ ਪੀ ਜਾਂਦੇ ਆ, ਟਿਕਟੋਕਾਂ ਤੇ ਖੇਡੀ ਜਾਂਦੇ ਆ, ਲੀਡਰਾਂ ਦੀ ਆਹ ਕਰਤੀ ਉਹ ਕਰਤੀ, ਉਹ ਆਪਣਾ ਸਮਾਂ ਬਰਬਾਦ ਕਰ ਰਹੀ ਆ ਸਾਡੀ ਕੌਮ, ਸਾਡਾ ਦੇਸ਼ ਇਲੈਕਸ਼ਨਾਂ ਦੇ ਵਿੱਚ। ਹੁਣ ਇਹਦਾ ਤੋੜ ਕੀ ਆ? ਇਹਦਾ ਤੋੜ ਹੈ ਵੀ ਜੇ ਤਾਂ ਇੱਕ ਵਾਰੀ ਤੁਸੀਂ ਇਲੈਕਸ਼ਨ ਨਹੀਂ ਕਰਾਉਂਦੇ ਫਿਰ ਡਿਕਟੇਟਰਸ਼ਿਪ ਬਣਦੀ ਆ, ਜਿਸ ਤਰ੍ਹਾਂ ਕਿ ਚਾਈਨਾ 'ਚ ਬਣਦੀ ਆ, ਠੀਕ ਆ। ਉਹ 8 ਸਾਲ ਦੇ ਲਈ ਉਹਨਾਂ ਦਾ ਰਹਿੰਦਾ ਆ, ਉਹ ਜਿਹੜਾ ਹੈਗਾ ਆ, ਪਰ ਇਹ ਵੀ ਇੱਕ ਵਧੀਆ ਤਰੀਕਾ ਆ। ਦੂਜੇ ਪਾਸੇ ਰਸ਼ੀਆ ਨੇ ਵੀ ਹੁਣ ਇਹੀ ਰਾਹ ਤਿਆਰ ਕਰ ਲਿਆ ਅਮਰੀਕ ਭਾਜੀ, ਇਹ ਵੀ ਆਪਾਂ ਗੱਲ ਕਰਨੀ ਬਣਦੀ ਆ ਕਿ ਉਹ ਉਹਨੇ ਸੰਵਿਧਾਨ, ਜਿਹੜਾ ਰਸ਼ੀਅਨ ਕੰਸਟੀਟਿਊਸ਼ਨ ਹੈ, ਸੰਵਿਧਾਨ ਹੈ, ਉਹਦੇ ਵਿੱਚ ਸੋਧ ਕਰ ਲਈ ਹੈ ਵੀ ਵਲਾਦਿਮੀਰ ਪੁਟਿਨ ਜਿਹੜਾ ਆ ਉਹ 2036 ਤੱਕ
ਲੌਂਗ ਟਰਮ ਨਹੀਂ ਰਹੂਗਾ,
ਰਹਿ ਸਕਦਾ ਆ। ਮਤਲਬ ਹੋਊਗੀ ਤਾਂ ਸਹੀ ਇਲੈਕਸ਼ਨ, ਪਰ ਉਹ ਰਹਿ ਸਕਦਾ,
ਰਹਿ ਸਕਦਾ
ਹਨਾ, ਜਿਹੜਾ ਕਿ ਹੁਣ ਰਹਿਣਾ ਆ, 70% ਉਹਦੀ ਅਪਰੂਵਲ ਰੇਟ ਆ, ਪਰ ਉਹ ਆਪਣੇ ਦੇਸ਼ ਲਈ ਚੰਗਾ ਕੰਮ ਕਰ ਰਿਹਾ। ਮੈਂ ਇਹ ਸੋਚਦਾ ਵੀ ਮੰਨ ਲਓ ਵੀ ਬਿਲ ਕਲਿੰਟਨ ਆਪਣੇ ਦੇਸ਼ ਲਈ ਬਹੁਤ ਵਧੀਆ ਕੰਮ ਕਰਦਾ ਸੀ, ਜਾਂ ਓਬਾਮਾ ਬਹੁਤ ਵਧੀਆ ਕੰਮ ਕਰ ਰਿਹਾ, ਵਧੀਆ ਦੇਸ਼ ਚੱਲ ਰਿਹਾ, ਜਾਂ ਟਰੰਪ ਕਰ ਰਿਹਾ, ਉਹ ਚੱਲ ਰਿਹਾ ਆ, ਤੇ ਚੱਲਦੇ ਕੰਮ ਨੂੰ ਫਿਰ ਬੰਦਾ ਬਦਲਣ ਦੀ ਕੀ ਲੋੜ ਹੈ? ਮਤਲਬ ਇਹ ਕਾਹਦੀ ਡੈਮੋਕਰੇਸੀ ਦਾ ਫਲੋ ਨਹੀਂ ਲੱਗਦਾ ਤੁਹਾਨੂੰ? ਵੀ ਇੱਕ ਬੰਦੇ ਨੇ ਚਲਾ ਲਿਆ ਕੰਮ 3-4 ਸਾਲ ਤਾਂ ਉਹਨੂੰ ਚਲਾਉਣ ਨੂੰ ਲੱਗ ਗਏ, ਜਦੋਂ ਉਹਦੀ ਵਾਰੀ ਆਈ ਉਹਨੂੰ ਲਾ ਦਿੱਤਾ, ਜਦੋਂ ਉਹ ਮਤਲਬ ਪ੍ਰੋਪਰ ਚੱਲਣਾ ਸੀ ਕੰਮ, ਸਟੇਬਿਲਿਟੀ ਜਿਹੜੀ ਆ। ਇਹ ਚੀਨ ਤੇ ਰਸ਼ੀਆ ਦੀ ਇਹ ਬਿਊਟੀ ਆ, ਰੱਖ ਲਓ ਜਾਂ ਇਹ ਉਹਨਾਂ ਦਾ ਪੋਜ਼ਿਟਿਵ ਪੁਆਇੰਟ ਹੈ ਕਿ ਉਹ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਕਰਾਈ ਜਾਂਦੇ ਆ ਜੀ, ਉਹ ਰਹਿ ਮੁੱਕੀ ਨੂੰ ਗੁਰਦੁਆਰਿਆਂ ਤੇ ਆ ਜਾਂਦੇ ਹਰੇਕ ਸਾਲ। ਹੁਣ ਗੁਰਦੁਆਰੇ ਦੀ ਐਗਜ਼ਾਮਪਲ ਲਾ ਲਓ, ਹਨਾ, 6 ਮਹੀਨੇ ਦਾ ਟ੍ਰਾਂਜ਼ਿਸ਼ਨ, ਪਿਛਲੀ ਕਮੇਟੀ ਅਗਲੀ ਕਮੇਟੀ ਨੂੰ ਰਜਿਸਟਰ ਨਹੀਂ ਸਾਂਭਦੀ 6 ਮਹੀਨੇ। ਮੈਂ ਇਹੋ ਜਿਹਾ ਵੀ ਦੇਖੇ ਆ, ਕਈ ਆਰਗੇਨਾਈਜੇਸ਼ਨ ਸਾਡੀਆਂ ਜਿਹੜੀਆਂ 2-2 ਸਾਲ ਨਹੀਂ ਦਿੰਦੀਆਂ ਰਜਿਸਟਰ, ਉਹ ਮਤਲਬ ਚਿੱਠੀਆਂ ਪਾ ਕੇ ਹੰਭ ਜਾਂਦੀ ਹੈ ਨਵੀਂ ਕਮੇਟੀ। ਤੇ ਜਦ ਤੱਕ ਉਹ ਮੂਹਰੇ ਇਲੈਕਸ਼ਨ ਫੇਰ ਖੜੀ ਹੁੰਦੀ ਆ ਉਹ ਸਾਰਾ ਸਾਲ ਇਲੈਕਸ਼ਨਾਂ ਦਾ ਗੇੜ ਚੱਲਦਾ ਰਹਿੰਦਾ ਇਲੈਕਸ਼ਨਾਂ ਦਾ ਗੇੜ ਚੱਲਦਾ ਰਹਿੰਦਾ ਤੀਹ ਚਾਲੀ ਬੰਦੇ ਆਪਸ ਦੇ ਵਿਚ ਤੂੰ ਤੂੰ ਮੈਂ ਕੁਲਬਲ ਕੁਲਬਲ ਹੋਈ ਜਾਂਦੀ ਆ ਬੇਚਾਰੇ ਭਾਈ ਸਾਹਿਬ ਹੁਣੀ ਗੁਰਦੁਆਰੇ ਉਹ ਨਿਤਨੇਮ ਕਰੀ ਜਾਂਦੇ ਆ ਪਾਠ ਕਰੀ ਜਾਂਦੇ ਆ ਕੋਈ ਸੋਚਦਾ ਹੀ ਨੀ ਪੀ ਹੋਰ ਵੀ ਕੰਮ ਕਰਨੇ ਆ ਗੁਰੂ ਘਰਾਂ ਚ ਬਸ ਉਹਨੇ ਵੋਟ ਉਹਨੂੰ ਪਾਤੀ ਮੈਂ ਉਹਦੀ ਹੁਣ ਮੈਂਬਰਸ਼ਿਪ ਬਣਾ ਲਈ ਮੈਂ ਇੰਨੇ ਮੈਂਬਰ ਬਣਾ ਲਏ ਮੈਂ ਉਹ ਆਹੀ ਕੁਛ ਚੱਲੀ ਜਾਂਦਾ ਕੰਮ ਇਹੀ ਹਾਲ ਦੇਸ਼ਾਂ ਦਾ ਆ ਇਹੀ ਹਾਲ ਹਿੰਦੁਸਤਾਨ ਦਾ ਪੰਚਾਇਤ ਜਿਹੜੀ ਆ ਉਹ ਪੰਜ ਸਾਲ ਆਹੀ ਕੁਛ ਕਰੀ ਜਾਂਦੀ ਆ ਵੋਟਾਂ ਹੀ ਗਿਣੀ ਜਾਂਦੀ ਇੱਕ ਦੂਜੇ ਦੀਆਂ ਜਾਣੂ ਉਹ ਹਟਦੀ ਆ ਸੂਬੇ ਦੀ ਇਲੈਕਸ਼ਨ ਆ ਜਾਂਦੀ ਆ ਉਹ ਹਟਦੀਆਂ ਐਮ ਐਲ ਏ ਐਮ ਪੀ ਦੀਆਂ ਇਲੈਕਸ਼ਨ ਆ ਜਾਂਦੀਆਂ ਸੋ ਪੀਪਲ ਆਰ ਵੇਸਟਿੰਗ ਸੋ ਮਚ ਐਨਰਜੀ ਇਹੀ ਫਰਕ ਹੈ ਮੈਨੂੰ ਲੱਗਦਾ ਜਗਤਾਰ ਜੀ ਕਿ ਉੱਥੇ ਏਦਾਂ ਦੇ ਨੌਨਸੈਂਸ
ਜਿਹੜੀ ਨੋਸ਼ਨ ਆ ਨਾ ਜਿੱਦਾਂ ਤੁਸੀਂ ਕਿਹਾ ਆ ਵੀ ਜਿਹੜੀ ਪੰਜ ਸਾਲ ਬਾਅਦ ਜਿਹੜੀ ਸਰਕਾਰ ਬਦਲਦੀ ਆ ਉਹਦੇ ਵਿੱਚ ਮੰਤਵ ਤਾਂ ਇਹ ਹੁੰਦਾ ਸੀ ਕਿ ਅਗਰ ਕੋਈ ਬੰਦਾ ਕੰਮ ਠੀਕ ਨਹੀਂ ਕਰਦਾ ਉਹਨੂੰ ਬਦਲ ਦਿਓ ਪੰਜ ਸਾਲ ਬਾਅਦ ਅਗਰ ਕੋਈ ਗਲਤ ਬੰਦਾ ਪਹਿਲਾਂ ਇਲੈਕਸ਼ਨ ਜਿੱਤ ਕੇ ਆ ਜਾਂਦਾ ਤਾਂ ਫਿਰ ਉਹ ਕਾਫੀ ਲੰਬਾ ਸਮਾਂ ਉਹ ਗਲਤ ਕੰਮ ਕਰਦਾ ਰਹੂਗਾ ਪਰ ਇਹਦੇ ਵਿੱਚ ਕੀ ਹੋਇਆ ਕਿ ਸਾਡੀ ਜਿਹੜੀ ਆਪਣੀ ਐਥੀਕਲ ਵੈਲਿਊਜ਼ ਹੈ ਨਾ ਕਿ ਸਮਾਜ ਦੀਆਂ ਐਥੀਕਲ ਵੈਲਿਊ ਉਹ ਸਾਹਮਣੇ ਆ ਜਾਂਦੀਆਂ ਹੁਣ ਜੇ ਐਥੀਕਲੀ ਬੰਦੇ ਸਟਰੋਂਗ ਆ ਤੁਸੀਂ ਐਥੀਕਲੀ ਜਾਂ ਸਾਈਕੋਲੋਜੀਕਲੀ ਸਟਰੋਂਗ ਐਥੀਕਲੀ ਸਟਰੋਂਗ ਆ ਮੋਰਲੀ ਸਟਰੋਂਗ ਆ ਫਿਰ ਤੁਹਾਡਾ ਜਿਹੜਾ ਸਿਸਟਮ ਠੀਕ ਚੱਲਦਾ ਰਹੂਗਾ ਅਗਰ ਅਦਰਵਾਈਜ਼ ਜਿਹੜੇ ਤੁਸੀਂ ਗੱਲ ਕਹਿ ਰਹੇ ਆ ਇਹਦਾ ਮਤਲਬ ਇਹ ਇੱਕ ਡੈਮੋਕਰੇਟਿਕ ਸਿਸਟਮ ਆ ਇਹਦੇ ਵਿੱਚ ਕਾਫੀ ਸੁਧਾਰ ਕਰਨ ਦੀ ਲੋੜ ਆ ਇਹਨੂੰ ਡੈਮੋਕਰੇਟਿਕ ਘੱਟ ਕਰਕੇ ਥੋੜਾ ਇਹਨੂੰ ਕਮਿਊਨਿਜ਼ਮ ਵੱਲ ਲਿਜਾਣਾ ਚਾਹੀਦਾ ਇਹੀ ਸਟੇਟ ਦਾ ਜ਼ਿਆਦਾ ਕੰਟਰੋਲ ਤੁਸੀਂ ਕਹਿੰਦੇ ਹੋਣਾ ਚਾਹੀਦਾ ਸਟੇਟ ਦਾ ਜਿਹੜਾ ਕੰਟਰੋਲ ਹੋਣਾ ਚਾਹੀਦਾ ਰਿਸੋਰਸਿਸ ਤੇ
ਮੈਂ ਇਹ ਕਹਿਣਾ ਆ ਕਿ ਜਿਹੜਾ ਲੀਡਰ ਹੈ ਠੀਕ ਹੈ ਉਹਦੇ ਪੈਰਾਮੀਟਰ ਹੋਣੇ ਚਾਹੀਦੇ ਵੀ ਉਹ ਲੀਡਰ ਨੇ ਕੀ ਕੀਤਾ ਜਿਹੜੇ ਚਾਈਨਾ ਦਾ ਤੁਸੀਂ ਮਾਡਲ ਦੇਖ ਲਓ ਰਸ਼ੀਆ ਦਾ ਦੇਖ ਲਓ ਵੀ ਉਹਨੇ ਇੱਕ ਪੈਰਾਮੀਟਰ ਦੇ ਦਿੱਤੇ ਵੀ ਮੈਂ ਬਈ ਆਪਣੇ ਕੰਟਰੀ ਨੂੰ ਏਦਾਂ ਏਦਾਂ ਕਰਨਾ ਚਾਹੁੰਦਾ ਆ ਉਹਨੂੰ ਚਾਂਸ ਦੇ ਦਿੱਤਾ ਵੀ ਜੇ ਤਾਂ ਉਹ ਚਾਰ ਸਾਲ ਦੇ ਵਿੱਚ ਉਸ ਪੈਰਾਮੀਟਰ ਤੇ ਉਸ ਪੌੜੀ ਤੇ ਚੱਲ ਰਿਹਾ ਫੇਰ ਤਾਂ ਉਹ ਸਾਹਮਣੇ ਦੱਸੇ ਵੀ ਹਾਂ ਦੇਖੋ ਆਹ ਚੱਲ ਰਿਹਾ ਆਹ ਦੇਖੋ ਮੈਂ ਕਰ ਰਿਹਾ ਆਹ ਰਿਜ਼ਲਟ ਨਿਕਲ ਰਹੇ ਆ ਠੀਕ ਹੈ ਜੇ ਨਹੀਂ ਫੇਰ ਬਦਲਣ ਦੇ ਚਾਂਸ ਚਾਰ ਸਾਲ ਬਾਅਦ ਹੈਗੇ ਆ ਜੇ ਹੁਣ ਇੱਕ ਕੰਮ ਹੈ ਪਰਫੈਕਟਲੀ ਚੱਲ ਰਿਹਾ
ਉਹਨਾਂ ਪੈਰਾਮੀਟਰ ਨੂੰ ਅਵੈਲੂਏਟ ਕੌਣ ਕਰੂਗਾ
ਨਹੀਂ ਅਵੈਲੂਏਟ ਜਿਹੜੀ ਉਹ ਇੰਡੀਪੈਂਡੈਂਟ ਲੋਕ ਕਰਦੇ ਨੇ ਦੇਖਦੇ ਨੇ ਸਾਰਾ ਮਤਲਬ ਜਿਹੜੇ ਪੈਰਾਮੀਟਰਸ ਨੇ ਉਹ ਸੈੱਟ ਨੇ ਹੋ ਸਕਦੇ ਨੇ ਪਰ ਜੇ ਹੁਣ ਦੇਖੋ ਨਾ
ਅਵੈਲੂਏਸ਼ਨ ਲੋਕਾਂ ਤੋਂ ਜਿਸ ਵੇਲੇ ਅਵੈਲੂਏਸ਼ਨ ਤੁਸੀਂ ਲੋਕਾਂ ਤੋਂ ਕਰਾਉਂਗੇ ਅਮਨਦੀਪ ਫਿਰ ਵੋਟਾਂ ਦਾ ਹੀ ਕਰਾਉਂਗੇ
ਨਹੀਂ ਨਹੀਂ ਉਹ ਪਾਰਟੀ ਕਰਦੀ ਆ ਭਾਜੀ ਉਹ ਪਾਰਟੀ ਦੇ ਵਿੱਚ ਮੈਂਬਰ ਜਿਹੜੀ ਆ ਉਹ ਪਰ ਦੇਖੋ ਬੜਾ ਗੁੰਝਲਦਾਰ ਹੈਗਾ ਆਪਾਂ ਇਹਦੇ ਵਿੱਚ ਨਹੀਂ ਜਾਂਦੇ ਪਰ ਪੋਲਿਟਿਕਸ ਦੇ ਵਿੱਚ ਪਰ ਤੁਸੀਂ ਦੇਖ ਲਓ ਕੰਟਰੀ ਉਹੀ ਤਰੱਕੀ ਕਰਦੇ ਨੇ ਜਿੱਥੇ ਲੌਂਗ ਟਰਮ ਲੀਡਰਸ਼ਿਪ ਸਟੇਬਲ ਰਹਿੰਦੀ ਆ ਨਹੀਂ ਤਾਂ ਉਹਨਾਂ ਦੇ ਅੰਦਰੋਂ ਹੀ ਉਹਨਾਂ
ਨੂੰ
ਮਤਲਬ ਸਾਡੇ ਜਿਹੜੀ ਇੰਡੀਆ ਦੀ ਜਿਹੜੀ ਲੀਡਰਸ਼ਿਪ ਆ ਉਹ ਪਹਿਲਾਂ ਤਾਂ ਇੱਕ ਪਰਿਵਾਰ ਚ ਰਹੀ ਉਹਨਾਂ ਨੂੰ ਏਦਾਂ ਲੱਗਦਾ ਵੀ ਬਸ ਅਸੀਂ ਰੂਲ ਕਰਨ ਦੇ ਲਈ ਅਸੀਂ ਜੰਮੇ ਆ ਹੋਰ ਕੋਈ ਹੈ ਹੀ ਨੀ ਹੈ ਉਹਦੇ ਨਾਲ ਜਿਹੜੀ ਮਲਾਈ ਮਲਾਈ ਆ ਹੋਰ ਇੰਟੈਲੀਜੈਂਟ ਬੰਦੇ ਆ ਉਹਨਾਂ ਨੂੰ ਮਾਰ ਦਿੱਤਾ ਗਿਆ ਮਕਾ ਦਿੱਤਾ ਗਿਆ ਸਾਈਡ ਲਾਈਨ ਕਰ ਦਿੱਤਾ ਗਿਆ ਜਿੱਦਾਂ ਵੀ ਆ ਹੁਣ ਇਹ ਸਾਡੀ ਜਿਹੜੀ ਡੈਮੋਕਰੇਸੀ ਨੂੰ ਸਟੈਬਲਿਸ਼ ਕਰਨਾ ਬੜਾ ਮੁਸ਼ਕਲ ਹੈ ਤੇ ਉਹ ਕਈ ਵਾਰੀ ਗਲਤ ਰੂਪ ਅਖਤਿਆਰ ਕਰਦੀ ਆ ਸਮੇਂ ਸਮੇਂ ਸਿਰ ਸਾਡੇ ਹਿੰਦੁਸਤਾਨ ਦੇ ਵਿੱਚ ਕਦੇ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਤੀ ਕਦੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਕਦੇ ਕਿਤੇ ਕਰਤਾ ਮਤਲਬ ਦੇ ਆਰ ਨਾਟ ਪਾਰਟ ਆਫ ਡੈਮੋਕਰੇਸੀ ਉਹ ਪ੍ਰਟੈਂਡ ਕਰਦੇ ਸੀਗੇ ਵੀ ਅਸੀਂ ਡੈਮੋਕਰੇਟਿਕ ਆ ਪਰ ਡੈਮੋਕਰੇਟਿਕ ਸੀ ਨੀ ਉਹਨਾਂ ਦੀ ਫੀਲਿੰਗ ਬ੍ਰਿਟਿਸ਼ ਰਾਜ ਵਾਲੀ
ਅਮਨਦੀਪ ਇੱਥੇ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਭਾਰਤ ਦੇ ਹੱਕ ਦੇ ਵਿੱਚ ਜਾਂਦੀ ਆ ਜਾਂ ਤੁਸੀਂ ਇਹਨੂੰ ਮੰਨੋਗੇ ਜਾਂ ਨਹੀਂ ਮੰਨੋਗੇ ਕਿ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ 72 ਸਾਲ ਦੇ ਵਿੱਚ ਆਪਣੇ ਜਿਹੜੇ ਹਮਸਾਏ ਆ ਜਿਹੜੇ ਆਮ ਸਾਡੇ ਖਿੱਤੇ ਦੇ ਲੋਕ ਆ ਜਿਹੜੇ ਖਿੱਤੇ ਦੇ ਦੇਸ਼ ਆ ਉਹਨਾਂ ਦੇ ਮੁਕਾਬਲੇ ਸਾਡੇ ਦੇਸ਼ ਚ ਜ਼ਿਆਦਾ ਉਹਦੀ ਤਰੱਕੀ ਨਹੀਂ ਹੋਈ ਜਾਂ ਸਾਡੇ ਦੇਸ਼ ਚ ਜ਼ਿਆਦਾ ਇੰਟਰਨੈਸ਼ਨਲ ਲੈਵਲ ਤੇ ਭਾਰਤ ਦਾ ਨਾਂ ਨਹੀਂ ਹੋਇਆ ਜਿਸ ਵੇਲੇ ਤੁਸੀਂ ਭਾਰਤੀ ਕਹਿੰਦੇ ਆ ਵਿਦੇਸ਼ਾਂ ਵਿੱਚ ਜਾਂਦੇ ਆ ਤੁਹਾਨੂੰ ਭਾਰਤੀ ਕਹਿੰਦੇ ਆ ਤੇ ਤੁਹਾਨੂੰ ਏਦਾਂ ਨੀ ਦੇਖਿਆ ਜਾਂਦਾ ਕਿ ਤੁਸੀਂ ਮਿਹਨਤੀ ਆ ਜਾਂ ਤੁਹਾਡੇ ਤੇ ਸ਼ੱਕ ਬਹੁਤ ਘੱਟ ਕਰਦੇ ਆ ਜਾਂ ਕਈ ਏਦਾਂ ਦੇ ਦੇਸ਼ ਆ ਜਿਨ੍ਹਾਂ ਦੇ ਨਿਵਾਸੀ ਅਗਰ ਤੁਸੀਂ ਨਾਂ ਵੀ ਲਓ ਨਾ ਕਹਿਣਾ ਯਾਰ ਇਹਨੂੰ ਕੰਮ ਤੇ ਨਾਂ ਰੱਖੋ ਤਾਂ ਵਧੀਆ ਲੇਕਿਨ ਤੁਸੀਂ ਹਿੰਦੁਸਤਾਨੀ ਆ ਉਹਨੂੰ ਐਜ ਏ ਹਾਰਡ ਵਰਕਰ ਤਾਂ ਕੰਸਿਡਰ ਕੀਤਾ ਜਾਂਦਾ ਹੀ ਆ
ਨਾ ਇਸ ਪੱਖੋਂ ਸਾਡਾ ਜਿਹੜਾ ਦੇਸ਼ ਹੈ ਭਾਈਚਾਰਾ ਆ ਉਹ ਮਤਲਬ ਚਲੋ ਗੁਜਰਾਤੀ ਭਾਈਚਾਰਾ ਬਿਜ਼ਨਸ ਦੇ ਵਿੱਚ ਕਾਫੀ ਨਾਮ ਹੈ ਸਾਡਾ ਜਿਹੜਾ ਸਿੱਖ ਭਾਈਚਾਰਾ ਆ ਉਹ ਮਤਲਬ
ਇਹਦਾ ਬੜਾ ਨਾਂ ਆ
ਇਹਦਾ ਬੜਾ ਨਾਂ ਆ ਸਾਡੇ ਇਲਾਕੇ ਦੇ
ਹਾਂਜੀ ਇਹਦਾ ਬੜਾ ਨਾਂ ਆ
ਵੈਸੇ
ਉਹਨੂੰ ਬੜੇ ਰਿਸਪੈਕਟ ਦੇ ਨਾਲ ਦੇਖਿਆ ਜਾਂਦਾ
ਬਾਕੀ ਅਮਰੀਕ ਭਾਜੀ ਜੇ ਨਾ ਤੁਸੀਂ ਆਸਟ੍ਰੇਲੀਆ ਦੇ ਵਿੱਚ ਆ ਕੇ ਕਹੋਗੇ ਨਾ ਇੱਥੇ ਵੀ ਮੈਂ ਇੰਡੀਅਨ ਆ ਉਹ ਤੁਹਾਡਾ ਯਕੀਨ ਨੀ ਕਰਨਗੇ ਕਹਿੰਦਾ ਨੋ ਨੋ ਯੂ ਮੇ ਬੀ ਫਰੋਮ ਪਾਕਿਸਤਾਨ ਯੂ ਮੇ ਬੀ ਫਰੋਮ ਮਿਡਲ ਈਸਟ ਰਾਈਟ
ਹਾਂਜੀ ਹਾਂਜੀ
ਇੱਕ ਬੰਦੇ ਨੂੰ ਤੁਸੀਂ ਨਾਂ ਵੀ ਦੱਸੋ ਤਾਂ ਉਹਨੇ ਤੁਹਾਨੂੰ ਪਛਾਣਨਾ ਨੀ। ਜਦੋਂ ਨਾ ਮਤਲਬ ਮੇਰੇ ਵਰਗਾ ਬੰਦਾ, ਹੁਣ ਚਲੋ ਮੈਂ ਦਸਤਾਰ ਰੱਖੀ ਆ, ਉਹ ਹਾਲਾਂਕਿ ਉਹਨਾਂ ਨੂੰ ਪਤਾ ਆ ਵੀ ਅਸੀਂ ਸਿੱਖ ਆ, ਉਹ ਸਾਨੂੰ ਹੀ ਇੰਡੀਅਨ ਮੰਨੂਗਾ ਫਸਟ ਇੰਸਟੈਂਸ ਤੇ, ਇਹ ਆਹ ਬੰਦਾ ਸਹੀ ਬੋਲਦਾ, ਇਹ ਇੰਡੀਅਨ ਹੈ। ਬਾਕੀ ਉਹ
ਨਾਮ ਤੋਂ ਦੇਖ ਲੈਂਦੇ ਆ, ਜੇ ਤੁਸੀਂ ਤੁਹਾਡੇ ਨਾਂ ਦੇ ਨਾਲ ਸਿੰਘ ਲੱਗਾ ਆ ਜਾਂ ਤੁਹਾਡੇ ਨਾਂ ਦੇ ਨਾਲ ਕੁਮਾਰ ਲੱਗਾ ਆ ਜਾਂ ਜਿਹੜੇ ਹਿੰਦੂ ਭਾਈਚਾਰੇ ਦੇ ਸਾਡੇ ਬੰਦਿਆਂ ਦੇ ਨਾਂ ਆ, ਉਹਦੀ ਕਾਫੀ ਰਿਸਪੈਕਟ ਕਰਦੇ ਆ ਲੋਕ, ਉਹ ਪਛਾਣ ਲੈਂਦੇ ਵੀ ਦੇ ਆਰ ਇੰਡੀਅਨ।
ਤੇ ਦੇਖੋ ਉਹ
ਪ੍ਰਾਇਓਰਟੀ ਬੜੀ ਰਿਸਪੈਕਟ ਹੁੰਦੀ ਆ,
ਪ੍ਰਾਇਓਰਟੀ ਵੀ ਦਿੰਦੇ ਆ। ਬਾਕੀ ਠੀਕ ਆ, ਸਾਡੀ ਜਿਹੜੀ ਸਾਈਕੋਲੋਜੀ ਹੋਰ ਤਰ੍ਹਾਂ ਦੀ। ਹੁਣ ਦੇਖੋ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਕਿ ਜਿਹੜੀ ਇਹ ਕਲੇਸ਼ ਚੱਲ ਰਿਹਾ ਹਾਂਗਕਾਂਗ ਦੇ ਵਿੱਚ ਚੱਲ ਰਿਹਾ ਆ, ਇੱਧਰ ਚਾਈਨਾ ਦੇ ਵਾਇਰਸ ਕਰਕੇ ਹੋ ਰਿਹਾ, ਚਾਈਨਾ ਜਿਹੜਾ 5-7 ਦੇਸ਼ਾਂ ਦੇ ਨਾਲ ਦੱਬ ਰਿਹਾ, ਲੜਾਈ ਲੜ ਰਿਹਾ ਇਸ ਵੇਲੇ, ਉਹਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ 2020 ਈਅਰ ਹੈ ਉਹ ਚਾਈਨਾ ਵਾਸਤੇ ਬਹੁਤ ਮਾੜਾ ਆ। ਫਰਗੈਟ ਅਬਾਊਟ GDP ਨੂੰ ਭੁੱਲ ਜਾਓ, ਪਰ ਜਿਹੜਾ ਐਥਿਕ ਤੌਰ ਦੇ ਉੱਤੇ ਹੁਣ ਹਰ ਬੰਦਾ ਚਾਈਨੀਜ਼ ਲੁਕਿੰਗ ਬੰਦਾ ਉਹਨੂੰ ਇੱਕ ਬਰੈਕਟ ਚ ਰੱਖਦੇ ਨੇ, ਬਈ ਸਟੀਰੀਓ ਟਾਈਪਿੰਗ ਕਰਦੇ ਨੇ ਬਈ ਯਾਰ ਇਹ ਚਾਈਨਾ ਤੋਂ ਹੋਣਾ ਆ, ਹਨਾ। ਬਹੁਤ ਸਾਰੇ ਜਿਹੜੇ ਰੈਸਟੋਰੈਂਟ ਆ ਬੰਦ ਹੋ ਚੁੱਕੇ ਨੇ। ਸਾਡੇ ਅੰਕਲ ਹੈ ਬੋਸਟਨ ਦੇ ਵਿੱਚ, ਉਹ ਦੱਸਦੇ ਸੀ ਵੀ ਇੰਡੀਅਨ ਰੈਸਟੋਰੈਂਟ ਭਰੇ ਪਏ ਨੇ, ਮਤਲਬ ਆ ਰਹੇ ਨੇ, ਟੇਕ ਅਵੇ ਚੱਲੀ ਜਾ ਰਿਹਾ, ਚਾਈਨੀਜ਼ ਰੈਸਟੋਰੈਂਟ ਬੰਦ ਨੇ। ਠੀਕ ਹੈ, ਕਿਉਂਕਿ ਚਾਈਨੀਜ਼ ਤਾਂ ਆਪ ਚਾਈਨੀਜ਼ ਤੋਂ ਲੈਂਦੇ ਨਹੀਂ, ਗੋਰੇ ਹੀ ਖਾਂਦੇ ਸੀ। ਸੋ ਇਸ ਕਰਕੇ ਨਾ ਚਾਈਨੀਜ਼ ਭਾਈਚਾਰੇ ਨੂੰ ਮਤਲਬ ਠੀਕ ਹੈ, ਉਹ ਜਿਹੜੇ ਵੀ ਗਲਤੀ ਕੀਤੀ ਜਾ ਹੋ ਰਹੀ ਹੈ, ਪਰ ਓਵਰਆਲ ਕਮਿਊਨਿਟੀ ਨੂੰ ਬਹੁਤ ਨੁਕਸਾਨ ਹੋਇਆ, ਚਾਈਨੀਜ਼ ਕਮਿਊਨਿਟੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ। ਬਿਜ਼ਨਸ ਚਾਈਨਾ ਟਾਊਨ ਸੀ, ਉਹ ਸੁੰਨੇ ਪਏ ਨੇ ਸਿਡਨੀ ਦੇ ਵਿੱਚ, ਕੋਈ ਜਾ ਨਹੀਂ ਰਿਹਾ ਉੱਥੇ ਟੂਰਿਸਟ ਨਾ। ਸੋ ਇਹ ਸਮੱਸਿਆਵਾਂ ਆ ਰਹੀਆਂ ਨੇ। ਚਾਈਨਾ ਆਪਣੇ ਆਪ ਦੇ ਵਿੱਚ ਪਾਵਰ ਹਾਊਸ ਹੈ ਦੇਸ਼ ਦੇ ਵਿੱਚ, ਪਰ ਜਿਹੜਾ ਉਹਨੇ ਸੌਦਾ ਵੇਚਣਾ ਬਾਹਰ, ਹੁਣ ਉਹਦੇ ਲਈ ਬੜੀ ਪਰੇਸ਼ਾਨੀ ਹੋਏਗੀ। ਖੈਰ, ਗੁਰਿੰਦਰ ਹੋਣੀ ਕਹਿੰਦੇ ਨੇ, ਵਰਜੀਨੀ ਵਾਲੇ ਕਹਿੰਦੇ ਵੀ ਆਪਣੇ ਦੇਸ਼ ਦੀ GDP ਦਾ ਕੀ ਕਹਿਣਾ, ਇਹ ਤਾਂ ਸੋਨੇ ਦੀ ਚਿੜੀ ਹੈ ਜੀ। ਕਿੰਨੇ ਸਮੇਂ ਤੋਂ ਸਾਰੇ ਹੀ ਇਸ ਨੂੰ ਲੁੱਟ ਰਹੇ ਨੇ, ਮੁਸਲਮਾਨ ਰਾਜਿਆਂ ਤੋਂ ਲੈ ਕੇ ਅੰਗਰੇਜ਼, ਤੇ ਹੁਣ ਮਤਲਬ ਹੁਣ BJP ਕਹਿ ਰਹੇ ਨੇ, ਪਰ ਸਾਰੇ ਹੀ ਲੁੱਟ ਰਹੇ ਨੇ, ਸਾਰਿਆਂ ਨੇ ਲੁੱਟਿਆ ਤੇ ਇੰਡੀਆ ਦੇ ਫੱਟੇ ਚੱਕੀ ਜਾਂਦਾ ਜੀ ਸਾਰਾ ਹਰ ਬੰਦਾ। ਤੇ ਅਮਰੀਕ ਭਾਜੀ, ਬਾਕੀ ਜਿਹੜੀਆਂ ਐਪਸ ਕਾਫੀ ਬੈਨ ਕੀਤੀਆਂ ਗਈਆਂ, ਲੱਕੀ ਖੜਨਾ ਉਹਨਾਂ ਨੇ ਲਿਸਟ ਭੇਜੀ ਆ, ਤੇ ਮੈਂ ਸੁਣਿਆ ਆਸਟ੍ਰੇਲੀਆ ਚ ਵੀ PUBG ਬੰਦ ਕਰਤਾ, ਤੇ ਬਾਕੀ ਚਲੋ ਆਉਣ ਵਾਲੇ ਟਾਈਮ ਚ ਤੁਹਾਨੂੰ ਦੱਸਾਂਗੇ। ਰਵਿੰਦਰ ਸਿੰਘ ਮੈਲਬਨ ਤੋਂ ਪ੍ਰੋਗਰਾਮ ਚ ਸ਼ਾਮਲ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੋਰੀ ਜੀ ਮੈਸੇਜ ਥੋੜਾ ਲੇਟ ਹੋ ਗਿਆ। ਕੋਈ ਗੱਲ ਨੀ ਜੀ, ਆਓ ਦਰੁਸਤ, ਤੁਸੀਂ ਆ ਗਏ ਹੋ ਜੀ ਆਇਆਂ ਨੂੰ। ਤੇ ਇੱਧਰ ਆਸਟ੍ਰੇਲੀਆ ਨੇ ਨਾ ਹਾਂਗਕਾਂਗ ਤੋਂ ਜਿਹੜਾ ਐਕਸਟ੍ਰਾਡਾਈਜੇਸ਼ਨ ਦਾ ਐਗਰੀਮੈਂਟ ਸੀਗਾ ਤੇ ਵੀਜ਼ਾ ਜਿਹੜੇ ਉਹਨਾਂ ਦੇ ਇੱਥੇ ਦੇ ਲੋਕ ਆਏ ਸੀ ਉਹਨਾਂ ਨੂੰ ਐਕਸਟੈਂਡ ਕਰਤਾ, ਤੇ ਇਹ ਕਹਿਤਾ ਵੀ ਹਾਂਗਕਾਂਗ ਵਾਲੇ ਇੱਥੇ PR ਪਾ ਸਕਦੇ ਆ, ਤੇ ਚਾਈਨਾ ਨੇ ਇਸ ਦਾ ਗੁੱਸਾ ਮਨਾਇਆ ਆ, ਤੇ ਇਹ ਵੀ ਹੁਣ ਹਾਂਗਕਾਂਗ ਦੇ ਸਿਟੀਜ਼ਨਸ ਵਾਸਤੇ ਖੁੱਲ੍ਹਾ ਆ ਆਸਟ੍ਰੇਲੀਆ, ਉਹ ਉੱਥੇ PR ਅਪਲਾਈ ਕਰ ਸਕਦੇ ਆ। ਤੇ ਯੋਗੇਸ਼ ਠਾਕਰ ਹੁਣੀ ਕਹਿ ਰਹੇ ਨੇ ਕਿ ਮੈਂ ਅਮਰੀਕ ਭਾਜੀ ਨਾਲ 100% ਸਹਿਮਤ ਹਾਂ ਕਿ ਚਾਈਨਾ ਵਾਲੀ ਗੱਲ ਤੇ, ਕਿ ਜਪਾਨ ਵੀ ਇਹੀ ਗੱਲ ਬੋਲਦਾ ਹੈ ਜਿਹੜੀ ਅਮਰੀਕ ਭਾਜੀ ਨੇ ਗੱਲ ਕਹੀ ਹੈ, ਕਿ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਕੋਲ ਜ਼ਿਆਦਾ ਰਾਈਟਸ ਨੇ, ਇੰਡੀਪੈਂਡੈਂਸ ਹੈ ਚਾਈਨਾ ਦੇ ਲੋਕਾਂ ਨਾਲੋਂ, GDP ਚਾਹੇ ਘੱਟ ਹੈ ਚਾਹੇ ਵੱਧ ਹੈ। ਤਾਂ ਕੁਲਵੀਰ ਸਿੰਘ ਸੰਧੂ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਵੈਰੀ ਇੰਟਰਸਟਿੰਗ ਕਹਿੰਦੇ ਜੀ, ਸ਼ੁਕਰੀਆ ਜੀ। ਤੇ ਬਲਰਾਜ ਸਿੰਘ ਹੁਣੀ ਜੁੜੇ ਨੇ ਤੇ ਫੋਟੋ ਵੀ ਭੇਜ ਰਹੇ ਨੇ, ਬੇਟੇ ਦੀ ਕਿਆ ਬਾਤ ਹੈ, ਕਹਿੰਦੇ ਮਾਈ ਸਨ ਅਕਾਲ ਵੀਰ ਇੰਜੋਇੰਗ ਹਰਮਨ ਰੇਡੀਓ, ਹੈਡਫੋਨ ਲਾਏ ਹੋਏ ਨੇ। ਕਿਆ ਬਾਤ, ਇਹ ਸਾਡੀਆਂ ਵਿਚਾਰੇ ਨੂੰ ਕਿੱਥੇ ਗੱਲਾਂ ਸਮਝ ਆਉਣੀ ਆਉਣੀਆਂ, GDP ਚਾਈਨਾ ਇਹ ਵੱਡੇ ਵੱਡੇ ਮਸਲੇ ਜਿਹੜੇ ਆ ਸਾਡੇ ਸਿਰ ਪਏ, ਉਹ ਕਿੱਥੇ ਇਹਨਾਂ ਨੂੰ ਸਮਝ ਆਉਂਦੇ ਹੋਣੇ ਆ ਬੱਚੇ,
ਸਿਰ ਪਏ ਅਸੀਂ ਘਰ ਦੇ ਕੰਮ ਨੀ ਕਰਦੇ, ਘਰ ਦੇ ਕੰਮ ਨੀ ਕਰਦੇ, ਬਾਕੀ ਦੇ ਜਿਹੜੇ ਪਿਛਲੇ ਆ ਨਾ,
ਉਹ ਛੋਟੀਆਂ ਮੋਟੀਆਂ ਜ਼ਿੰਮੇਵਾਰੀਆਂ
ਡੈਲੀਗੇਟ ਕੀਤੀਆਂ,
ਹਾਂ ਛੋਟੀ ਮੋਟੀਆਂ ਜ਼ਿੰਮੇਵਾਰੀਆਂ ਅਸੀਂ ਆਪਣੇ ਘਰ ਵਾਲੀਆਂ ਨੂੰ ਦਿੱਤੀਆਂ ਹੋਈਆਂ, ਤੇ ਆਹ ਜਿਹੜੇ ਵੱਡੇ
ਚਾਹ ਨੀ ਅਸੀਂ ਬਣਾਉਂਦੇ, ਚਾਹ ਨੀ ਅਸੀਂ ਆਪ ਬਣਾਉਂਦੇ,
ਨਾ ਨਾ ਇਹ ਫਿਰ ਚੰਗਾ ਲੱਗਦਾ ਇਦਾਂ ਗੱਲਾਂ ਕਰਨੀਆਂ,
ਚਾਹ ਨੀ ਕਰਦੇ ਆਪਾਂ,
ਗੱਲਾਂ ਕਰਨੀਆਂ ਚਾਈਨਾ ਦੇ GDP ਦੀਆਂ, ਹਨਾ, ਗੱਲਾਂ ਕਰਨੀਆਂ ਰਸ਼ੀਆ ਦੀਆਂ, ਤੇ ਬਣਾਉਣੀਆਂ ਚਾਹਾਂ ਘਰ, ਇਹ ਕਿਤੇ ਚੰਗਾ ਲੱਗਦਾ ਭਾਜੀ?
ਚਾਹ ਇਹ ਗੱਲ ਨਹੀਂ ਸਜਦੀ,
ਇਹ ਸਜਦੀ ਨਹੀਂ।
ਅਮਨਦੀਪ ਮੈਂ ਨਾ ਕੈਮਿਸਟ ਦੇ ਗਿਆ ਪਿੱਛੇ ਕੋਈ ਦਵਾਈ ਲੈਣੀ ਸੀ, ਤੇ ਮੈਂ ਕੰਪਲੀਕੇਸ਼ਨ ਸੀ, ਕਹਿੰਦੇ ਵਿੱਚ ਕੈਮਿਸਟ ਕਹਿੰਦਾ ਮੈਨੂੰ ਇੱਕ ਗੱਲ ਦੱਸਿਓ, ਤੁਸੀਂ ਇੰਡੀਅਨ ਆ, ਕਹਿੰਦੇ ਇੰਡੀਅਨ ਚ ਟਿਕਟੋਕ ਬੰਦ ਹੋ ਗਈ ਆ, ਟਿਕਟੋਕ ਬੰਦ ਹੋਣ ਦੇ ਨਾਲ ਕਹਿੰਦਾ ਨਾ ਜਿਹੜੇ ਕੈਮਿਸਟ ਬੜੇ ਖੁਸ਼ ਆ ਉੱਥੇ ਦੇ, ਹੋਰ ਕਹਿੰਦੇ ਕਾਬਜ਼ ਦੀ ਦਵਾਈ ਬੜੀ ਵਿਕ ਰਹੀ ਆ ਉਹਨਾਂ ਦੀ, ਪਰੇਸ਼ਾਨੀ ਆ ਰਹੀ ਹੈ।
ਮੈਨੂੰ ਤਾਂ ਏਦਾਂ ਲੱਗਦਾ ਵੀ ਦੇਖੋ ਜਿੱਥੇ ਕਹਿੰਦੇ ਵੀ ਕਿਤੇ ਨੁਕਸਾਨ ਹੋ ਰਿਹਾ ਤੇ ਕਿਤੇ ਫਾਇਦਾ ਹੋ ਰਿਹਾ ਤੇ ਦੇਖੋ ਕਿਸੇ ਨੂੰ ਤਾਂ ਫਾਇਦਾ ਹੋਇਆ ਟਿਕਟੋਕ ਬੰਦ ਹੋਏ ਦਾ ਕੈਮਿਸਟਾਂ ਨੂੰ ਹੋ ਗਿਆ ਵੀ ਲੋਕਾਂ ਦੀ ਕਬਜ਼ ਦੀ ਦਵਾਈ ਉਹਨਾਂ ਦੀ ਵਿਕਣ ਲੱਗ ਗਈ ਤੇ ਉਹ ਤੂੰ ਕਹਿ ਤੂੰ ਕੱਲਾ ਟਿਕਟੋਕ
ਨੀ ਜਿਆਦਾ ਵਿਕਣ ਲੱਗ ਪਈ ਬਹੁਤ ਜਿਆਦਾ
ਆਹੋ ਉਹਨੂੰ ਕਹੋ ਟਿਕਟੋਕ ਨੀ ਲੱਕੀ ਕੱਟੜਾ ਨੇ ਜਿਹੜੀ ਭੇਜੀ ਆ ਲਿਸਟ ਉਹਦੇ ਚ 99 ਐਪਲੀਕੇਸ਼ਨ ਬੰਦ ਕੀਤੀਆਂ ਕੱਲੀ ਟਿਕਟ ਤੂੰ ਤੁਸੀਂ ਆਰਡਰ ਕਰੋ ਹੋਰ ਸਟਾਕ ਪੂਰੀ ਤਰ੍ਹਾਂ ਭਰ ਲਓ ਚੰਗੀ ਤਰ੍ਹਾਂ ਬਹੁਤ ਵਿਕਣੀ ਤੁਹਾਡੀ ਹੁਣ ਆਹੋ ਤਾਂ ਹਰਿੰਦਰ ਸਿੰਘ ਸੀਵੀਆ ਵੀ ਲਿਨਬਰੋਗ ਤੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਸਤਿ ਸ੍ਰੀ ਅਕਾਲ ਜੀ ਹਰਿੰਦਰ ਵਰਿੰਦਰ ਨਿੱਜਰ ਤਸਵੀਰ ਭੇਜ ਰਹੇ ਨੇ ਮੈਲਬਨ ਦੀ ਘਣੇ ਬੱਦਲ ਛਾਏ ਹੋਏ ਨੇ ਕੋਲਡ ਐਂਡ ਵੈਟ ਮੈਂ ਕਰਦਾ ਫੋਟੋ ਸ਼ੇਅਰ ਜੀ ਥੋੜੀ ਦੇਰ ਤੱਕ ਤੇ ਸਾਡੇ ਨਾਲ ਜੀ ਐਸ ਚਾਹਲ ਹੁਣੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਈ ਮੈਸੇਜ ਭੇਜੇ ਆ ਚਲੋ ਮੈਂ ਫਤਿਹ ਦੀ ਸਾਂਝ ਪਲਾਉਣਾ ਤੇ ਮਨਪ੍ਰੀਤ ਸਿੰਘ ਹੁਣੀ ਪੋਰਟ ਮਕਵਾਰੀ ਤੋਂ ਸਾਡੇ ਨਾਲ ਜੁੜੇ ਨੇ ਕਿਆ ਬਾਤ ਹੈ ਜੀ ਹਜੇ ਕੱਲ ਹੀ ਮੈਂ ਤੁਹਾਡੇ
ਤੁਹਾਡੇ ਗੁਆਂਢੀ ਆ ਜੀ ਦੋ ਘੰਟੇ ਲੱਗਦੇ ਪੋਰਟ ਮਕਵਾਰੀ ਤੇ ਜਾਣ
ਹੁਣ ਤਾਂ ਡੇਢ ਲੱਗਦਾ ਹੁਣ ਤਾਂ ਫ੍ਰੀਵੇ ਖੁੱਲ ਗਿਆ ਨਾ
ਡੇਢ ਲੱਗਦਾ ਹੁਣ ਬਹੁਤ ਵਧੀਆ ਸੜਕ ਬਣ ਗਈ ਹੁੰਦੀ
ਹੁਣ ਤਾਂ ਏਦਾਂ ਵੀ ਬਾਹਰਲੀ ਸੜਕ ਬਣਦੀ ਐ ਜਿੱਦਾਂ ਵਧੀਆ ਲੱਗਦੀ ਆ ਤੇ ਉਹਨਾਂ ਨੇ ਫੋਟੋ ਭੇਜੀ ਆ ਕਿਆ ਬਾਤ ਹੈ ਪੋਰਟ ਮਕਵਾਰੀ ਦੇ ਸਮੁੰਦਰ ਦੀ ਮੈਂ ਕਰਦਾ ਜੀ ਇਹ ਸ਼ੇਅਰ ਦੋ ਮਿੰਟ ਠਹਿਰੋ ਤੇ ਵਿਮਲ ਲੰਦਾ ਜੀ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਕਹਿੰਦੇ ਵੀ ਮੈਂ ਕੱਲ ਨਿਊਜ਼ ਦੇਖੀ ਸੀ ਇੰਡੀਅਨ ਇਜ਼ ਆਫਟਰ ਚਾਈਨਾ ਇਨ ਮੇਕਿੰਗ ਪੀ ਪੀ ਈ ਕਿੱਟਸ ਤੇ ਹੁਣ ਕਹਿੰਦੇ ਅੱਛਾ ਪੀ ਪੀ ਈ ਕਿੱਟਸ ਮਾਸੇ ਥੋੜਾ ਹੋਰ ਕਲੀਅਰ ਕਰਕੇ ਰੱਖੋ ਵੀ ਇੰਡੀਆ ਆਪ ਬਣਾ ਰਿਹਾ ਜਾਂ ਇੰਡੀਆ ਚਾਈਨਾ ਤੋਂ ਲੈ ਰਿਹਾ ਤੇ ਜਗਤਾਰ ਭਾਜੀ ਕਹਿ ਰਹੇ ਨੇ ਕਿ ਕਹਿੰਦੇ ਨੇ ਕਿ ਚੀਨ ਭਾਰਤ ਦੇ ਮੁਕਾਬਲੇ ਹਰ ਫੀਲਡ ਚ ਭਾਰਤ ਨਾਲੋਂ ਐਵਰੇਜ 15 ਗੁਣਾ ਵੱਧ ਖਰਚ ਕਰ ਰਿਹਾ ਹੈ ਜੀ ਮੇਰਾ ਮੰਨਣਾ ਹੈ ਕਿ ਭਾਰਤ ਦਾ ਬਜਟ 60-70% ਹਿੱਸਾ ਹੋਣਾ ਚੋਣਾਂ ਤੇ ਮੌਜੂਦਾ ਸਾਬਕਾ ਨੇਤਾਵਾਂ ਤੇ ਖਰਚ ਹੁੰਦਾ ਜਨਤਾ ਲਈ ਕੁਛ ਨਹੀਂ ਮੈਂ ਬਿਲਕੁਲ ਤੁਹਾਡੇ ਨਾਲ ਇਹੀ ਤਾਂ ਗੱਲ ਸਹਿਮਤ ਹੈ ਕਿ ਜਿਹੜੀਆਂ ਵੀ ਆਈ ਪੀ ਬੇਕਾਰ ਬੰਦਿਆਂ ਨੂੰ ਜੈੱਡ ਸਿਕਿਉਰਿਟੀਆਂ ਦਿੱਤੀਆਂ ਹੋਈਆਂ ਆ ਉਹ ਇੰਨੀ ਪੁਲਿਸ ਪ੍ਰਸ਼ਾਸਨ ਜਿਹੜਾ ਖਰਚਾ ਕਰ ਰਿਹਾ ਜੱਜਾਂ ਨੂੰ ਵਾਏ ਆ ਜੱਜ ਇੱਕ ਦੇਖੋ ਪੁਲਿਸ ਆਫਿਸਰ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ ਜੱਜ ਨੂੰ ਕੀ ਲੋੜ ਹੈ ਸਿਕਿਉਰਿਟੀ ਦੀ ਹਨਾ ਤੇ ਜਿਹੜੇ ਆਪ ਪ੍ਰਸ਼ਾਸਨ ਵਾਲੇ ਆ ਫਿਰ ਕਿੰਨੇ ਐਮ ਐਲ ਏ ਕਿੰਨੇ ਹੈਗੇ ਆਈ ਡੋਂਟ ਥਿੰਕ ਸੋ ਮੈਂ ਅੱਗੇ ਮੈਂ ਵੈਸੇ ਨਾ ਅਮਰੀਕ ਭਾਜੀ ਇਸ ਗੱਲ ਨਾਲ ਹੈਗਾ ਵੀ ਜਿਹੜੇ ਨਾ ਐਮ ਐਲ ਏ ਹਨਾ ਆਪਣੇ ਆਪ ਨੂੰ ਬਚਾਉਣ ਦੇ ਲਈ ਸਿਕਿਉਰਿਟੀ ਰੱਖਦੇ ਨੇ ਮੈਨੂੰ ਲੱਗਦਾ ਉਹਨਾਂ ਨੂੰ ਉਹ ਪਹਿਲੀ ਰਿਕੁਆਇਰਮੈਂਟ ਹੀ ਤੇ ਉਹਨਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਵੀ ਜਦੋਂ ਤੁਸੀਂ ਇੰਨੇ ਪਾਪੂਲਰ ਹੈ ਨੀ ਕਿ ਲੋਕ ਤੁਹਾਨੂੰ ਮਾਰਨ ਨੂੰ ਫਿਰਦੇ ਤੁਹਾਡੇ ਹਲਕੇ ਦੇ ਹਨਾ
ਬਿਲਕੁਲ ਬਿਲਕੁਲ ਮੈਂ ਵੀ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਮੈਂ ਜਗਤਾਰ ਭਾਜੀ ਦੀ ਗੱਲ ਦੇ ਨਾਲ ਵੀ ਸਹਿਮਤ ਹਾਂ ਕਿ ਚੀਨ ਦੇ ਵਿੱਚ ਜਿਹੜੇ ਇਹ ਖਰਚੇ ਘਟਾਏ ਹੋਏ ਆ ਤੇ ਖਰਚੇ ਕਾਫੀ ਘੱਟ ਆ ਹਿੰਦੁਸਤਾਨ ਦੇ ਵਿੱਚ ਜ਼ਿਆਦਾ ਆ ਪ੍ਰੋਬਲਮ ਇਹ ਹੈ ਜਗਤਾਰ ਵੀਰ ਜੀ ਕਿ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੈਟਿਕ ਸੈਟਅਪ ਆ ਤੇ ਉੱਥੇ ਜਿਹੜਾ ਕੌਮਨਿਜ਼ਮ ਆ ਤੇ ਕੌਮਨਿਜ਼ਮ ਔਰ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ ਉਹਦੇ ਚ ਇਹੀ ਫਰਕ ਹੁੰਦਾ ਕਿ ਉੱਥੇ ਜਿਹੜੇ ਸਰਕਾਰ ਦੇ ਖਰਚੇ ਆ ਉਹ ਜ਼ਬਰਦਸਤੀ ਘਟਾਏ ਜਾ ਸਕਦੇ ਆ ਲੇਕਿਨ ਸਾਡੇ ਤਾਂ ਦੁਹਾਈ ਪੈ ਜਾਂਦੀ ਆ ਕਿ ਅਸੀਂ ਕਰ ਨਹੀਂ ਸਕਦੇ ਡੈਮੋਕ੍ਰੈਟ ਹੁਣ ਸਰਕਾਰ ਵੀ ਕਰ ਨਹੀਂ ਸਕਦੀ ਉਹਨੂੰ ਡੈਮੋਕ੍ਰੈਟਿਕ ਵੈਲਿਊ ਦੀ ਰਿਸਪੈਕਟ ਕਰਨੀ ਪੈਂਦੀ ਆ
ਤੁਸੀਂ ਆਸਟ੍ਰੇਲੀਆ ਚ ਦੇਖ ਲਓ ਜੋਬ ਸੀਕਰ ਜੋਬ ਕੀਪਰ ਸਕੀਮਾਂ ਚੱਲਦੀਆਂ
ਹਾਂਜੀ
ਬਿਜ਼ਨਸ ਤਰਲੇ ਕੱਢ ਰਹੇ ਨੇ ਲੋਕੀ ਕੰਮ ਤੇ ਨਹੀਂ ਜਾ ਰਹੇ ਕਿਉਂਕਿ ਉਹਨਾਂ ਨੂੰ ਘਰ ਬੈਠਿਆਂ ਨੂੰ ਪੈਸੇ ਮਿਲ ਰਹੇ ਅਮਰੀਕਾ ਚ ਵੀ
ਉਹਨਾਂ ਨੂੰ ਘਰ ਬੈਠਿਆਂ ਨੂੰ ਪੈਸੇ ਵਧੀਆ ਮਿਲ ਰਹੇ
ਵੱਧ ਮਿਲ ਰਹੇ ਨੇ ਬਿਨਾਂ ਕੰਮ ਕਰੇ
ਸੈੱਟ ਆ ਗਈ ਹੋ ਕਈਆਂ ਨੂੰ ਵੱਧ ਪੈਸੇ
ਕੱਲ ਵੀ ਮੇਰੀ ਗੱਲ ਹੋ ਰਹੀ ਸੀ ਇੱਕ ਬਿਜ਼ਨਸ ਓਨਰ ਨਾਲ ਇਹੀ ਹਾਲ ਅਮਰੀਕਾ ਦਾ ਆ ਹੁਣ ਇਹ ਵਾਈਂਡ ਡਾਊਨ ਕਰਨਾ ਚਾਹੁੰਦੇ ਘਟਾਉਣਾ ਚਾਹੁੰਦੇ ਆ ਤਾਂ ਹੁਣ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਉਹ ਲੱਤਾਂ ਅੜਾਈ ਬੈਠੀਆਂ ਵੀ ਨਹੀਂ ਨਹੀਂ ਇਹ ਤਾਂ ਅਗਲੇ ਸਾਲ ਤੱਕ ਚੱਲਣਾ ਚਾਹੀਦਾ ਮਤਲਬ ਉਹ
ਹੋਣਾ ਨਹੀਂ ਚਾਹੀਦਾ ਇਹ ਬੰਦ ਨਹੀਂ ਹੋਣਾ ਚਾਹੀਦਾ
ਉਹ ਦੇਸ਼ ਦਾ ਨੁਕਸਾਨ ਜਾਣ ਕੇ ਕਰਾ ਰਹੇ ਆ ਆਪੋਜੀਸ਼ਨ ਪਾਰਟੀ ਵਾਲੇ ਹਨਾ ਮਤਲਬ ਤੁਸੀਂ ਦੇਖੋ ਵੀ ਕਿੰਨੀ ਕੁ ਦੇਰ ਤੁਸੀਂ ਮਤਲਬ ਘਰ ਬਿਠਾਈ ਰੱਖਣੇ ਨੇ ਕਿੰਨੀ ਕੁ ਦੇਰ ਉਹਨਾਂ ਨੂੰ ਪੈਸੇ ਲਾਈ ਰੱਖਣੇ ਨੇ ਠੀਕ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਦੇ ਉਹਨਾਂ ਨੇ 10-15 ਸਾਲ ਚ ਕੰਮ ਨਹੀਂ ਕੀਤਾ ਉਹਨਾਂ ਨੂੰ $350 ਫੋਰਟਨਾਈਟ ਦਾ ਮਿਲਦਾ ਸੀ ਉਹਨਾਂ ਨੂੰ 700 ਮਿਲਣ ਲੱਗ ਪਿਆ ਉਹ ਕਹਿੰਦੇ ਆ ਤਾਂ ਨਜ਼ਾਰੇ ਆ ਬਾਈ ਚਲੋ ਜਿਨ੍ਹਾਂ ਦੀ ਜੋਬ ਜਿਹੜੀ ਆ ਉਹ ਜਾਂਦੀ ਲੱਗੀ ਉਹਨਾਂ ਨੂੰ ਤਾਂ ਬਣਦੇ ਆ ਜਿਹੜੇ ਪਿਛਲੇ 10 ਸਾਲ ਤੋਂ ਉਹਨੇ ਕੰਮ ਹੀ ਨੀ ਕੀਤਾ ਉਹਨਾਂ ਨੂੰ ਵੀ ਨਾਲ ਉਹਨਾਂ ਦੇ ਬਰਾਬਰ ਮਿਲਣ ਲੱਗ
ਗਏ ਡਬਲ ਹੋ ਗਏ
ਉਹਨਾਂ ਦੇ ਬਰਾਬਰ ਮਿਲਣ ਲੱਗ ਗਏ ਜਿਹੜੇ ਕੰਮਿਆਂ ਦੇ ਚਲੋ ਠੀਕ ਆ ਅਨਫੋਰਚੁਨੇਟਲੀ ਉਹਨਾਂ ਦੀ ਜੋਬ ਲੋਸ ਹੋਈ ਆ ਹਨਾ ਤੇ ਇਸ ਕਰਕੇ ਨਾ ਮਤਲਬ ਹੁਣ ਇਹ ਸਰਕਾਰ ਵਾਇੰਡ ਕਰਨਾ ਚਾਹੁੰਦੀ ਆ ਬੱਚਿਆਂ ਦੀ ਜਿਹੜੀ ਆ ਚਾਈਲਡ ਕੇਅਰ ਦੀ ਵਾਇੰਡ ਕਰਨਾ ਚਾਹੁੰਦੀ ਆ ਹੁਣ ਆਪੋਜੀਸ਼ਨ ਪਾਰਟੀ ਆਪਣੀ ਪੋਲੀਟੀਕਲ ਮਤਲਬ ਨੰਬਰ ਬਣਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਆ ਇਹ ਡੈਮੋਕ੍ਰੇਸੀ ਦੇ ਇਹ ਡਰੋਬੈਕਸ ਨੇ ਠੀਕ ਹੈ ਉਹਨਾਂ ਨੂੰ ਓਪੋਜੀਸ਼ਨ ਨੂੰ ਦੇਸ਼ ਨਾਲ ਕੋਈ ਲੈਣ ਦੇਣ ਨਹੀਂ ਉਹਨਾਂ ਨੂੰ ਇਹ ਆ ਵੀ ਅਸੀਂ ਸਰਕਾਰ ਨੂੰ ਵਿਲਨ ਕਿੱਦਾਂ ਬਣਾਈਏ ਤੇ ਮੁੜ ਕੇ ਅਸੀਂ ਕਿੱਦਾਂ ਜਿੱਤੀਏ ਤੇ ਇਹ ਜਿੱਤਣ ਦੇ ਚੱਕਰ ਦੇ ਵਿੱਚ 100-200 ਬਿਲੀਅਨ ਡਾਲਰ ਦੇਸ਼ ਨੂੰ ਥੱਲੇ ਲਾ ਦੇਣਾ ਉਹਨਾਂ ਨੇ ਠੀਕ ਹੈ ਇਹ ਪ੍ਰੋਬਲਮ ਹੈ ਚਾਈਨਾ ਦੇ ਵਿੱਚ ਉਹਨੇ ਬੰਦ ਕਰਨਾ ਆ ਰੂਸ ਦੇ ਵਿੱਚ ਬੰਦ ਕਰਨਾ ਇੱਕ ਮਿੰਟ ਸਵਿੱਚ ਆਫ ਕਰਨਾ ਚਲੋ ਮੇਰੇ ਭਾਈ ਕਰੋ ਕੰਮ ਚਲੋ ਨਹਿਰ ਪੱਟਣੀ ਸ਼ੁਰੂ ਕਰ ਦਿਓ ਉਹ ਨਹਿਰ ਪੱਟਣ ਲੱਗ ਪੈਂਦੇ ਆ ਦੂਜੇ ਦਿਨ ਏਦਾਂ ਕਰੋ ਇਹਨੂੰ ਪੂਰਨੀ ਸ਼ੁਰੂ ਕਰ ਦਿਓ ਯੂ ਕਾਂਟ ਸੇ ਨੋ ਤੁਸੀਂ ਨਾ ਨੀ ਕਰ ਸਕਦੇ ਉਹਨੂੰ
ਹਾਂਜੀ ਹਾਂਜੀ
ਉਹ ਕਹਿੰਦੇ ਨਹੀਂ
ਵੈਸੇ ਤਾਂ ਕੇਨਜੀਅਨ ਫਾਰਮੂਲਾ ਆ 1929 ਦਾ ਜਿਹੜਾ ਇੱਕ ਬਹੁਤ ਵੱਡਾ ਰਿਸੈਸ਼ਨ ਆਇਆ ਸੀ ਇਕਨੋਮਿਕ ਰਿਸੈਸ਼ਨ ਆਇਆ ਸੀ ਉਹਦੇ ਵਿੱਚ ਕੇਨਜੀਅਨ ਇਕਨੋਮਿਕਸ ਡਿਵੈਲਪ ਹੋਈ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਕੇਨਸ ਦੁਆਰਾ ਜਿਹੜਾ ਬਹੁਤ ਵੱਡਾ ਇਕਨੋਮਿਸਟ ਹੋਇਆ ਕਿ ਇਹਨਾਂ ਨੂੰ ਸਵੇਰੇ ਨਾ ਟੋਏ ਪੱਟਣ ਲਾ ਦਿਓ ਜਿੰਨੇ ਵੀ ਵਿਹਲੇ ਆ ਸਾਰਾ ਦਿਨ ਟੋਏ ਪੱਟਦੇ ਰਹਿਣ ਸੜਕ ਪੁੱਟਦੇ ਰਹਿਣ ਦੂਜੇ ਦਿਨ ਇਹਨਾਂ ਨੂੰ ਉਹੀ ਪੂਰਨ ਤੇ ਲਾ ਦਿਓ ਤਨਖਾਹ ਦਿਓ ਇਹਨਾਂ ਨੂੰ ਪਰ ਇਹਨਾਂ ਨੂੰ ਕੰਮ ਤੇ ਲਾਓ
ਕੰਮ ਤੇ ਮੁਫ਼ਤ ਚ ਪੈਸੇ ਨਹੀਂ
ਜਿਹੜੇ ਇੱਥੇ
ਮੁਫ਼ਤ ਚ ਪੈਸੇ ਨਹੀਂ ਦੇਣੇ
ਮੁਫ਼ਤ ਚ ਪੈਸੇ ਨਹੀਂ ਦੇਣੇ ਆ
ਬਿਲਕੁਲ ਇਹੀ ਫਾਰਮੂਲਾ ਵਧੀਆ ਆ ਤੇ ਚਲੋ ਵਿਮਲ ਨੰਦਾ ਕਹਿ ਰਹੇ ਨੇ ਕਿ ਇੰਡੀਆ ਜਿਹੜਾ ਵਰਲਡ ਦਾ ਦੂਜੇ ਨੰਬਰ ਤੇ ਆ ਮੈਨੂਫੈਕਚਰਰ ਜਿਹੜੀਆਂ PPE ਕਿੱਟਸ ਆ ਜਿਹੜੀਆਂ ਮੂੰਹ ਨੂੰ ਲਾਈਦੀਆਂ ਪ੍ਰੋਟੈਕਸ਼ਨ ਜਿਹੜੀਆਂ ਕਿੱਟਸ ਹੁੰਦੀਆਂ ਨੇ ਤੇ ਉਹਦੇ ਵਾਸਤੇ ਬਿਲਕੁਲ ਇੰਡੀਆ ਦੇ ਵਿੱਚ ਜਿਹੜੀ ਇੰਡਸਟਰੀ ਆ ਨਾ ਹੁਣ ਮੌਕਾ ਆ ਰਿਸਰਚ ਕਰਕੇ ਇੰਟੈਲੀਜੈਂਟਲੀ ਉੱਥੇ ਆਪਣੀ ਇੰਡਸਟਰੀ ਲਾਉਣ ਦਾ ਜੇ ਕੋਈ ਲਾ ਸਕਦਾ ਪਰ ਆਪਣੇ ਅਮਰੀਕ ਭਾਜੀ ਗੱਲ ਉੱਥੇ ਇਹ ਆ ਜਾਂਦੀ ਹੈ ਇੰਡੀਆ ਦੇ ਵਿੱਚ ਅਸੀਂ ਨਾ ਸੋਚਦੇ ਹਾਂ NRI ਇੰਡੀਆ ਚ ਆਹ ਇੰਡਸਟਰੀ ਲਾ ਦਈਏ ਇੰਡੀਆ ਚ ਉਹ ਲਾ ਦਈਏ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਥੋਂ ਬੈਠੇ ਨਾ ਰਿਮੋਟ ਕੰਟਰੋਲ ਦੇ ਨਾਲ ਸਾਰੀ ਪ੍ਰੋਡਕਸ਼ਨ ਕਰਾਈਏ ਦੇਖੋ ਕਦੇ ਵੀ ਜਿਹੜੇ ਸੁਨੇਹਾਂ ਦੇ ਨਾਲ ਜਾਂ ਰਿਮੋਟਲੀ ਬਿਜ਼ਨਸ ਨਹੀਂ ਚੱਲਦੇ ਹੁੰਦੇ ਤੁਹਾਨੂੰ ਵਿੱਚ ਰਹਿਣਾ ਪੈਣਾ ਆ ਉੱਥੇ ਜੂਝਣਾ ਪੈਣਾ ਆ ਸਿਸਟਮ ਦੇ ਵਿੱਚ ਇੱਥੇ ਵੀ ਬਿਜ਼ਨਸ ਇੱਦਾਂ ਹੀ ਆ ਤੁਸੀਂ ਫਾਰਮ ਹੈ ਫਾਰਮ ਤੁਸੀਂ ਕਹਿ ਲਓ 50 ਕਿਲੋਮੀਟਰ ਦੂਰ ਦੂਜਾ ਫਾਰਮ ਖਰੀਦ ਕੇ ਉੱਥੇ ਖੇਤੀ ਕਰਨਾ ਚਾਹੋ ਉੱਥੇ ਉਨੀ ਖੇਤੀ ਹੋਣੀ ਨਹੀਂ ਹੁੰਦੀ ਨਹੀਂ ਹੈਗੀ ਸਾਡੇ ਕੋਲ ਐਗਜ਼ਾਮਪਲਾਂ ਇੱਥੇ ਹੈਗੀਆਂ ਤੁਹਾਨੂੰ ਉਹਦੇ ਵਿੱਚ ਰਹਿਣਾ ਪੈਣਾ ਆ ਸੋ ਉਹ ਜਿਹੜਾ ਹੈ ਨਾ ਵੀ ਅਸੀਂ ਸੁਨੇਹਾਂ ਦੇ ਨਾਲ ਬੰਦੇ ਰੱਖ ਕੇ ਉੱਥੇ ਕੰਮ ਕਰ ਲੈਣਾ ਫਰਗੈਟ ਅਬਾਊਟ ਦੈਟ ਜੇ ਤੁਸੀਂ ਕਰਨਾ ਚਾਹੁੰਦੇ ਆ ਤੁਸੀਂ ਆਪਣੇ ਆਪ ਨੂੰ ਟ੍ਰੇਨ ਕਰੋ ਪ੍ਰੋਫੈਸ਼ਨਲ ਕਰੋ ਇਹਦੇ ਵਿੱਚ ਬੜੋ ਸਿਸਟਮ ਦੇ ਤਾਂ ਇੰਡੀਆ ਦੇ ਵਿੱਚ ਹੁਣ ਇੰਡਸਟਰੀ ਲਾਉਣ ਦਾ ਮੌਕਾ ਆ ਓਪਰਚੁਨਿਟੀ ਆ ਹਾਂ ਮੌਕਾ ਜਾ ਕੇ ਦੇਖੋ ਉੱਥੇ ਮਤਲਬ ਇਟਸ ਜੇ ਤੁਸੀਂ ਵਧੀਆ ਕੰਮ ਕਰਦੇ ਹੋ ਪ੍ਰੋਡਕਟ ਬਣਾਉਂਦੇ ਹੋ ਤਾਂ ਦੁਨੀਆ ਲੈਂਦੀ ਆ ਮੈਂ ਦੇਖੋ ਦੋ ਤਿੰਨ ਐਗਜ਼ਾਮਪਲ ਆ ਇੱਕ ਤਾਂ ਫਲੋਰ ਦੇ ਕੋਲ ਨਹਿਰ ਦੇ ਕੰਢੇ ਏਅਰਟੈਲ ਭਾਰਤੀ ਵਾਲਿਆਂ ਨੇ 100 ਏਕੜ ਦੇ ਵਿੱਚ ਸਬਜ਼ੀਆਂ ਲਵਾਉਂਦੇ ਨੇ ਉਹ ਨਰਸਰੀ ਆ ਉਹਨਾਂ ਦੀ ਬਾਕੀ ਉਹਨਾਂ ਕੋਲ 5-6 ਹਜ਼ਾਰ ਏਕੜ ਦੇ ਵਿੱਚ ਮੈਂ ਅਸੀਂ ਇੰਟਰਵਿਊ ਵੀ ਕਰਾਈ ਸੀ ਉਹਨਾਂ ਦੀ ਫੇਰ ਕਿਤੇ ਲੈ ਕੇ ਆਵਾਂਗੇ ਉਹਨਾਂ ਨੂੰ ਤਾਂ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਐਕਸਪੋਰਟ ਕਰ ਰਹੇ ਸਾਰਾ ਹੀ ਮਾਲ ਉਹਨਾਂ ਦਾ ਜਿਹੜੀਆਂ ਮਿਰਚਾਂ ਤੋਂ ਲੈ ਕੇ ਸਵੀਟ ਕਾਰਨ ਕੈਪਸੀਕਮ ਬੈਂਗਣ ਸਾਰੇ ਯੂਰਪ ਨੂੰ ਐਕਸਪੋਰਟ ਹੁੰਦੇ ਨੇ ਕੰਟਰੈਕਟ ਤੇ ਫੇਰ ਲੁਧਿਆਣੇ ਦੇ ਕੋਲ ਇੱਕ ਟਿਊਲਿਪ ਫਾਰਮ ਹੈ ਫੁੱਲਾਂ ਦਾ ਉਥੋਂ ਟਿਊਲਿਪ ਜਿਹੜੇ ਨੇ ਉਹਨਾਂ ਦੇ ਜਿਹੜੇ ਗੱਠੀਆਂ ਨੇ ਉਹ ਨਾਰਵੇ ਡੈਨਮਾਰਕ ਨੂੰ ਐਕਸਪੋਰਟ ਹੁੰਦੀਆਂ ਨੇ 100% ਚੱਕਦੇ ਨੇ ਪੂਨੇ ਦੇ ਕੋਲ ਰੋਜ਼ ਫਾਰਮ ਹੈ ਫਲਾਵਰ ਫਾਰਮ ਹੈ 100% ਐਕਸਪੋਰਟ ਹੁੰਦਾ ਉਥੋਂ ਰੋਜ਼ ਠੀਕ ਹੈ ਸੋ ਪਰ ਉਹ ਕੌਣ ਕਰਦੇ ਨੇ ਕਿੱਦਾਂ ਕਰਦੇ ਨੇ ਉਹ ਬੰਦਿਆਂ ਨੂੰ ਦੇ ਆਰ ਫੁੱਲੀ ਟ੍ਰੇਨਡ ਉਹਨਾਂ ਨੂੰ ਟ੍ਰੇਨਿੰਗ ਉਹਨਾਂ ਕੋਲ ਐਜੂਕੇਸ਼ਨ ਉਹਨਾਂ ਕੋਲ ਪੂਰਾ ਐਕਸਪੀਰੀਅੰਸ ਉਹਨਾਂ ਨੇ ਗੈਦਰ ਕੀਤਾ ਉਹਨਾਂ ਦੀ ਕਾਪੀ ਕਰਕੇ ਮੈਂ ਲਾ ਲਵਾਂ ਉੱਥੇ ਜਾ ਕੇ ਮੇਰਾ ਨਹੀਂ ਚੱਲਣਾ ਕਿਉਂਕਿ ਮੈਂ ਇੱਥੋਂ ਬੈਠ ਕੇ ਚਲਾਉਣ ਦੀ ਕੋਸ਼ਿਸ਼ ਕਰਨੀ ਆ
ਨਹੀਂ ਅਮਨਦੀਪ ਪਤਾ ਕੀ ਗੱਲ ਆ ਜਿਹੜੀ ਕਿ ਬਿਜ਼ਨਸ ਆ ਨਾ ਕੋਈ ਵੀ ਬਿਜ਼ਨਸ ਤੁਸੀਂ ਖੋਲਣਾ ਆ ਚਾਹੇ ਤੁਸੀਂ ਚਾਹ ਦੀ ਦੁਕਾਨ ਪਾਣੀ ਆ ਚਾਹੇ ਕੈਫੇ ਦੀ ਦੁਕਾਨ ਖੋਲਣੀ ਆ ਚਾਹੇ ਤੁਸੀਂ ਚੂੜੀਆਂ ਵੇਚਣੀਆਂ ਆ ਜਾਂ ਕੁਛ ਵੀ ਕਰਨਾ ਆ ਜੇ ਜਦੋਂ ਤੱਕ ਤੁਹਾਨੂੰ ਉਹ ਕੰਮ ਆਪ ਨਹੀਂ ਆਉਂਦਾ ਤੁਹਾਡੀ ਕੁਆਲੀਫਿਕੇਸ਼ਨ ਨਹੀਂ ਹੈ ਉਸ ਕੰਮ ਕਰਨ ਦੇ ਹੁਣ ਚਾਹ ਵਾਲਾ ਚਾਹ ਦੀ ਦੁਕਾਨ ਤੁਸੀਂ ਖੋਲ ਲਈ ਕੱਲ ਨੂੰ ਤੁਹਾਡੇ ਚਾਹ ਦੇ ਚਾਹ ਦੇ ਨੌਕਰ ਰੱਖਿਆ ਉਹ ਚਲੇ ਗਿਆ ਤੇ ਤੁਸੀਂ ਕੰਮ ਕਿੱਦਾਂ ਚਲਾਓਗੇ ਜੇ ਤੁਹਾਨੂੰ ਚਾਹ ਬਣਾਉਣੀ ਨਹੀਂ ਆਉਂਦੀ ਤੁਹਾਨੂੰ ਚਾਹ ਬਣਾਉਣੀ ਵੀ ਆਉਣੀ ਚਾਹੀਦੀ ਹੈ
ਤੁਸੀਂ ਮੁੜ ਮੁੜ ਕੇ
ਤੁਸੀਂ ਮੈਨੇਜਮੈਂਟ ਕਰ ਸਕਦੇ ਹੋ
ਤੁਸੀਂ ਮੁੜ ਮੁੜ ਕੇ ਮੋਦੀ ਸਾਹਿਬ ਨੂੰ ਪ੍ਰਮੋਟ ਕਰਨਾ ਹੁੰਦਾ ਚਾਹ ਵਾਲੀ ਗੱਲ ਕਰਕੇ
ਨਹੀਂ ਮੋਦੀ ਸਾਹਿਬ ਨੇ ਉਹ ਗੱਲ ਨਹੀਂ ਆਉਂਦੀ ਮੋਦੀ ਸਾਹਿਬ ਵਾਲੀ ਗੱਲ ਤਾਂ ਤੁਸੀਂ ਜੋੜ ਲਈ ਆ ਜੇ ਤੁਹਾਨੂੰ ਵੀ ਕੰਮ ਆ ਹੁਣ ਤੁਸੀਂ ਰੇਡੀਓ ਬ੍ਰੌਡਕਾਸਟ ਰੇਡੀਓ ਸਟੇਸ਼ਨ ਖੋਲਿਆ ਆ ਹੁਣ ਜੇ ਤੁਸੀਂ ਜਿਹੜੇ ਐਕਸਟਰਨਲ ਜਿਹੜੇ ਅਨਾਊਂਸਰ ਆ ਜਾਂ ਐਕਸਟਰਨਲ ਕੰਮ ਕਰਨ ਵਾਲੇ ਉਹਨਾਂ ਤੇ ਡਿਪੈਂਡ ਕਰੂਗਾ ਰੇਡੀਓ ਚੱਲਦਾ ਨਹੀਂ ਜੇ ਕਿਸ ਵੇਲੇ ਉਹ ਚੱਲ ਗਿਆ ਤੁਸੀਂ ਆਪ ਬ੍ਰੌਡਕਾਸਟ ਕਰਦੇ ਹੋ ਤੁਸੀਂ ਆਪ ਕਰ ਸਕਦੇ ਹੋ ਤੁਹਾਡਾ ਰੇਡੀਓ ਚੱਲੂਗਾ ਜੇ ਤੁਸੀਂ ਆਪਣਾ ਕੰਮ ਆਪ ਨਹੀਂ ਕਰ ਸਕਦੇ ਜਿਸ ਕੰਮ ਵਿੱਚ ਤੁਸੀਂ ਲੱਗੇ ਹੋ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋਵੋਗੇ ਇਹ ਇੱਕ ਰੂਲ ਆ ਇੱਕ ਬਿਜ਼ਨਸ ਦਾ ਜਿਹੜਾ ਇਹ ਫੰਦਾ ਆ ਇਹ ਤੁਹਾਨੂੰ ਆਉਣਾ ਚਾਹੀਦਾ ਹੁਣ ਸਾਈਕਲ ਦੀ ਦੁਕਾਨ ਜੇ ਅਸੀਂ ਖੋਲੂਗੇ ਸਾਈਕਲ ਦੇ ਦੁਕਾਨ ਦੇ ਸਾਰੇ ਕੰਮ ਤੁਹਾਨੂੰ ਪਹਿਲਾਂ ਆਪ ਆਉਣੇ ਚਾਹੀਦੇ ਆ ਫਿਰ ਤੁਸੀਂ ਨੌਕਰ ਤੋਂ ਕਰਵਾ ਸਕਦੇ ਹਾਂ। ਜੇ ਤੁਹਾਨੂੰ ਆਪ ਕੰਮ ਨਹੀਂ ਆਉਂਦੇ ਫਿਰ ਨੌਕਰ ਤੋਂ ਕਿੱਦਾਂ ਕਰਾਉਂਗੇ, ਨੌਕਰ ਫਿਰ ਤੁਹਾਡੇ ਤੇ ਭਾਰੀ ਹੋਊਗਾ। ਉਹਨੂੰ ਪਤਾ ਵੀ ਜੇ ਮੈਂ ਚਲਾ ਗਿਆ ਤੇ ਬਾਬੂ ਜੀ ਦਾ ਕੰਮ ਨਹੀਂ ਹੋਣਾ, ਫੇਰ ਅਸੀਂ ਮੌਜਾਂ ਕਰਦੇ ਹੋਣਾ ਨਾ, ਤਾਂ ਫਿਰ ਡਰਾਉਗੇ
ਤੁਹਾਨੂੰ। ਸਾਈਕਲ ਵਾਲੀ
ਤੁਸੀਂ
ਸਾਈਕਲ ਵਾਲੀ ਐਗਜ਼ਾਮਪਲ ਦੇ ਦਿਆ ਕਰੋ, ਇਹ ਵਧੀਆ। ਤੁਸੀਂ ਉਹ ਦੂਜੀ ਨਾ ਦਿਆ ਕਰੋ ਐਗਜ਼ਾਮਪਲ, ਉਹ ਫੇਰ ਇਦਾਂ ਲੱਗਦਾ ਵੀ ਜੇ ਚਾਹ ਉਹ ਤਾਂ ਜੇ ਚਾਹ ਵਾਲਾ ਛੱਡ ਕੇ ਚਲੇ ਗਿਆ ਤੁਹਾਡਾ ਚਾਹ ਬਣਾਉਣਾ, ਫੇਰ ਤਾਂ ਉਹ ਪੀਐਮ ਵੀ ਬਣ ਸਕਦਾ, ਬਹੁਤ ਕੁਛ ਹੋ
ਸਕਦਾ। ਉਹ ਗੱਲ ਤੁਹਾਡੀ ਠੀਕ ਹੈ। ਹੁਣ ਹਰਨਾਮ ਸਿੰਘ ਦਾ ਭਰਾ ਗੁਰਨਾਮ ਸਿੰਘ ਆ, ਉਹਦੇ ਕੋਲ 2.5 ਏਕੜ ਜ਼ਮੀਨ ਆ, ਸਾਰੀ 2.5 ਏਕੜ ਜ਼ਮੀਨ। ਉਹ ਕਹਿੰਦਾ ਮੈਂ ਨਾ 50 ਏਕੜ ਵਾਲਿਆਂ ਨੂੰ ਪਲਟੀ ਦੇਣਾ, ਕਹਿੰਦਾ ਮੈਂ ਜਲੇ ਜਾਂਦਾ ਨਾ ਸਬਜ਼ੀ ਆਪਣੀ ਜਿਹੜੀ ਲਾਈ ਔਰਗੈਨਿਕ, ਉਹਦਾ ਜਲੇ ਹੋਕਾ ਦਿੰਦਾ ਨਾ, ਮੇਰਾ ਕਹਿੰਦਾ ਹੋਕਾ ਹੀ ਏਦਾਂ ਦਾ ਆਇਆ ਉਹੀ ਸੁਣ ਕੇ ਨਾ ਜਿਹੜੇ ਲੋਕ ਆ ਉਹ ਜਾਣੀ ਉਹ ਮੇਰੀ ਲੈ ਜਾਂਦੇ ਸਬਜ਼ੀ, ਵਿਕ ਜਾਂਦੀ ਬਹੁਤ ਜ਼ਿਆਦਾ।
ਉਹ ਏਦਾਂ ਦੇ
ਸਬਜ਼ੀਆਂ ਦੇ ਨਾਂ ਏਦਾਂ ਦੇ ਰੱਖੇ ਹੋ ਆ।
ਅੱਛਾ,
ਕਹਿੰਦਾ ਇੱਕ ਸਬਜ਼ੀਆਂ ਦੇ ਕਹਿੰਦਾ ਨਾ
ਫੇਰ ਕਰਾਂਗੇ ਗੱਲ।
ਨਹੀਂ ਨਹੀਂ ਉਹ ਤਾਂ ਹੁਣ ਨੀ ਸੁਣਾ ਰਿਹਾ, ਮੈਂ ਤਾਂ ਗੱਲ ਕਰ ਰਿਹਾ ਉਹਦੀ। ਕਹਿੰਦਾ ਸਬਜ਼ੀਆਂ ਦੇ ਨਾਂ ਏਦਾਂ ਦੇ ਰੱਖਿਓ ਜੇ ਕਹਿੰਦਾ ਸੁਣ ਲੈਂਦੇ ਨਾ ਮੇਰਾ ਹੋਕਾ, ਮੈਂ ਪ੍ਰਮੋਟ ਕਰਦਾ ਜਾ ਕੇ ਤੇ ਕਹਿੰਦਾ ਇੱਕਦਮ ਆਉਂਦੇ ਕਹਿੰਦਾ ਲੋਕ ਦੌੜੇ ਤੇ ਏਦਾਂ ਕੰਮ ਜਿਹੜੇ ਏਦਾਂ ਚੱਲਦੇ ਆ। ਕਹਿੰਦਾ ਤੁਹਾਨੂੰ ਮਾਰਕੀਟਿੰਗ ਵੀ ਕਰਨੀ ਆਉਣੀ ਚਾਹੀਦੀ ਆ, ਆਪਣੇ ਜਿਹੜਾ ਪ੍ਰੋਡਕਟ ਆ ਉਹਨੂੰ ਦੱਸਣਾ ਵੀ ਚਾਹੀਦਾ ਕਿ ਇਸ ਪ੍ਰੋਡਕਟ ਚ ਇਹ ਕੁਆਲਿਟੀਆਂ ਆ ਜਾਂ ਇਹ ਪ੍ਰੋਡਕਟ ਕਿੱਦਾਂ ਦਾ ਲੱਗਦਾ ਆ, ਫੇਰ ਤੁਹਾਡੇ ਪ੍ਰੋਡਕਟ ਵਿਕਦੇ। ਹੁਣ ਇੱਥੇ ਜਿਲੇ ਤੁਸੀਂ ਜਾਓ ਨਾ ਸਬਜ਼ੀ ਮਾਰਕੀਟ ਦੇ ਵਿੱਚ, ਜੇ ਇੰਗਲਿਸ਼ ਦੇ ਵਿੱਚ ਹੋਕਾ ਦਿੰਦੇ ਆ ਲੋਕ ਸਬਜ਼ੀ ਲੈ ਲਓ ਆਪਣੀ ਕਿੱਦਾਂ ਕਰਦੇ ਆ, ਉਹ ਪ੍ਰਮੋਟ ਕਰਦੇ ਆ, ਉਹ ਵੀ ਹੋਕਾ ਸਾਨੂੰ ਆਉਂਦਾ ਦੇਣਾ, ਜਾਣੀ ਕਿਸੇ ਵੇਲੇ ਸੁਣਾਵਾਂਗੇ ਗੱਲ ਜਿਹੜੇ ਇੰਗਲਿਸ਼ ਲੋਕ ਆ ਉਹ ਸਬਜ਼ੀ ਕਿੱਦਾਂ ਪ੍ਰਮੋਟ ਕਰਦੇ
ਆ। ਅਗਲੀ ਵਾਰ ਏਦਾਂ ਕਰਦੇ ਆ ਭਾਜੀ, ਅਗਲੇ ਸ਼ਨਿਚਰ ਵਾਰ ਆਪਾਂ ਜਗਤਾਰ ਭਾਜੀ ਨੂੰ ਲੈਣਾ, ਅਸੀਂ ਹਾਂਗਕਾਂਗ ਦਾ ਨੰਬਰ ਵੀ ਲੈ ਲਿਆ, ਨਹੀਂ ਲਿਆ ਨੀ ਹਜੇ ਸੱਚ, ਅਸੀਂ ਇਹਨਾਂ ਨੂੰ
ਲਾਈਵ ਲਿਆਓ।
ਨਹੀਂ ਉਹ ਕਹਿੰਦੇ ਆ, ਕਹਿੰਦੇ ਆਪਾਂ ਗੱਲ ਕਰਾਂਗੇ, ਮੈਂ ਵਿਚਾਰਨ ਦੀ ਲੋੜ ਹੈ ਤੇ ਮੈਨੂੰ ਕਹਿੰਦੇ ਕਾਲ ਤੇ ਲਵੋ ਤੇ ਫਿਰ ਅਸੀਂ ਗੱਲ ਕਰਦੇ ਆ। ਅੱਜ ਜੀ ਹੁਣ ਦੇਖੋ ਸਮਾਂ ਆਲਮੋਸਟ ਹੋ ਗਿਆ ਆ ਤੇ ਹੁਣ ਨੀ ਆਪਾਂ ਤੁਹਾਨੂੰ ਲਵਾਂਗੇ ਕਿਉਂਕਿ ਸਮਾਂ ਹੁਣ ਘੱਟ ਆ, ਫਿਰ ਗੱਲਬਾਤ ਆਪਣੀ ਪੂਰੀ ਸਿਰੇ ਚੜ੍ਹਨੀ ਨੀ। ਪਰ
ਸਾਹਨੇ ਸਾਹਨੇ ਵਾਲ ਵਾਲੀ ਗੱਲ ਵਿਚੇ ਰਹਿ ਗਈ ਅਮਨਦੀਪ, ਸਾਹਨੇ ਵਾਲ ਵਾਲੀ ਗੱਲ ਸੁਣਾਦੇ, ਗਾਣਾ ਤਾਂ ਲਾਤਾ ਪਰ ਉਹ ਤੇ ਗੱਲ ਨੀ ਗਈ।
ਆਹੋ ਉਹ ਕੀ ਸੀਗਾ ਚੱਕਰ ਸਾਹਨੇ ਵਾਲ ਉਹ ਇੱਕ ਹੋਰ ਵੀ ਬਹੁਤ ਮਸ਼ਹੂਰ ਹੈ ਧਰਮਿੰਦਰ ਦਾ ਪਿੰਡ ਆ ਤਾਂ ਕਰਕੇ।
ਉਹ ਨੀ ਅਮਨਦੀਪ ਧਰਮਿੰਦਰ ਦਾ ਪਿੰਡ ਨੀ ਆ, ਧਰਮਿੰਦਰ ਦਾ ਪਿੰਡ ਵੀ ਹੋ ਸਕਦਾ ਪਰ ਉਹ ਹੇਮਾ ਮਾਲਨੀ ਦੇ ਸਹੁਰਿਆਂ ਕਰਕੇ ਜ਼ਿਆਦਾ ਮਸ਼ਹੂਰ ਆ। ਉਹ ਹੇਮਾ ਮਾਲਨੀ ਦੇ ਸਹੁਰੇ ਵੀ ਆ।
ਭੁਲੇਖਾ ਪੈਂਦਾ ਨਾ ਹੇਮਾ ਮਾਲਨੀ ਦਾ ਹੀ ਭੁਲੇਖਾ ਪਈ ਜਾਂਦਾ, ਧਰਮਿੰਦਰ ਨੂੰ ਕੌਣ ਪੁੱਛਦਾ ਉੱਥੇ ਟਰੱਕਾਂ ਵਾਲਿਆਂ ਨੇ ਕੀ ਲੈਣਾ ਧਰਮਿੰਦਰ ਤੋਂ। ਠੀਕ ਆ ਭਾਜੀ, ਤੁਸੀਂ ਅੰਤਰ ਜਾਮੀ ਆ, ਬਹੁਤ ਡੀਪ ਸੋਚਦੇ ਆ, ਅਸੀਂ ਨੀ ਸੋਚ ਸਕਦੇ ਇੰਨਾ। ਚਲੋ ਭਾਜੀ ਲਈਏ ਇਜਾਜ਼ਤ, ਹੁਣ ਸਮਾਂ ਹੋ ਗਿਆ
ਜੀ ਅਮਨਦੀਪ, ਪ੍ਰੋਗਰਾਮ ਕਰਕੇ ਬੜਾ ਮਜ਼ਾ ਆਇਆ ਅੱਜ, ਤੇ ਅੱਜ ਸ਼ੁਕਲ ਬਹੁਤ ਘੱਟ ਹੋਇਆ, ਤੁਹਾਨੂੰ ਸਟੋਰੀਆਂ ਨੀ ਸੁਣਾਈਆਂ ਨਾ ਰਿੱਕੀ ਦੀ ਨਾ ਹਰਨਾਮ ਸਿੰਘ ਦੀ ਨਾ ਗੁਰਨਾਮ ਸਿੰਘ ਦੀ। ਅਗਲੇ ਪ੍ਰੋਗਰਾਮਾਂ ਦੇ ਵਿੱਚ ਸੁਣਾਵਾਂਗੇ ਕਦੇ ਕਦੇ ਤੁਹਾਨੂੰ, ਤੇ ਉਹ ਵੀ ਗੱਲਾਂ ਕਰਾਂਗੇ। ਤੇ ਅਮਨਦੀਪ ਬੜਾ ਵਧੀਆ ਲੱਗਾ ਪ੍ਰੋਗਰਾਮ ਕਰਕੇ, ਤੇ ਅਗਲੀ ਵਾਰ ਜਗਤਾਰ ਭਾਜੀ ਨੂੰ ਲਵਾਂਗੇ ਤੇ ਉਹਨਾਂ ਦੇ ਨਾਲ ਬਰਾਹ ਰਾਸਤ ਗੱਲਾਂ ਕਰਾਂਗੇ। ਉਦੋਂ ਤੱਕ ਦਿਓ ਆਜ਼ਾਦ ਅਮਨਦੀਪ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ।
ਸਤਿ ਸ੍ਰੀ ਅਕਾਲ, ਚਲੋ ਜੀ ਅਮਰੀਕ ਭਾਜੀ ਦਾ ਬਹੁਤ ਬਹੁਤ ਧੰਨਵਾਦ, ਉਹ ਸਾਡੇ ਨਾਲ ਜੁੜੇ ਹੋਏ ਸਨ। ਤੇ ਦੋਸਤੋ ਮੈਂ ਵੀ ਇਜਾਜ਼ਤ ਲੈਣਾ, ਸਮਾਂ ਕਾਫੀ ਹੋ ਗਿਆ, ਅਲਰਟ ਪ੍ਰਿੰਟਿੰਗ ਤੋਂ ਸਾਡੇ ਨਾਲ ਜੁੜੇ ਨੇ ਦੀਪਜੋਤ ਸੋਈ ਤੇ ਕਹਿੰਦੇ ਨੇ ਕਿ ਭਾਰਤ ਨੂੰ ਫੌਜੀ ਰਾਜ ਹੀ ਸੂਤ ਕਰ ਸਕਦਾ, ਘੱਟੋ ਘੱਟ ਉਹਨਾਂ ਵਿੱਚ ਅਨੁਸ਼ਾਸਨ ਤਾਂ ਹੈ, ਸੱਤਾ ਦੇ ਭੁੱਖਿਆਂ ਨੇ ਤਾਂ ਮੁਲਕ ਦਾ ਸੱਤਿਆਨਾਸ਼ ਕਰਤਾ ਜੀ। ਦੇਖੋ ਲੱਗਦਾ ਸਾਨੂੰ ਵੀ ਇੱਦਾਂ ਹੀ ਹੈ ਵੀ ਥੋੜ੍ਹਾ ਜਿਹਾ ਟੂ ਮੱਚ ਹੋ ਗਈ ਡੈਮੋਕ੍ਰੇਸੀ ਤੇ ਠੀਕ ਹੋਣਾ ਚਾਹੀਦਾ। ਖੈਰ ਸੱਜਣ ਮਿੱਤਰ ਬਹੁਤ ਜੁੜੇ ਨੇ, ਹੋ ਸਕਦਾ ਕਿ ਸਾਡੇ ਤੋਂ ਕਈ ਸੁਨੇਹੇ ਰਹਿ ਵੀ ਗਏ ਹੋਣ, ਮਾਫ਼ੀ ਚਾਹੁੰਦੇ ਹਾਂ। ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਮੈਂ ਪਾ ਦੇਵਾਂਗਾ, 5-10 ਮਿੰਟਾਂ ਤੱਕ ਤੁਸੀਂ ਸੁਣ ਸਕਦੇ ਹੋ ਤੇ ਕੱਲ੍ਹ ਨੂੰ ਫਿਰ ਪ੍ਰੋਗਰਾਮ 'ਚ ਮਿਲਾਂਗੇ। ਕੱਲ੍ਹ ਨੂੰ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜ ਰਹੇ ਨੇ ਤੇ ਅਸੀਂ ਚਿੰਤਨ ਕਰਾਂਗੇ ਕਈ ਮਸਲਿਆਂ ਤੇ। ਇਸ ਤੋਂ ਇਲਾਵਾ ਅਸੀਂ ਅਰਦਾਸ ਦਾ ਜਿਹੜਾ ਟੌਪਿਕ ਸ਼ੁਰੂ ਕੀਤਾ ਉਹ ਜਾਰੀ ਰੱਖਾਂਗੇ ਤੇ ਹਰਮਨ ਰੇਡੀਓ ਤੇ ਦਲਜੀਤ ਸਿੰਘ ਮਹਿਤਾ ਚੌਂਕ ਤੇ ਹਰਮਨ ਰੇਡੀਓ ਦੀ ਟੀਮ ਸਹਿਜ ਪਾਠ ਸ਼ੁਰੂ ਕਰ ਰਹੀ ਹੈ ਜੀ 1 ਅਗਸਤ ਤੋਂ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਤੁਸੀਂ ਰੈਡੀ ਰਹੋ, ਗੁਟਕਾ ਸਾਹਿਬ ਲੈ ਲਓ ਜਾਂ ਫੋਨ ਤੇ ਡਾਊਨਲੋਡ ਕਰ ਲਓ, ਅਸੀਂ ਭੇਜ ਦਾਂਗੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੇ ਰੋਜ਼ ਚਾਰ ਪੰਨੇ ਪਾਠ ਦੇ ਆਪਾਂ ਕਰਨੇ ਆ 20 ਮਿੰਟ ਵਾਸਤੇ। ਸੋ ਇਸ ਤਰ੍ਹਾਂ ਸਾਲ ਡੇਢ ਸਾਲ ਦੇ ਵਿੱਚ ਆਪਾਂ ਸਹਿਜ ਪਾਠ ਕਰ ਲਾਂਗੇ। ਮਕਸਦ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਆ, ਆਪਣੇ ਗੁਰੂ ਦੇ ਨਾਲ ਜੁੜਨਾ ਆ। ਸੋ ਅਗਰ ਤੁਸੀਂ 20 ਮਿੰਟ ਕੱਢ ਸਕੋ 1 ਅਗਸਤ ਤੋਂ ਤਾਂ ਅਸੀਂ ਧੰਨਵਾਦੀ ਹੋਵਾਂਗੇ। ਸਾਡੇ ਨਾਲ ਜੁੜੋ, ਪਾਠ ਨਾਲ ਨਾਲ ਕਰੋ। ਸਹਿਜ ਪਾਠ ਆਰੰਭ ਹੋ ਰਿਹਾ, ਜ਼ਰੂਰ ਸੁਣਨਾ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ ਵੀ ਇਜਾਜ਼ਤ ਲੈਂਦਾ। ਅਤੇ ਅੱਜ ਗੱਲ ਚੱਲ ਰਹੀ ਸੀ ਚੌਂਕਾਂ ਦੀ, ਫਾਟਕਾਂ ਦੀ, ਅਤੇ ਚਲੋ ਤੁਹਾਨੂੰ ਦਿਦਾਰ ਸੰਧੂ ਦਾ ਜਾਂਦੇ ਜਾਂਦੇ ਗੀਤ ਸੁਣਾਉਂਦੇ ਹਾਂ, ਫਾਟਕ ਕੋਟ ਕਪੂਰੇ ਦਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰਾਖਾ।
ਲੜ ਗਈ ਨੀ ਤੂੰ ਲੜ ਗਈ ਨੀ, ਤੂੰ ਕਾਤੋਂ ਗੱਡੀ ਚੜ ਗਈ ਨੀ, ਬੂਹੇ ਨੂੰ ਜਿੰਦਰਾ ਜੜ ਗਈ ਨੀ, ਮੈਂ ਕਿੰਨਾ ਗੁੱਸਾ ਕਰ ਬੈਠੀ ਵੱਖੀ ਵਿੱਚ ਵੱਜੇ ਹੂਰੇ ਦਾ, ਹੁਣ ਬੰਦ ਪਿਆ ਦਰਵਾਜ਼ਾ, ਹੁਣ ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟ ਕਪੂਰੇ ਦਾ, ਹੁਣ ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟ ਕਪੂਰੇ ਦਾ। ਕਲੰਦਰ ਵਸੇ ਨੀ, ਫਿਰ ਘੜਿਓ ਪਾਣੀ ਨਸੇ ਨੀ, ਹੁਣ ਤੈਨੂੰ ਕਿਹੜਾ ਦੱਸੇ ਨੀ, ਮੈਂ ਕਿੰਨਾ ਦੁੱਖ ਮਨਾਇਆ ਸੀ ਕਰਨਾ ਜਲੇਬੀ ਜੂੜੇ ਦਾ, ਹੁਣ ਬੰਦ ਪਿਆ ਦਰਵਾਜ਼ਾ, ਹੁਣ ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟ ਕਪੂਰੇ ਦਾ, ਹੁਣ ਬੰਦ ਪਿਆ ਦਰਵਾਜ਼ਾ, ਜਿਉਂ ਫਾਟਕ ਕੋਟ ਕਪੂਰੇ ਦਾ। ਦਰਵਾਜ਼ਾ ਜੋ ਫਾਟਕ ਕੋਟ ਕਪੂਰੇ ਦਾ, ਹੁਣ ਬੰਦ ਪਿਆ ਦਰਵਾਜ਼ਾ, ਜੋ ਫਾਟਕ ਕੋਟ ਕਪੂਰੇ ਦਾ।